सीए या अपने नजदीकी एचपी रिटेलर।
अभी जिन्ना मिलोना होवे थोड़ी बिना नहीं उजता थोड़ी दे फर्नीचर नाल कोना कोना सजदा।
सोडी फर्नीचर कंपनी साडी कम्युनिटी दी सब तो पहले ते वड्डे शोरूम्स वाली कंपनी है जेडी के वधिया 100 सार फर्नीचर ते डेकोरेटिव आइटम बहुत ही रीजनेबल प्राइसेस ते बेच रहे हैं। 4 सालां लई बिना ब्याज ते फाइनेंसिंग दा भी प्रबंध। ब्रैम्पटन च 74 डेवन रोड जां 142 कैनेडी रोड साउथ ते पहुंचो। दोनों लोकेशंस दा इक्को ही नंबर 9058747171।
ब्रैम्पटन में
770 एम दे प्यारे प्यारे श्रोतियो, मेरा यानी कि डॉक्टर नरेंद्र रवि दा आप सब नु प्यार भरिया नमस्कार, सलाम अलैकुम ते सत श्री अकाल। अज लॉग वीकेंड है ते अज असी जिहड़ा प्रोग्राम है बड़ा हल्का फुल्का करांगे। ज्यादा मैं कोशिश करांगा कि स्पिरिचुअलिटी दे उत्ते तुहाडे क्वेश्चन लए जान, क्योंकि डॉक्टर अंकुश साडे नाल नहीं, क्योंकि उत्थे साडी अर्जेंट केयर काफी बिजी चल रही सी, उन्होंने टाइम कढ़ना मुश्किल हो गया। सो इस करके मैं अकेला ही स्टूडियो दे विच हां। तुसी मैनू कोई भी प्यार दे नाल स्पिरिचुअल क्वेश्चन पूछ सकदे हो, जां कोई अपना ग्लासेस दे उत्ते आई जिहड़ी हैगी उहदे उत्ते सवाल पूछ सकदे हो, जां कोई काउंसलिंग दे उत्ते सवाल पूछ सकदे हो। इह जिहड़ा साडा प्रोग्राम है माइंड एंड बॉडी, इह BNC मैडिकल सेंटर दे ताबुन दे नाल असी पेश करदे हां। BNC मैडिकल सेंटर की है? ब्रैम्पटन दे विच एक मैडिकल सेंटर है जिदे विच इको छादे थले पहली बार जिथे असी फार्मेसी दियां सेवावां दिंदे हां, जिहड़ियां कि 365 दिन खुल्लियां रहिंदियां ने। अज भी लोंग वीकेंड है, साडी फार्मेसी खुल्ली सी। इस तों इलावा साडे कोल अर्जेंट केयर है, फैमिली प्रैक्टिस है, वॉकिंग क्लीनिक है। 4 डॉक्टर्स ने साडे कोल, 2 मेल ने 2 फीमेल ने, 2 पंजाबी हिंदी बोल सकते हैं, ऑफकोर्स 4 इंग्लिश तो बोलते ही ने। इस तो अलावा साढ़े को ब्लड लैब है जी, कि हफ्ते के 7 दिन खुलती है। अज ब्लड लैब बंद है क्योंकि लोंग वीकेंड सिर्फ बंद होंगी है, बाकी दिन खुले रही है। जी साड़ी अर्जेंट केयर ते वॉक इन क्लीनिक है वह अज भी खुली सी, लोंग वीकेंड भी खुली होंगी है। इसे करके हूँ 365 दिन इतने आ जाता है। जी साड़ी ब्लड लैब है ये 7 दिन खुलती है, 9 बजे शुरू हो जाती है। जे तुहानू कोई नॉन लाइफ थ्रैटनिंग प्रॉब्लम है, तुहानू पता कि अज सिविक हॉस्पिटल दे विच जिहड़ी वेटिंग पीरियड टाइम है तकरीबन 9 घंटे की है। सो जे छोटिया मोटिया प्रॉब्लम ने जिन्हां नाल तुहाडी जान नू कोई खतरा नहीं, किसी नू कोई एलर्जी टैस्ट कराने ने, छोटी मोटी सट पेट लागे, कोई टांका लगाना, कोई प्लास्टर लगाना, कोई छत च दर्द हुंदा, कोई शक है, ECG करवानी है, वह तुसीं अर्जेंट केयर विच आ सकदे हो। ते अज डॉक्टर अंकुश साडे विच स्टूडियो च इसे करके नहीं, क्योंकि ही वाज सो बिजी ओवर देयर, टाइम निकलना बड़ा मुश्किल सीगा। सो यह जिहड़ियां साडियां सेवावां ने अर्जेंट केयर, फैमिली प्रैक्टिस ते वॉक इन क्लीनिक दियां, यह भी BNC मैडिकल सेंटर दे अंडर आउंदियां ने। इस तों इलावा उत्थे असीं काउंसलिंग दी सर्विस दिंदे आ। पिछले कई महीनों तों डॉक्टर फैनी, जिन्हां दी के बैकग्राउंड है कि शी इज डॉक्टर इन मैडिसन एज वैल एज शी इज मास्टर इन काउंसलिंग, सोने ते सहागे वाली गल है। जदों भी वैसे तो दुनिया दे विच जिवें बाबा नानक ने कहा सी कि नानक दुखिया सब संसार, सो सारी दुनिया दुखां दे नाल भरी पीती बैठी है, और खास करके अज दी सदी दे विच हर परिवार दे विच तकरीबन कोई ना कोई बंदा डिप्रैशन दा शिकार रहिंदा है। ओनू एंगजायटी हो जाती है, ओनू पैनिक अटैक आते हैं। पैनिक अटैक ही होंगे ने कि अचानक तुहाडी लत्तां वां कम्बण लगदियां, लगदा कंडे जे लड़ रहे ने। फिर सानू भैड़े भैड़े विचार आते हैं भी सानू तो जिंदगी च जीण दा कोई फायदा नहीं, साडी माँ बाप नहीं कोई गल मनदा, साडी दोस्त नहीं कोई गल मनदे, साडा तां फन उड़ाउंदे ने, सानू मजाक करदे ने, फिर सानू लाइफ दे विच रहण दा की फायदा है। सो जदों अजिहे भैड़े भैड़े विचार आते हैं तो कई बार असी गलत कदम भी चुक लैंदे आ। असी कई बार CP20 उत्ते देखिए कि किस तरह नौजवान सुइसाइड कर लेंगे ने। सो ये जी भयानक बीमारियां ने, चाहे वह डिप्रैशन की है, चाहे एंगजायटी की है, चाहे वह पैनिक अटैक की है, ये जड़िया सारिया बीमारियां ने, यह साड़िया मैंटल एक्टिविटीज ना साडा संबंध है, तो सानू किसी प्रोफेशन को जाने की लोड़ है। यह नहीं हो सकता, वैसे तो हो नहीं सकता, नहीं हुंदा है कि तकरीबन जो साडे इंडियन या पाकिस्तानी भाईचारे के लोग ने ਉਹ ਬਾਹਰਲੀਆਂ ਗੱਲਾਂ ਤੇ ਬਹੁਤ ਵਿਸ਼ਵਾਸ ਕਰਦੇ ਨੇ। ਜੇ ਉਹਨਾਂ ਨੂੰ ਕੋਈ ਕਹਿ ਦੇ ਕਿ ਜੀ ਉੱਥੇ ਇਸਲਾਮਾਬਾਦ ਦੇ ਵਿੱਚ ਜਾਂ ਚੰਡੀਗੜ੍ਹ ਵਿੱਚ ਕੁੱਲੂ ਮਨਾਲੀ ਜੇ ਇੱਕ ਸੰਤ ਰਹਿੰਦਾ ਉਹ ਮੋਰ ਦਾ ਫੰਘ ਲਾ ਦੂਗਾ ਤੁਹਾਡੀ ਸਾਰੀ ਬਿਮਾਰੀ ਦੂਰ ਹੋਜੂ, ਜਾਂ ਕੋਈ ਫਲਾਣਾ ਬਾਬਾ ਉੱਥੇ ਜਾਂਦਾ ਉਸ ਨੂੰ ਕੰਨ ਚ ਫੂਕ ਮਾਰ ਦਿੰਦਾ ਤੇ ਤੁਹਾਡੀ ਡਿਪਰੈਸ਼ਨ ਦੀ ਬਿਮਾਰੀ ਦੂਰ ਹੋਜੂਗੀ। ਪਰ ਹਕੀਕਤ ਕੀ ਹੈ, ਮੈਨੂੰ ਤਾਂ ਅੱਜ ਤੱਕ ਕੋਈ ਲੱਭਿਆ ਨਹੀਂ ਵੀ ਜਿਹਦੀ ਬਿਮਾਰੀ ਠੀਕ ਹੋਈ। ਪਰ ਅਜਿਹੀਆਂ ਐਗਜਾਮਪਲਾਂ ਮੇਰੇ ਕੋਲ ਨੇ ਕਿ ਜਦੋਂ ਕਹਿੰਦੇ ਨੇ ਇਹਦੇ ਵਿੱਚ ਭੂਤ ਆ ਗਈ, ਉਹ ਕੁੱਟ ਕੁੱਟ ਕੇ ਉਹਨੂੰ ਮਾਰ ਹੀ ਦਿੰਦੇ ਨੇ। ਸੋ ਕੋਸ਼ਿਸ਼ ਕਰਿਆ ਕਰੋ, ਹੁਣ 20ਵੀਂ ਸਦੀ ਆ, ਅੱਜ ਤਾਂ ਆਪਾਂ ਚੰਦ ਤੇ ਪਹੁੰਚ ਕੇ ਇੰਡੀਆ ਵੀ ਪਹੁੰਚ ਗਿਆ। ਅੱਗੇ ਕਹਿੰਦੇ ਨੇ ਚੰਦਾ ਮਾਮਾ ਦੂਰ ਤੇ, ਹੁਣ ਉਹ ਚੰਦਾ ਮਾਮਾ ਦਾ ਉਹਦੇ ਉੱਤੇ ਅਸੀਂ ਬੈਠੇ ਹਾਂ। ਸੋ ਸਾਇੰਸ ਨੇ ਇੰਨੀ ਤਰੱਕੀ ਕਰ ਲਈ, ਸੋ ਸਾਨੂੰ ਵੀ ਆਪਣਾ ਜਿਹੜਾ ਸੋਚਣ ਦਾ ਨਜ਼ਰੀਆ ਹੈ ਉਹ ਬਦਲਣ ਦੀ ਲੋੜ ਹੈ। ਨਜ਼ਰੀਆ ਕੀ ਹੈ ਕਿ ਜੇ ਕੋਈ ਅਜਿਹੀ ਪ੍ਰੋਬਲਮ ਆ ਜੇ, ਬੰਦਾ ਗੁੰਮਸੁੰਮ ਰਹਿੰਦਾ, ਤੁਸੀਂ ਇਹ ਦੇਖੋ ਵੀ ਕਈ ਵਾਰੀ ਡਾਈਵੋਰਸ ਤੱਕ ਕੇਸ ਚਲੇ ਜਾਂਦੇ ਨੇ, ਫੈਮਿਲੀ ਦੇ ਵਿੱਚ ਲੜਾਈ ਝਗੜੇ ਹਸਬੈਂਡ ਵਾਈਫ ਦੇ ਰਹਿੰਦੇ ਨੇ, ਬੱਚੇ ਉਹਨਾਂ ਨਾਲ ਬੋਲਦੇ ਨੇ, ਕੋਠੇ ਦੇ ਜਿਹੜੇ ਰਹਿੰਦੇ ਨੇ ਕਿਸੇ ਨਾਲ ਫੇਸ ਨਹੀਂ ਕਰ ਸਕਦੇ, ਜੇ ਕਦੇ ਉਹਨਾਂ ਨੂੰ ਜ਼ਬਰਦਸਤੀ ਕੋਈ ਮੰਨਣ ਨੂੰ ਤਿਆਰ ਨਹੀਂ, ਮਾਂ ਬਾਪ ਵੀ ਸਾਰੇ ਦੁੱਖ ਨੇ, ਸਾਡਾ ਬੱਚਾ ਕਹਿਣਾ ਨਹੀਂ ਮੰਨਦਾ। ਸੋ ਉਹਦੇ ਲਈ ਕੌਂਸਲਿੰਗ ਦਾ ਹੋਣਾ ਬਹੁਤ ਜ਼ਰੂਰੀ ਹੈ। ਕੌਂਸਲਿੰਗ ਹਮੇਸ਼ਾ ਪ੍ਰੋਫੈਸ਼ਨਲ ਕੋਲ ਕਰਾਓ। ਜਦੋਂ ਅਸੀਂ ਸਾਈਕੈਟ੍ਰਿਸਟ ਕੋਲ ਲੈ ਜਾਂਦੇ ਹਾਂ, ਉਹ ਵੀ ਵਧੀਆ ਇਲਾਜ ਕਰਦੇ ਨੇ, ਪਰ ਉਹ ਦਵਾਈਆਂ ਦਿੰਦੇ ਨੇ, ਦਵਾਈਆਂ ਦੇ ਫਿਰ ਸਾਈਡ ਇਫੈਕਟ ਨੇ, ਮੋਟਾਪਾ ਆ ਜਾਂਦਾ, ਸੁਸਤੀ ਆ ਜਾਂਦੀ ਹੈ, ਰਾਤ ਨੂੰ ਸਾਰੀ ਸਾਰੀ ਨੀਂਦ ਨਹੀਂ ਆਉਂਦੀ, ਜਦੋਂ 3-4 ਵਜੇ ਆਉਂਦੇ ਉਧਰੋਂ ਘਰ ਵਾਲੇ ਕਹਿੰਦੇ ਨੇ ਤੂੰ ਕੰਮ ਤੇ ਨਹੀਂ ਆਉਣਾ, ਤੂੰ ਸਕੂਲ ਨਹੀਂ ਆਉਣਾ, ਉਹ ਕਿਉਂਕਿ ਰਾਤ ਨੂੰ ਲੇਟ ਸੋਤੇ ਸਾਰੀ ਸੋਚਦੇ ਰਹਿੰਦੇ ਨੇ ਉਹ। ਸੋ ਹਮੇਸ਼ਾ ਪ੍ਰੋਫੈਸ਼ਨਲ ਕੋਲ ਜਾਓ ਜੇ ਤੁਸੀਂ ਕੌਂਸਲਿੰਗ ਨਾਲ ਆਪਣੀਆਂ ਬਿਮਾਰੀਆਂ ਦੂਰ ਕਰਨੀਆਂ ਨੇ, ਇਹਨੂੰ ਸੀਰੀਅਸ ਲਿਆ ਕਰੋ। ਪ੍ਰੋਫੈਸ਼ਨਲ ਕੋਲ ਜਾਣ ਦਾ ਕੀ ਮਤਲਬ ਕਿ ਟੋਟਲ ਇੰਟੈਰੀਓ ਦੇ ਵਿੱਚ ਇੱਕ ਡਾਕਟਰ ਫੈਨੀ ਹੈ ਜਿਨ੍ਹਾਂ ਨੇ ਕਿ ਡਾਕਟਰ ਆਫ ਮੈਡੀਸਨ ਕੀਤੀ ਵੀ ਹੈ ਤੇ ਨਾਲ ਕੌਂਸਲਿੰਗ ਹੈ, ਅਦਰਵਾਈਜ਼ ਤਾਂ ਸਾਰੇ ਜਿੰਨੇ ਵੀ ਪ੍ਰੋਫੈਸ਼ਨਲ ਨੇ ਉਹ ਮਾਸਟਰਸ ਇਨ ਕੌਂਸਲਿੰਗ ਹੁੰਦੇ ਨੇ। ਪਰ ਇਹਦਾ ਫਾਇਦਾ ਇਹ ਹੋ ਗਿਆ ਕਿ ਇਹਨਾਂ ਨੂੰ ਜਿੱਥੇ ਮੈਡੀਸਨ ਦੇ ਬਾਰੇ ਨੌਲੇਜ ਹੈ ਉੱਥੇ ਕੌਂਸਲਿੰਗ ਦੇ ਬਾਰੇ ਵੀ ਨੌਲੇਜ ਹੈ। 3-4 ਜਦੋਂ ਤੁਸੀਂ ਮੀਟਿੰਗਾਂ ਕਰਦੇ ਹੋ ਉਹ ਵੀ $500-700 ਦੇ ਵਿੱਚ ਵਿੱਚ ਤੁਹਾਡੀ ਜਿਹੜੀ ਪ੍ਰੋਬਲਮ ਹੈ 80-90 ਈਵਨ 100% ਵੀ ਸੋਲਵ ਹੋ ਜਾਂਦੀ ਹੈ। ਸੋ ਕਿਸੇ ਡਾਕਟਰ ਕੋਲ ਜਾਣ ਦੀ ਲੋੜ ਨਹੀਂ, ਸਿੱਧਾ ਤੁਸੀਂ BNC ਮੈਡੀਕਲ ਸੈਂਟਰ ਤੇ ਆਓ, ਡਾਕਟਰ ਫੈਨੀ ਨਾਲ ਅਪੁਆਇੰਟਮੈਂਟ ਬਣਾ ਲਓ, ਬਾਕੀ ਉਹ ਡਿਟੇਲ 'ਚ ਉਹ ਤੁਹਾਨੂੰ ਦੱਸ ਦੇਣਗੇ। ਇਸ ਤੋਂ ਇਲਾਵਾ ਅਸੀਂ ਜਿਹੜੀ ਇੱਕ ਹੋਰ ਸਰਵਿਸ ਦੇ ਰਹੇ ਹਾਂ ਉਹ ਹੈ BNC ਵਿਜ਼ਨ ਸੈਂਟਰ, ਜਿਹਨੂੰ ਐਨਕਾਂ ਦੀ ਦੁਕਾਨ ਕਹਿੰਦੇ ਹਾਂ। ਐਨਕਾਂ ਦੀ ਦੁਕਾਨ ਦੀ ਖਾਸੀਅਤ ਕੀ ਹੈ ਕਿ ਸਾਡੇ ਕੋਲ ਜਦੋਂ ਅਸੀਂ ਸ਼ੁਰੂ ਕੀਤੀ ਸੀ 2 ਸਾਲ ਪਹਿਲਾਂ, ਸਾਡੇ ਕੋਲ ਅੱਖਾਂ ਦਾ ਇੱਕ ਡਾਕਟਰ ਸੀ, ਫਿਰ 2 ਹੋ ਗਏ, ਫਿਰ 3 ਹੋ ਗਏ, ਫਿਰ 4 ਹੋ ਗਏ, ਹੁਣ ਸਾਡੇ ਕੋਲ 5 ਅੱਖਾਂ ਦੇ ਡਾਕਟਰ ਨੇ, ਕਿਉਂਕਿ ਅੱਖਾਂ ਦੀਆਂ ਵੀ ਬਿਮਾਰੀਆਂ ਬੜੀਆਂ ਭਿਆਨਕ ਨੇ। ਈਵਨ ਅੰਟੈਰੀਓ ਗੌਰਮੈਂਟ ਦੇ ਨੇ ਬੱਚਿਆਂ ਦੇ ਲਈ ਸਾਲ ਦੇ ਵਿੱਚ 1 ਵਾਰ ਅੱਖਾਂ ਦਾ ਐਗਜ਼ਾਮ ਫ੍ਰੀ ਕੀਤਾ, ਕਿਉਂਕਿ ਬੱਚੇ ਕੀ ਕਰਦੇ ਨੇ ਕਿ ਸਕੂਲ ਦੇ ਵਿੱਚ ਜਾਂਦੇ ਨੇ, ਹਰ ਵਕਤ ਕੰਪਿਊਟਰ ਤੇ ਲੱਗੇ ਰਹਿੰਦੇ ਨੇ, ਫੋਨ ਦੀ ਯੂਜ਼ ਕਰਦੇ ਨੇ, ਗੇਮਾਂ ਵੀ ਉੱਥੇ ਹੀ ਖੇਡਦੇ ਨੇ ਜਿਹਦਾ ਕਿ ਨਿਗਾਹ 'ਤੇ ਅਸਰ ਪੈਂਦਾ। ਸੋ ਅੱਖਾਂ ਇੰਟੈਰੀਓ ਗੌਰਮੈਂਟ ਨੇ ਬੱਚਿਆਂ ਦੀਆਂ 1 ਸਾਲ ਦੇ ਵਿੱਚ ਫ੍ਰੀ ਕੀਤੀਆਂ ਨੇ। ਅਤੇ ਹੋਰ ਵੀ ਭੈੜੀਆਂ ਬਿਮਾਰੀਆਂ, ਕਿਸੇ ਦੀਆਂ ਅੱਖਾਂ ਡਰਾਈ ਕਿਉਂ ਰਹਿੰਦੀਆਂ ਨੇ ਅੱਖਾਂ 'ਚ, ਜਿਹਨੂੰ ਮਰਜ਼ੀ ਪੁੱਛ ਲਓ ਅੱਖਾਂ 'ਚ ਪਾਣੀ ਨਿਕਲਦਾ ਰਹਿੰਦਾ, ਕਿਉਂਕਿ ਅਸੀਂ ਲਗਾਤਾਰ TV ਦੇਖਦੇ ਹਾਂ, ਅਸੀਂ 3-4 ਘੰਟੇ TV ਦੇਖੀ ਜਾਂਦੇ ਹਾਂ, ਜਿਹਦੇ ਕਰਕੇ ਸਾਡੀਆਂ ਅੱਖਾਂ, ਫਿਰ ਦੂਜੇ ਪਾਸੇ ਏਅਰ ਕੰਡੀਸ਼ਨ ਚੱਲਦਾ, ਹੀਟਿੰਗ ਹੈ, ਉਹਦੇ ਕਰਕੇ ਅੱਖਾਂ ਡਰਾਈ ਰਹਿੰਦੀਆਂ ਨੇ। ਸੋ ਤੁਸੀਂ ਅੱਖਾਂ ਸਾਲ ਦੇ ਵਿੱਚ 1 ਵਾਰ ਘੱਟੋ ਘੱਟ ਜ਼ਰੂਰ ਚੈੱਕ ਕਰਵਾ ਲਿਆ ਕਰੋ, ਚਾਹੇ ਕਿਸੇ ਵੀ ਡਾਕਟਰ ਤੋਂ ਕਰਾਓ। ਬਰੈਂਪਟਨ ਮਿਸੀਸਾਗਾ ਇਟੋਬੀਕੋ ਦੇ ਵਿੱਚ ਤਾਂ ਬਹੁਤ ਸਾਰੇ ਅੱਖਾਂ ਦੇ ਡਾਕਟਰ ਨੇ, ਤੁਸੀਂ ਜਿੱਥੇ ਮਰਜ਼ੀ ਅੱਖਾਂ ਚੈੱਕ ਕਰਾਓ, ਸਾਡੇ ਕੋਲ ਵੀ ਤੁਸੀਂ ਚੈੱਕ ਕਰਵਾ ਸਕਦੇ ਹੋ। ਹਾਂਜੀ, ਅਪੁਆਇੰਟਮੈਂਟ ਬਣਾਉਣੀ ਪਊਗੀ ਤੁਹਾਨੂੰ, ਅਤੇ ਨਾਲ ਹੀ ਜੇ ਉਹ ਡਾਕਟਰ ਕਹਿੰਦਾ ਕਿ ਤੁਹਾਨੂੰ ਐਨਕਾਂ ਦੀ ਲੋੜ ਹੈ, ਤਾਂ ਮੈਂ ਇਹ ਗੱਲ ਕਹਿਣਾ ਕਿ ਸਾਡੇ ਕੋਲ 1 ਵਾਰ ਜ਼ਰੂਰ ਗੇੜਾ ਮਾਰੋ। ਮੈਂ ਨਹੀਂ ਕਹਿੰਦਾ ਲਓ, ਲੈਣ ਦੀ ਲੋੜ ਨਹੀਂ, ਸਿਰਫ ਦੇਖ ਤਾਂ ਲਓ, ਦੇਖੋਗੇ ਕਿ 4 ਗੱਲਾਂ ਉੱਥੇ ਸਾਡੀਆਂ ਮਸ਼ਹੂਰ ਨੇ, 100% ਉਹਦੇ ਉੱਤੇ ਕੌਮਾ ਫੁੱਲ ਸਟਾਪ ਅਸੀਂ ਪਹਿਰਾ ਦਿੰਦੇ ਹਾਂ, ਕੋਈ ਚੇਂਜ ਨਹੀਂ ਉਹਦੇ ਵਿੱਚ। ਨੰਬਰ 1, ਜਦੋਂ ਵੀ ਤੁਸੀਂ ਸਾਡੇ ਕੋਲੋਂ ਕੋਈ ਫਰੇਮ ਲੈਂਦੇ ਹੋ ਜਾਂ ਲੈਂਸ ਲੈਂਦੇ ਹੋ, ਜੋ ਵੀ ਉਹਦੀ ਪ੍ਰਾਈਸ ਹੈ, ਜਿੱਥੇ ਮਰਜ਼ੀ ਕੰਪੇਅਰ ਕਰ ਲਓ, ਉਹ ਨੇੜੇ ਤੇੜੇ ਵੀ ਨਹੀਂ ਹੋਣੀ। ਇਹ ਨਹੀਂ ਮੈਂ ਕਹਿੰਦਾ, ਪਰ ਕੰਪੇਅਰ ਸੇਮ ਕਰਨੀ ਹੈ, ਐਪਲ ਟੂ ਐਪਲ। ਜੇ ਨਹੀਂ ਹੈ ਵੀ ਜੇ ਤੁਸੀਂ ਪਰਾੜਾ ਦੀ ਲੈ ਲਈ ਅਤੇ ਉੱਥੇ ਜਾ ਕੇ ਤੁਸੀਂ ਰੈਗੂਲਰ ਪੈਨ ਕਹੋ ਵੀ ਤਾਂ ਸਸਤੀ ਮਿਲਦੀ ਹੈ, ਨਹੀਂ, ਸੇਮ ਮਾਡਲ ਸੇਮ ਮੇਕ, ਉਹਨੂੰ ਕੰਪੇਅਰ ਕਰੋ, ਪ੍ਰਾਈਸ ਨੇੜੇ ਤੇੜੇ ਨਹੀਂ ਹੋਣੀ। ਮੈਂ ਵੀ ਨਹੀਂ ਕਹਿੰਦਾ ਕੋਈ ਅਸੀਂ ਬਿਜ਼ਨਸ 'ਤੇ ਖੇਲਦੇ ਹਾਂ ਕਿ ਬਾਏ 1 ਗੈਟ 2 ਫਰੀ। ਮੈਨੂੰ ਯਾਦ ਹੈ ਕਿ ਸਾਡੇ ਕੋਲ ਪਿਛਲੇ ਹਫ਼ਤੇ ਇੱਕ ਯੰਗ ਬੰਦੇ ਆਏ, ਉਹ ਕਹਿੰਦੇ ਅੰਕਲ ਜੀ ਵੀ ਅਸੀਂ ਤਾਂ ਤੁਹਾਡੇ ਕੋਲ ਐਨਕਾਂ ਨਹੀਂ ਸੀ, ਤੁਸੀਂ ਤਾਂ ਕਹਿੰਦੇ ਸਸਤੀਆਂ ਦੇਵਾਂਗੇ। ਮੈਂ ਕਿਹਾ ਹਾਂ ਦੱਸੋ, ਜੇ ਤੁਹਾਨੂੰ ਲੱਗਦੀਆਂ ਨਹੀਂ ਸਸਤੀਆਂ ਪੈਸੇ, ਤੁਹਾਨੂੰ ਹੁਣੀ ਵਾਪਸ ਕਰਦੇ ਹਾਂ, 1 ਮਿੰਟ ਹੁਣੀ ਕੁੜੀ ਤੋਂ ਕਰਵਾਉਣ ਦੱਸੋ। ਕਹਿੰਦੇ ਅਸੀਂ 2 ਐਨਕਾਂ ਲਈਆਂ ਸੀਗੀਆਂ ਅਤੇ ਸਾਨੂੰ ਤਾਂ 300 ਲੈ ਲਏ, ਅਸੀਂ ਨਾਲ ਗਵਾਂਢ 'ਚ ਗਏ, ਉੱਥੇ ਲਿਖਿਆ ਸੀ ਬਾਏ 1 ਗੈਟ 2 ਫਰੀ ਹਾਫ ਪ੍ਰਾਈਸ। ਕਹਿੰਦੇ ਉੱਥੇ ਅੱਧੀ ਦੀ ਲੱਗ, ਤੁਸੀਂ ਤਾਂ ਸਾਡੇ ਕੋਲ ਅੱਧੀ ਦਿੱਤੀ ਨਹੀਂ। ਮੈਂ ਕਿਹਾ ਦੇਖੋ, ਤੁਸੀਂ 2 ਐਨਕਾਂ ਲਈਆਂ, 300 ਦੀਆਂ, ਠੀਕ ਹੈ, 600 ਹੋ ਗਿਆ, ਅੱਧੀ ਕੀਮਤ ਹੋ ਗਈ 300, ਤੁਸੀਂ 300 ਦਿੱਤੀ ਹੈ ਨਾ। ਜੇ ਇਹੀ ਤੁਸੀਂ ਉੱਥੇ ਲੈਂਦੇ, 1 ਦੀ ਦੇਣੀ ਸੀ 300 ਅਤੇ ਦੂਜੀ ਦੇਣੀ ਸੀ ਅੱਧੀ ਕੀਮਤ 'ਤੇ, ਉਹਦਾ ਦੇਣਾ ਸੀ 150, ਤੁਸੀਂ ਉੱਥੇ 450 ਦੇਣਾ ਸੀ। ਇਹੀ ਤਾਂ ਬਿਜ਼ਨਸ ਟ੍ਰਿਕ ਨੇ। ਫਿਰ ਉਹ ਕਹਿੰਦਾ ਉਹ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ। ਮੈਂ ਇਹੀ ਕਹਿੰਦਾ, ਬਿਜ਼ਨਸ ਦੇ ਵਿੱਚ ਬੜੇ ਭੰਬਲ ਭੂਸੇ ਪਾਏ ਜਾਂਦੇ ਨੇ, ਕਦੇ ਕਹਿੰਦੇ ਨੇ ਐਨਕ ਫਰੀ ਹੈ, ਕਦੇ ਕਹਿੰਦੇ ਨੇ, ਜੋ ਤੁਸੀਂ ਜਾਣੇ ਹੋ ਐਡ ਦੇ ਉੱਤੇ ਉਹ ਫਿਰ ਤੁਹਾਨੂੰ ਇੱਧਰ ਉੱਧਰ ਕਹਾਣੀ ਪਾਉਂਦੇ ਨੇ। ਸਾਡਾ ਬਿਜ਼ਨਸ ਬਿਲਕੁਲ ਸਾਫ ਸੁਥਰਾ, ਇੱਕੋ ਹੀ ਗੱਲ ਦੀ ਗਰੰਟੀ ਹੈ ਕਿ ਜਦੋਂ ਵੀ ਤੁਸੀਂ ਕੋਈ ਐਨਕ ਸਾਡੇ ਕੋਲ ਲੈਂਦੇ ਹੋ, ਪਹਿਲਾਂ ਜਾਂ ਪਿੱਛੋਂ ਉਸ ਮੇਕ ਦੀ ਉਸ ਮਾਡਲ ਦੀ ਜੇ ਕੋਈ ਨੇੜੇ ਤੇੜੇ ਵੀ ਦਿੰਦਾ ਸਾਨੂੰ ਆ ਕੇ ਦੱਸ ਦਿਓ ਆਪਣੇ ਪੈਸੇ ਲੈ ਜਾਓ ਭਾਈ, ਅਸੀਂ ਕੋਈ ਆਰਗੂਮੈਂਟ ਕਰਦੇ ਨਹੀਂ। ਦੂਸਰੀ ਗੱਲ ਕੁੜੀ ਜੋ ਸਾਡੀ ਕਹਿੰਦੀ ਹੈ ਸਿੰਥੀਆ ਨੀਲ 100% ਕੌਮਾਂ ਤੇ ਫੁੱਲ ਸਟਾਪ ਦੇਵਾਂਗੇ, ਉਹੀ ਚੀਜ਼ ਕਿਉਂਕਿ ਲੈਂਜਸ ਅਣਗਿਣਤ ਆਉਂਦੇ ਨੇ, ਕੋਈ ਮਰਜ਼ੀ ਕੁਛ ਕਹੀ ਚਲੋ ਕਿਸੇ ਨੂੰ ਕੱਖ ਨਹੀਂ ਪਤਾ ਲੱਗਦਾ, ਪਰ ਮੈਂ ਕਹਿੰਦਾ ਵੀ ਜਦੋਂ ਅਸੀਂ ਕਈ ਵਾਰੀ ਸ਼ੈਤਾਨੀ ਕਰਦੇ ਹਾਂ ਨਾ ਮਨ ਦੇ ਵਿੱਚ ਕਿ ਵੀ ਇਹਨੂੰ ਕਿਹੜਾ ਪਤਾ, ਚਲੋ $5 ਨੂੰ ਦੂਜੀ ਪਾ ਦਿਓ ਲੈਂਜ, $5 ਹੋਰ ਵੱਧ ਜਾਣਗੇ, ਇਹ ਗਲਤ ਗੱਲ ਹੈ, ਇਹ ਇਖਲਾਕੀਅਤ ਤੋਂ ਗਿਰੀ ਹੋਈ ਗੱਲ ਹੈ, ਇਹ ਐਥਿਕਸ ਨਹੀਂ ਹੈ। ਜੋ ਤੁਸੀਂ ਕਿਹਾ ਗਾਹਕ ਲਵੇ ਜਾਂ ਲਵੇ ਫਿਰ ਆਪਣੇ ਸ਼ਬਦਾਂ ਦੇ ਉੱਤੇ ਸਟੈਂਡ ਕਰੋ, ਇਹੀ ਸਾਡੀ ਫਿਲਾਸਫੀ ਹੈ, ਕਿਉਂਕਿ ਦੇਖਣ ਵਾਲਾ ਤੁਹਾਡੇ ਅੰਦਰ ਬੈਠਾ ਹੈ। ਜਦੋਂ ਵੀ ਤੁਸੀਂ ਹੇਰਾਫੇਰੀ ਕਰਦੇ ਹੋ ਲੋਕਾਂ ਨੂੰ ਤਾਂ ਮੂਰਖ ਬਣਾ ਲਓਗੇ, ਪਰ ਉਹ ਤਾਂ ਜਾਨੀ ਜਾਂ ਉਹਨਾਂ ਨੂੰ ਪਤਾ ਕਿ ਇਹਨੇ ਮੂਰਖ ਬਣਾਇਆ, ਫਿਰ ਜਿਹੜਾ ਉਹਦਾ ਹਰਜਾਨਾ ਹੈ ਨਾ ਉਹ ਭੁਗਤਣਾ ਉਹ ਬਹੁਤ ਔਖਾ ਹੋ ਜਾਂਦਾ। ਫਿਰ ਜਦੋਂ ਦੇਖਦੇ ਹਾਂ ਕਦੇ ਐਕਸੀਡੈਂਟ ਹੋ ਗਿਆ, ਕਦੇ ਬਿਮਾਰ ਹੋ ਗਏ, ਕਦੇ ਔਲਾਦ ਪੁੱਠੀ ਨਿਕਲੀ, ਉਹਦੇ ਇਹੀ ਕਾਰਨ ਹੈ ਕਿ ਅਸੀਂ ਠੱਗੀਆਂ ਟੋਰੀਆਂ ਕਰਕੇ ਅਸੀਂ ਵੱਡੇ ਵੱਡੇ ਮਹਿਲ ਬਣਾ ਲੈਂਦੇ ਹਾਂ ਅਤੇ ਫਿਰ ਜਾਣਾ ਤਾਂ ਖਾਲੀ ਹੱਥੀ ਪਏ ਨੇ। ਤੀਸਰੀ ਗੱਲ ਰਿਸਪੈਕਟ ਦੀ, ਰਿਸਪੈਕਟ ਉੱਥੇ ਤੁਹਾਨੂੰ ਡੈਫੀਨੇਟਲੀ ਮਿਲੂਗੀ ਬੋਲਚਾਲ 'ਚ ਦੇ ਵਿੱਚ ਵੀ, ਅਤੇ ਅਸੀਂ ਤੁਹਾਨੂੰ ਚਾਹ ਪਾਣੀ ਦਾ ਇੰਤਜ਼ਾਮ ਕੀਤਾ ਹੋਇਆ। ਸਾਡੀ ਕੁੜੀ ਉਹ ਵਾਰ ਵਾਰ ਕਹਿੰਦੀ ਹੈ ਵੀ ਜਦੋਂ ਤੁਸੀਂ ਈਵਨ ਗੈਸ ਪਾਉਣ ਵੀ ਆਉਂਦੇ ਹੋ ਨਾ ਪੀਜ਼ਾ ਖਾਣ ਆਉਂਦੇ ਹੋ ਅਤੇ ਐਨਕਾਉਂਟਕਾਂ ਦਾ ਭੁੱਲ ਜਾਓ, ਤੁਸੀਂ ਸਾਡੀ ਚਾਹ ਜ਼ਰੂਰ ਪੀ ਕੇ ਜਾ ਕਰੋ, ਅਸੀਂ ਚਾਹੁੰਦੇ ਹਾਂ ਕਿ ਫੈਮਿਲੀ ਵਾਲਾ ਮਾਹੌਲ ਬਣੇ, ਤੁਸੀਂ ਚਾਹੇ $1,000,000 ਦੇ ਮਕਾਨ ਲੈ ਲਓ, ਬਿਲਡਰ ਕੋਲ ਜਾਓ, ਤੁਹਾਨੂੰ ਕਦੇ ਕੌਫ ਹੀ ਨਹੀਂ ਪੁੱਛਦਾ। ਇੰਡੀਆ ਦੇ ਵਿੱਚ ਤੁਸੀਂ ਵੱਡੇ ਵੱਡੀਆਂ ਦੁਕਾਨਾਂ 'ਤੇ ਜਾਂਦੇ ਹੋ, 50,000 ਦਾ, 60,000 ਦਾ, 1,00,000 ਦਾ ਵੀ ਸਮਾਨ ਲੈਂਦੇ ਹੋ, ਉਹ ਭਾਈ ਸਾਹਿਬ ਕੋਈ ਗੱਲ ਹੀ ਨਹੀਂ ਕਰਦੇ, ਪੈਸੇ ਖੱਬੇ ਹੱਥ ਨਾਲ ਫੜ ਕੇ ਤੁਹਾਨੂੰ ਤੁਰਦੇ ਕਰਦੇ, ਕੋਈ ਰਿਸਪੈਕਟ ਨਹੀਂ। ਪਰ ਸਾਡੀ ਜਿਹੜੀ ਵਿਜ਼ਨ ਸੈਂਟਰ ਹੈ, ਐਨਕਾਂ ਦੀ ਦੁਕਾਨ ਹੈ, ਉੱਥੇ ਤੁਹਾਨੂੰ ਇੱਜ਼ਤ ਵੀ ਮਿਲੂਗੀ, ਪ੍ਰਾਈਸ ਵੀ ਘੱਟ ਮਿਲੂਗਾ ਅਤੇ ਕੁਆਲਿਟੀ ਵੀ ਵਧੀਆ ਮਿਲੂਗੀ, ਇਸ ਗੱਲ ਦੀ ਗਰੰਟੀ ਹੈ। ਸੋ ਇਹ ਜਿਹੜੀਆਂ ਸਾਰੀਆਂ ਸੇਵਾਵਾਂ ਨੇ ਇਹ ਬ੍ਰੈਂਪਟਨ ਦੇ ਵਿੱਚ ਬ੍ਰੈਮਲੀ ਅਤੇ ਕੰਟਰੀ ਸਾਈਡ ਦੀ ਨੁੱਕਰ ਦੇ ਉੱਤੇ ਹੈ, ਜਿੱਥੇ ਕਿ ਇਹ ਸਾਡਾ ਸੈਂਟਰ ਹੈ। ਇੱਕੋ ਛੱਤ ਦੇ ਥੱਲੇ ਅਰਜੈਂਟ ਕੇਅਰ, ਵਾਕ ਇਨ ਕਲੀਨਿਕ, ਫੈਮਿਲੀ ਪ੍ਰੈਕਟਿਸ, ਫਾਰਮੇਸੀ, ਫਿਜੀਓਥੈਰੇਪੀ, ਕੌਂਸਲਿੰਗ, ਸਾਡੀ ਵਿਜ਼ਨ ਸੈਂਟਰ, ਆਈ ਡਾਕਟਰ, ਸਾਰਾ ਕੁਛ ਉੱਥੇ ਮਿਲਦੇ ਨੇ। ਸੋ ਤੁਸੀਂ ਜਦੋਂ ਵੀ ਤੁਹਾਨੂੰ ਕੋਈ ਜ਼ਰੂਰਤ ਹੋਵੇ, ਤੁਸੀਂ ਮਹਿਸੂਸ ਕਰੋ ਅਤੇ ਤੁਸੀਂ ਸਾਡੇ 'ਤੇ ਸਾਡੇ ਕੋਲ ਵਿਜ਼ਿਟ ਕਰ ਸਕਦੇ ਹੋ। ਸੋ ਇਹ ਜਿਹੜੀਆਂ ਸਾਰੀਆਂ ਸੇਵਾਵਾਂ ਨੇ ਇਹ BNC ਮੈਡੀਕਲ ਸੈਂਟਰ ਦੇ ਤਾਵਨ ਨਾਲ ਦਿੱਤੀਆਂ ਜਾਂਦੀਆਂ ਨੇ। ਇਹਦਾ ਸਾਡਾ ਹੁਣ ਪ੍ਰੋਗਰਾਮ ਹੈ ਮਾਈਂਡ ਐਂਡ ਬੋਡੀ, ਇਹਦਾ ਕੀ ਮਤਲਬ ਹੈ? ਜਿੱਥੇ ਅਸੀਂ ਬੋਡੀ ਦੇ ਬਾਰੇ ਗੱਲ ਕਰਦੇ ਹਾਂ, ਬੋਡੀ ਬਾਰੇ ਤਾਂ ਡਾਕਟਰ ਅੰਕੁਸ਼ ਹਮੇਸ਼ਾ ਹੀ ਗੱਲ ਕਰਦੇ ਨੇ ਕਿ ਜਿਹੜਾ ਸਾਡਾ ਸਰੀਰ ਹੈ ਇਹਦੇ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਲੱਗੀਆਂ ਹੋਈਆਂ ਨੇ ਫਿਜ਼ੀਕਲੀ, ਕਿਵੇਂ ਨੇ, ਕਿਸੇ ਨੂੰ ਬੈਕ ਪੇਨ ਹੈ, ਕਿਸੇ ਨੂੰ ਕੋਈ ਹਾਰਟ ਦੀ ਪ੍ਰੋਬਲਮ ਹੈ, ਕਿਸੇ ਨੂੰ ਕੋਈ ਸ਼ੂਗਰ ਦੀ ਪ੍ਰੋਬਲਮ ਹੈ, ਕਿਸੇ ਨੂੰ ਕੋਈ ਕੈਂਸਰ ਦੀ ਪ੍ਰੋਬਲਮ ਹੈ, ਹੈਂਜੀ, ਕਿਸੇ ਨੂੰ ਕੋਲੈਸਟਰੋਲ ਵਧਿਆ ਹੋਇਆ, ਕਿਸੇ ਦੀ ਨਿਗਾਹ ਕਮਜ਼ੋਰ ਹੈ, ਕਿਸੇ ਦੇ ਜਿਹੜੀ ਕਿ ਅੱਖਾਂ ਜਿਹੜੇ ਕੰਨਾਂ ਦੇ ਵਿੱਚ ਹੈ ਉਹ ਬੈਲੈਂਸ ਨਹੀਂ ਹੈ, ਉਸ ਕਰਕੇ ਚੱਕਰ ਘੁੰਮਦੇ ਰਹਿੰਦੇ ਨੇ, ਚੱਕਰ ਵੀ ਆਉਂਦੇ ਰਹਿੰਦੇ ਨੇ, ਅਣਗਿਣਤ ਬਿਮਾਰੀਆਂ ਨੇ ਕਿ ਫਿਰ ਫੰਗਸ ਦੀ ਪ੍ਰੋਬਲਮ ਹੈ, ਐਕਨੀਆਂ ਦੀ ਪ੍ਰੋਬਲਮ ਹੈ, ਜਿਹਨੂੰ ਫਿੰਸੀਆਂ ਕਹਿੰਦੇ ਨੇ ਜਵਾਨੀ ਦੀਆਂ, ਅਣਗਿਣਤ ਪ੍ਰੋਬਲਮਾਂ ਨੇ। ਸੋ ਅਣਗਿਣਤ ਪ੍ਰੋਬਲਮਾਂ ਦੇ ਉੱਤੇ ਡਾਕਟਰ ਅੰਕੁਸ਼ ਜਿਹੜੇ ਕਿ ਕੈਨੇਡੀਅਨ ਲਾਇਸੈਂਸ ਡਾਕਟਰ ਨੇ, ਐਸੇ ਸਾਡੇ BNC ਮੈਡੀਕਲ ਸੈਂਟਰ ਦੇ ਵਿੱਚ ਹੈੱਡ ਨੇ, ਉਹ ਤੁਹਾਡੇ ਸਵਾਲਾਂ ਦੇ ਹਮੇਸ਼ਾ ਜਵਾਬ ਦਿੰਦੇ ਨੇ, ਅੱਜ ਨਹੀਂ ਹਮੇਸ਼ਾ ਪਹਿਲਾਂ ਦਿੰਦੇ ਨੇ ਅਤੇ ਅੱਗੇ ਤੋਂ ਵੀ ਆਉਣਗੇ ਉਹ। ਸੋ ਉਹ ਅਸੀਂ ਹੈਲਥ ਨਾਲ ਰਿਲੇਟਡ ਗੱਲ ਕਰਦੇ ਹਾਂ, ਇਸੇ ਕਰਕੇ ਇਹਦਾ ਨਾਂ ਰੱਖਿਆ ਮਾਈਂਡ ਐਂਡ ਬੋਡੀ, ਬੋਡੀ ਦੇ ਉੱਤੇ ਗੱਲ ਕੀਤੀ ਹੈ ਮੈਂ, ਹੁਣ ਕਰਦੇ ਹਾਂ ਮਾਈਂਡ ਦੇ ਉੱਤੇ ਗੱਲ। ਮਾਈਂਡ ਕੀ ਹੈ? ਮਾਈਂਡ ਇੱਕ ਜਿਹੜਾ ਹੈਗਾ ਸਪਿਰਚੁਅਲ ਸਬਸਟਾਂਸ ਹੈ, ਇਹਨੂੰ ਤੁਸੀਂ ਟੱਚ ਨਹੀਂ ਕਰ ਸਕਦੇ। ਜਿਸ ਤਰ੍ਹਾਂ ਅਸੀਂ ਆਪਣੇ ਬ੍ਰੇਨ ਨੂੰ, ਅੱਖਾਂ ਨੂੰ ਜਾਂ ਬੋਡੀ ਦੇ ਕਿਸੇ ਪਾਰਟ ਨੂੰ ਟੱਚ ਕਰ ਲੈਂਦੇ ਹਾਂ, ਤੁਸੀਂ ਮਾਈਂਡ ਨੂੰ ਟੱਚ ਨਹੀਂ ਕਰ ਸਕਦੇ। ਮਾਈਂਡ ਕਿੱਥੇ ਹੈ? ਕਿਉਂਕਿ ਸਪਿਰਚੁਅਲ ਸਬਸਟਾਂਸ ਹੈ, ਇਹਨੂੰ ਤੁਸੀਂ ਮਹਿਸੂਸ ਕਰ ਸਕਦੇ ਹੋ। ਮਹਿਸੂਸ ਕੀ ਕਰੋ? ਜੋ ਤੁਹਾਨੂੰ ਗੁੱਸਾ ਆਉਂਦਾ ਤੁਸੀਂ ਮਹਿਸੂਸ ਕਰਦੇ ਹੋ, ਪਰ ਜਿੰਨਾ ਮਰਜ਼ੀ ਚੀਰ ਫਾੜ ਕਰ ਲਓ, ਸਰਜਰੀ ਕਰ ਲਓ, ਤੁਹਾਨੂੰ ਗੁੱਸਾ ਦਿਸਦਾ ਨਹੀਂ ਕਦੇ ਵੀ। ਇਸ ਤਰ੍ਹਾਂ ਤੁਹਾਨੂੰ ਲਾਲਚ ਆਉਂਦਾ, ਤੁਹਾਨੂੰ ਹੰਕਾਰ ਆਉਂਦਾ, ਤੁਹਾਨੂੰ ਮੋਹ ਆਉਂਦਾ, ਤੁਹਾਨੂੰ ਸੈਕਸੁਅਲ ਭਾਵਨਾ ਆਉਂਦੀਆਂ ਨੇ, ਇਹ ਸਿਰਫ ਤੁਸੀਂ ਮਹਿਸੂਸ ਹੀ ਕਰ ਸਕਦੇ ਹੋ, ਇਹਨੂੰ ਤੁਸੀਂ ਕੋਈ ਸਰਜਰੀ ਨਹੀਂ ਕਰ ਸਕਦੇ, ਇਹਦੇ ਕਿਸੇ ਪਾਰਟ ਦੇ ਵਿੱਚ ਨਹੀਂ। ਸੋ ਇਹ ਜਿਹੜੇ ਮਾਈਂਡ ਨੂੰ ਜੇ ਸਮਝਣਾ ਹੋਵੇ ਤਾਂ ਇਹਦੇ ਵਿੱਚ ਇੰਝ ਤੁਸੀਂ ਕਹਿ ਲਓ ਵੀ ਜਿਸ ਤਰ੍ਹਾਂ ਇੱਕ ਬੱਲਬ ਹੈ, ਬੱਲਬ ਜਿਹੜਾ ਹੁੰਦਾ ਸ਼ੀਸ਼ੇ ਦਾ ਖੋਲ ਬਣਿਆ ਹੁੰਦਾ, ਸੋਲਿਡ ਚੀਜ਼ ਹੁੰਦੀ ਹੈ, ਉਹਦੇ ਅੰਦਰ ਬਰੀਕ ਬਰੀਕ ਤਾਰਾਂ ਹੁੰਦੀਆਂ ਜਿਹਨੂੰ ਆਪਾਂ ਐਲੀਮੈਂਟ ਕਹਿ ਦਿੰਦੇ ਹਾਂ, ਜਿਵੇਂ ਬ੍ਰੇਨ ਕਹਿ ਲਓ, ਹਾਰਟ ਕਹਿ ਲਓ, ਹੋਰ ਛੋਟੀਆਂ ਛੋਟੀਆਂ ਬੇਨਸ ਕਹਿ ਲਓ ਆਪਣੀ, ਇਹ ਨੇ। ਪਰ ਜਿਹੜੀ ਉਸ ਐਲੀਮੈਂਟ ਦੇ ਵਿੱਚ ਉਹ ਬਰੀਕ ਤਾਰਾਂ ਦੇ ਵਿੱਚ ਜਿਹੜਾ ਕਰੰਟ ਹੈ ਉਹਨੂੰ ਆਪਾਂ ਮਾਈਂਡ ਕਹਿ ਲਓ, ਉਹਨੂੰ ਅਸੀਂ ਆਤਮਾ ਕਹਿ ਲਓ, ਕਿਉਂਕਿ ਜਦੋਂ ਕਰੰਟ ਨਾ ਰਹੇ ਜਾਂ ਕਰੰਟ ਦਾ ਬੱਲਬ ਦੇ ਵਿੱਚ ਪ੍ਰਵੇਸ਼ ਨਾ ਹੋਵੇ ਜਾਂ ਨਿਕਲ ਜਾਵੇ ਤਾਂ ਬੱਲਬ ਦੀ ਵੈਲਿਊ ਜ਼ੀਰੋ ਹੁੰਦੀ ਹੈ। ਇਸੇ ਤਰ੍ਹਾਂ ਜਿਹੜਾ ਸਾਡਾ ਸਰੀਰ ਹੈ, ਜਿੰਨਾ ਚਿਰ ਤੱਕ ਸਾਡੇ ਵਿੱਚ ਆਤਮਾ ਹੈ, ਸਾਡੇ ਵਿੱਚ ਮਾਈਂਡ ਹੈ, ਸਪਿਰਚੁਅਲ ਚੀਜ਼ ਹੈਗੀ ਹੈ, ਅਸੀਂ ਭੱਜੇ ਫਿਰਦੇ ਹਾਂ। ਸਾਨੂੰ ਕਈ ਵਾਰੀ ਭੁਲੇਖਾ ਲੱਗਦਾ ਵੀ ਜਿਹੜਾ ਅਸੀਂ ਪਿਆਰ ਕਰਦੇ ਹਾਂ ਨਾ ਇਹ ਸਰੀਰ ਨੂੰ ਕਰਦੇ ਹਾਂ, ਸਰੀਰ ਨੂੰ ਕੋਈ ਪਿਆਰ ਨਹੀਂ ਕਰਦਾ। ਸਰੀਰ ਕਾਲਾ ਹੋਵੇ, ਗੋਰਾ ਹੋਵੇ, ਬਰਾਊਨ ਹੋਵੇ, ਛੋਟਾ ਹੋਵੇ, ਵੱਡਾ ਹੋਵੇ, ਮੋਟਾ ਹੋਵੇ, ਜਦੋਂ ਵੀ ਅਸੀਂ ਕਿਸੇ ਨੂੰ ਪਿਆਰ ਕਰਦੇ ਹਾਂ ਉਦੋਂ ਅਸੀਂ ਆਤਮਾ ਨੂੰ ਕਰਦੇ ਹਾਂ, ਕਿਉਂਕਿ ਜੇ ਅਸੀਂ ਆਤਮਾ ਨੂੰ ਨਾ ਪਿਆਰ ਕਰਦੇ, ਸਰੀਰ ਤਾਂ ਉੱਥੇ ਹੀ ਪਿਆ ਹੁੰਦਾ, ਫਿਰ ਅਸੀਂ ਫੱਟ ਉਹਨੂੰ ਹੱਥ ਨਹੀਂ ਲਾਉਂਦੇ ਹਸਪਤਾਲ ਤੋਂ ਸਿੱਧਾ ਫਿਊਨਲ ਹੋਮ ਚ, ਫਿਊਨਲ ਹੋਮ ਸਿੱਧਾ ਜਿਹਾ ਬਟਨ ਦੱਬਦੇ ਹੋ ਤੇ ਉਹਦੇ ਵਿਚਾਰੇ ਦੇ ਰਾਖ ਬਣ ਜਾਂਦੀ, ਇੱਕ ਮੁੱਠੀ ਬਣ ਜਾਂਦਾ। ਸੋ ਇਸ ਕਰਕੇ ਜਿਹੜੀ ਮਾਇੰਡ ਹੈ ਉਹ ਜਿਹੜੀ ਹੈਗੀ ਉਹ ਸਪਿਰਚੁਅਲ ਸਬਸਟਾਂਸ ਹੈ, ਤੇ ਮਾਇੰਡ ਤੇ ਆਤਮਾ ਦੇ ਵਿੱਚ ਫਰਕ ਇੰਨੀ ਕਿ ਹੈ ਤਾਂ ਸਪਿਰਚੁਅਲ ਗੱਲ, ਆਤਮਾ ਤੇ ਮਾਇੰਡ ਐਕਚੁਲੀ ਦੋਨੇ ਸਪਿਰਚੁਅਲ ਨੇ। ਕਹਿੰਦੇ ਨੇ ਵੀ ਇਹ ਇਸ ਸਮ ਸੋਰਟ ਆਫ ਇਸ ਪਾਰਟੀਕਲ ਆਫ ਗੋਡ ਆਲਮਾਈਟੀ, ਤੇ ਉਹ ਜਦੋਂ ਆਤਮਾ ਆਈ ਹੈ ਆਤਮਾ ਦਾ ਹਮੇਸ਼ਾ ਪੋਜ਼ਿਟਿਵ ਸੋਚਦੀ ਹੈ ਤੇ ਜਿਹੜਾ ਮਾਇੰਡ ਹੈ ਉਹ ਨੈਗੇਟਿਵ ਸੋਚਦਾ, ਇਹ ਕਾਲ ਦੀ ਅੰਸ਼ ਹੈ। ਜਦੋਂ ਕਿ ਜਿਹੜੀ ਆਤਮਾ ਹੈ ਉਹ ਪਰਮਾਤਮਾ ਦੀ ਅੰਸ਼ ਹੈ। ਜਦੋਂ ਇਹ ਥੱਲੇ ਉਤਰੇ ਸਾਡਾ ਜਿਹੜਾ ਸਰੀਰ ਦੇ ਵਿੱਚ ਐਂਟਰੈਂਸ ਕੀਤੀ ਇਹਨਾਂ ਨੇ, ਤੇ ਜਿਹੜਾ ਆਤਮਾ ਉਹਨੇ ਮਨ ਦਾ ਸਾਥ ਲੈ ਲਿਆ, ਮਨ ਦੀ ਫਰੈਂਡਸ਼ਿਪ ਹੈਗੀ ਸਾਡੀਆਂ ਸੈਂਸ ਔਰਗਨਸ ਨਾਲ, ਜਿਸ ਤਰ੍ਹਾਂ ਅੱਖਾਂ ਨਾਲ, ਕੰਨ ਨਾਲ, ਨੱਕ ਨਾਲ, ਮੂੰਹ ਨਾਲ, ਹਾਂਜੀ ਚਮੜੀ ਨਾਲ। ਸੋ ਉਹਦੇ ਸਾਥ ਲੈਣ ਕਰਕੇ ਜਿਹੜੀਆਂ ਸਾਡੀਆਂ ਗਿਆਨ ਇੰਦਰੀਆਂ ਸਾਨੂੰ ਭਜਾਈ ਫਿਰਦੀਆਂ, ਅੱਖਾਂ ਨਾਲ ਦੇਖ ਕੇ ਦੇਖੋ ਹਰ ਸਕਿੰਟ ਅਸੀਂ ਕੋਈ ਨਾ ਕੋਈ ਵਧੀਆ ਨਜ਼ਾਰੇ ਦੇਖਣ ਦੀ ਕੋਸ਼ਿਸ਼ ਕਰਦੇ ਹਾਂ। ਕੋਈ ਵਧੀਆ ਸੌਂਗ ਹੋਵੇ ਸਾਡੇ ਕੰਨ ਉਦੋਂ ਖਿੱਚੇ ਜਾਂਦੇ ਨੇ, ਕੋਈ ਵਧੀਆ ਚੀਜ਼ ਆ ਜੇ ਉਦੋਂ ਖਿੱਚੀ ਜਾਂਦੀ ਹੈ, ਕੋਈ ਵਧੀਆ ਸਵਾਦ ਆ ਜੇ ਜੀਵ ਉਧਰ ਨੂੰ ਭੱਜਦੀ ਹੈ। ਸੋ ਇਸੇ ਤਰ੍ਹਾਂ ਹੀ ਹੋਰ ਦੂਸਰੀਆਂ ਜਿਹੜੀਆਂ ਹੋਰ ਇੰਦਰੀਆਂ ਨੇ, ਸੋ ਜਦੋਂ ਇੱਧਰ ਨੂੰ ਭੱਜਦੀਆਂ ਨੇ ਤੇ ਸਾਡਾ ਮਨ ਉਧਰ ਨੂੰ ਭੱਜਦਾ ਤੇ ਮਨ ਫਿਰ ਗਲਤ ਪਾਸੇ ਲਗਾਉਂਦਾ, ਫਿਰ ਚਿਤਰਾਂ ਦਾ ਰਸਤਾ ਬਣ ਜਾਂਦਾ। ਸੋ ਜੇ ਸਾਡਾ ਮਨ, ਜਿਸ ਤਰ੍ਹਾਂ ਕਿਹਾ ਨੀ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਜਿਹੜਾ ਸਾਡਾ ਮਨ ਹੈ ਜਦੋਂ ਉਹਨੂੰ ਪਤਾ ਲੱਗ ਜਾਏ ਕਿ ਮੈਂ ਅਸਲ ਦੇ ਵਿੱਚ ਆਇਆ ਕਿੱਥੋਂ ਹਾਂ, ਜਦੋਂ ਮਨ ਸਾਡਾ ਕਾਬੂ 'ਚ ਹੋ ਜਾਏ ਫਿਰ ਇਹਦੇ ਵੱਡਾ ਸਾਡਾ ਕੋਈ ਫਰੈਂਡ ਨਹੀਂ। ਅਸੀਂ ਇਸ ਗੱਲ ਨੂੰ ਫਿਰ ਕੰਟੀਨਿਊ ਰੱਖਾਂਗੇ, ਪਹਿਲਾਂ ਸਾਡੇ ਕੋਲ ਇੱਕ ਲਾਈਨ ਹੈ, ਅਸੀਂ ਉਹਨਾਂ ਨੂੰ ਲੈ ਲਈਏ। ਹੈਲੋ
ਹੈਲੋ, ਮੈਂ ਪੁੱਛਣਾ ਸੀ ਦੀ ਅਨਕਾ ਦਾ ਸੀਨੀਅਰ ਵਾਸਤੇ ਪ੍ਰਾਈਸ ਕੀ ਹੈਗਾ?
ਓਕੇ ਐਨਕਾ, ਥੈਂਕ ਯੂ ਵੈਰੀ ਮਚ ਫਾਰ ਆਸਕਿੰਗ। ਜਿਹੜੀਆਂ ਐਨਕਾਂ ਦੀ ਜਿਹੜੀ ਪ੍ਰਾਈਸ ਹੈ ਉਹ ਸੀਨੀਅਰ ਵਾਸਤੇ ਵੀ ਉਹੀ ਪ੍ਰਾਈਸ ਹੈ ਜਿਹੜੀ ਕਿ ਆਮ ਬੰਦਿਆਂ ਲਈ ਹੈ, ਜਿੱਥੇ ਤੱਕ ਐਨਕਾਂ ਦੀ ਗੱਲ ਹੈ। ਜੇ ਤੁਸੀਂ ਅੱਖਾਂ ਦਿਖਾਉਣੀਆਂ ਨੇ ਡਾਕਟਰ ਨੂੰ ਤਾਂ 65 ਸਾਲ ਤੋਂ ਉੱਪਰ ਸਾਲ ਦੇ ਵਿੱਚ ਇੱਕ ਵਾਰ ਤੁਸੀਂ ਡਾਕਟਰ ਨੂੰ ਫ੍ਰੀ ਦਿਖਾ ਸਕਦੇ ਹੋ, ਇਹ ਸੀਨੀਅਰਸ ਨੂੰ ਬੈਨੀਫਿਟ ਹੈ। ਕਈ ਵਾਰੀ ਸਾਡੇ ਕੋਲ ਲੋਕ ਆਉਂਦੇ ਆ ਸੀਨੀਅਰਸ, ਵੀ ਜੀ ਸਾਨੂੰ ਤਾਂ ਪਤਾ ਲੱਗਿਆ ਵੀ ਸਾਲ ਦੇ ਵਿੱਚ ਇੱਕ ਵਾਰ ਐਨਕਾਂ ਵੀ ਫ੍ਰੀ ਮਿਲ ਜਾਂਦੀਆਂ, ਹਾਲੇ ਤੱਕ ਤਾਂ ਗੌਰਮੈਂਟ ਨੇ ਕੀਤੀਆਂ ਨਹੀਂ ਜੀ। ਹਾਂਜੀ, ਜਦੋਂ ਕਰ ਦੇਣਗੀਆਂ ਫਿਰ ਸਾਰੇ ਥਾਂ ਤੇ ਰੌਲਾ ਪੈ ਹੀ ਜਾਊਗਾ, ਹਾਲੇ ਤੱਕ ਤਾਂ ਇੰਨਾ ਹੀ ਬਹੁਤ ਹੈ, ਕਿਉਂਕਿ ਜੇ ਐਨਕਾਂ ਫ੍ਰੀ ਕਰਤੀਆਂ ਨਾ ਫਿਰ ਟੈਕਸ ਵੀ ਵੱਧ ਜਾਂਦੇ ਨੇ ਉੱਪਰ। ਹਾਂਜੀ, ਸੋ ਐਨਕਾਂ ਉਹੀ ਰੇਟ ਹੈ, ਉਹੀ ਸਭ ਕੁਛ ਹੈ ਜੋ ਆਮ ਬੰਦੇ ਨੂੰ ਮਿਲਦੀਆਂ ਨੇ। ਹਾਂ, ਇੰਨੀ ਗੱਲ ਮੈਂ ਕਹਿ ਦੇਣਾ ਵੀ ਉਹ ਸੀਨੀਅਰਸ ਹੁੰਦੇ ਨੇ, ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਉਹਨਾਂ ਨੂੰ ਜਿਸ ਹਿਸਾਬ ਦੀ ਉਹਨਾਂ ਦੀ ਜੇਬ ਹੁੰਦੀ ਹੈ ਵੀ ਕੋਸ਼ਿਸ਼ ਕਰੀਏ ਥੋੜ੍ਹੇ ਮੋਟੇ ਉਹਨਾਂ ਨੂੰ, ਕਿਉਂਕਿ ਬਜ਼ੁਰਗ ਨੇ, ਉਹਨਾਂ ਨੂੰ ਅਵਲਾਈਜ਼ ਕੀਤਾ ਜਾਵੇ, ਥੋੜ੍ਹੇ ਜਿਹੇ ਪੈਸੇ ਉਹਨਾਂ ਤੋਂ ਘੱਟ ਹੋਰ ਲੈ ਜਾਣ ਤਾਂ ਕਿ ਉਹਨਾਂ ਦਾ ਆਸ਼ੀਰਵਾਦ ਮਿਲਦਾ ਰਹੇ। ਜੇ ਬਜ਼ੁਰਗਾਂ ਦਾ ਆਸ਼ੀਰਵਾਦ ਜੇ ਇਮਾਨਦਾਰੀ ਨਾਲ ਦੇਣਗੇ, ਉਹ ਸਾਡੇ ਨਾਲ ਪਿਆਰ ਨਾਲ, ਅਸੀਂ ਵੀ ਉਹਨਾਂ ਦੇ ਆਸ਼ੀਰਵਾਦ ਦੇ ਕੋਸ਼ਿਸ਼ ਕਰਦੇ ਹਾਂ, ਹੱਕਦਾਰ ਬਣੀਏ। ਸੋ ਉਹਨਾਂ ਨੂੰ ਪ੍ਰਾਈਸ ਅਸੀਂ ਥੋੜ੍ਹੀ ਜਿਹੀ ਘੱਟ ਦਿੰਦੇ ਹਾਂ, ਪਰ ਇਹਦਾ ਮਤਲਬ ਅਜਿਹਾ ਕੋਈ ਰੂਲ ਨਹੀਂ ਕਿ ਅੰਟੈਰੀਓ ਦੇ ਵਿੱਚ ਜਿਹੜੀਆਂ ਐਨਕਾਂ ਨੇ ਸੀਨੀਅਰਸ ਨੂੰ ਉਹ ਫ੍ਰੀ ਹੁੰਦੀਆਂ ਨੇ। ਸੋ ਇਹ ਗੱਲ ਭੈਣ ਜੀ ਤੁਹਾਡੀ ਗੱਲ ਦਾ ਜਵਾਬ ਹੈ, ਸੀਨੀਅਰ ਸਾਲ ਦੇ ਵਿੱਚ ਇੱਕ ਵਾਰ ਡਾਕਟਰ ਨੂੰ ਦਿਖਾ ਸਕਦੇ ਨੇ ਫ੍ਰੀ, ਪਰ ਜੇ ਫਿਰ ਕੋਈ ਪ੍ਰੋਬਲਮ ਹੈ ਉਸੇ ਡਾਕਟਰ ਨੂੰ ਫਾਲੋ ਅਪ ਕਰਾ ਸਕਦੇ ਨੇ, ਉਸੇ ਡਾਕਟਰ ਨੂੰ, ਮੈਂ ਫਿਰ ਕਹਿੰਦਾ ਉਸੇ ਡਾਕਟਰ ਨੂੰ ਉਹ ਫਿਰ ਦਿਖਾ ਸਕਦੇ ਨੇ, ਜੇ ਉਹ ਡਾਕਟਰ ਬਦਲਣਗੇ ਤਾਂ ਉਹਨਾਂ ਨੂੰ ਪੇਮੈਂਟ ਕਰਨੀ ਪਊਗੀ, ਸਾਲ ਦੇ ਵਿੱਚ ਇੱਕ ਵਾਰ ਫ੍ਰੀ ਹੈ। ਸੋ ਨੈਕਸਟ ਲਾਈਨ, ਹੈਲੋ। ਓਕੇ, ਸੋ ਪਿਆਰੇ ਸਰੋਤਿਓ, ਜੇ ਤੁਸੀਂ ਕਾਲ ਕਰਦੇ ਹੋ, ਮੈਨੂੰ ਪਤਾ ਜੀ ਈਜ਼ੀ ਹੈ, ਕੋਈ ਵੀ ਨਹੀਂ ਕਾਲ ਕਰਨਾ ਚਾਹੁੰਦਾ ਕਿਉਂਕਿ ਨੈਕਸਟ ਲਾਈਨ ਅਸੀਂ ਜਾ ਰਹੇ ਹਾਂ। ਹੈਲੋ
ਹੈਲੋ, ਹਾਂਜੀ ਨਮਸਤੇ ਜੀ।
ਹਾਂਜੀ ਨਮਸਤੇ ਜੀ ਬੇਨ ਜੀ।
ਹਾਂਜੀ, ਮੇਰਾ ਨਾ ਡਾਕਟਰ ਗੋਇਲ ਤੋਂ ਕੁਐਸਚਨ ਸੀਗਾ, ਅੱਜ ਉਹ ਆਏ ਆ?
ਅੱਜ ਨਹੀਂ ਆਏ, ਅੱਜ ਤਾਂ ਕਲੀਨਿਕ ਦੇ ਵਿੱਚ ਹੀ ਨੇ।
ਅੱਛਾ ਠੀਕ ਆ, ਓਕੇ। ਤੁਹਾਡਾ ਕਲੀਨਿਕ ਲੌਂਗ ਵੀਕਐਂਡ ਨੂੰ ਖੁੱਲਾ ਹੁੰਦਾ ਹੈ? ਮੈਂ ਪੁੱਛਣਾ ਸੀ ਵੈਸੇ ਵੀ।
ਹਾਂਜੀ, ਲੌਂਗ ਵੀਕਐਂਡ ਦੇਖੋ, ਜਿਵੇਂ ਅੱਜ ਅਸੀਂ ਸਾਡਾ ਜਿਹੜਾ BNC ਮੈਡੀਕਲ ਸੈਂਟਰ ਹੈ ਨਾ ਭੈਣ ਜੀ, ਉਹ 365 ਦੇ 365 ਦਿਨ ਖੁੱਲਦਾ ਹੈ। ਬਹੁਤ ਸਾਰੀਆਂ ਕਲੀਨਿਕ ਕਹਿੰਦੇ ਨੇ ਵੀ ਅਸੀਂ ਹਫ਼ਤੇ ਦੇ 7 ਦਿਨ ਖੁੱਲਦੇ ਹਾਂ, ਹਫ਼ਤੇ ਦੇ 7 ਦਿਨ ਤੇ 365 ਦੇ ਵਿੱਚ ਇੱਕੋ ਹੀ ਫਰਕ ਹੈ ਕਿ ਜਿਹੜੇ ਕਲੀਨਿਕ 365 ਦਿਨ ਖੁੱਲਦੀਆਂ ਉਹ ਲੌਂਗ ਵੀਕਐਂਡ ਵੀ ਖੁੱਲਦੀਆਂ ਨੇ। ਅੱਜ ਤੁਸੀਂ ਦੇਖੋਗੇ ਜਿਹੜੀਆਂ ਕਲੀਨਿਕ ਕਹਿੰਦੀਆਂ ਨੇ 7 ਦਿਨ ਖੁੱਲੀਆਂ, ਅੱਜ ਉਹ ਬੰਦ ਨੇ 98%, 99%, ਈਵਨ 99.5%। ਬਰੈਂਪਟਨ ਦੇ ਵਿੱਚ ਅੱਜ ਸਾਰੀਆਂ ਕਲੀਨਿਕ ਬੰਦ ਨੇ, ਸਿਰਫ ਤੇ ਸਿਰਫ ਜੇ 1-2-3 ਅਰਜੈਂਟ ਕੇਅਰ ਨੇ ਉਹ ਖੁੱਲੇ ਨੇ। ਸੋ ਇਹ ਜਿਹੜਾ ਸਾਡਾ BNC ਅਰਜੈਂਟ ਕੇਅਰ ਹੈ, ਇਹ 11 ਤੋਂ ਲੈ ਕੇ 2 ਵਜੇ ਤੱਕ ਖੁੱਲਦਾ। ਇਸੇ ਤਰ੍ਹਾਂ ਸਾਡੀ ਫਾਰਮੇਸੀ ਖੁੱਲਦੀ ਹੈ, ਪਰ ਜਿਹੜੀ ਸਾਡੇ ਰਿਸੈਪਸ਼ਨ ਹੈ, ਕਾਊਂਟਰ ਹੈ, ਉਹ 10 ਵਜੇ ਅਸੀਂ ਖੋਲ ਲੈਂਦੇ। ਹਾਂਜੀ, ਕੋਈ ਹੋਰ ਭੈਣ ਜੀ ਸਵਾਲ?
ਹਾਂਜੀ, ਬਸ ਮੈਂ ਡਾਕਟਰ ਗੋਇਲ ਨੂੰ ਹੀ ਮਿਲਣਾ ਸੀਗਾ। ਚਲੋ ਫਿਰ ਕੋਈ ਗੱਲ ਨੀ, ਮੈਂ ਕਲੀਨਿਕ ਤੇ ਆ ਕੇ ਉਹਨਾਂ ਨੂੰ ਮਿਲ ਸਕਦੀ ਹਾਂ। ਐਕਚੁਅਲੀ ਮੈਂ ਆਪਣੇ ਮਦਰ ਦੇ ਬਲੱਡ ਪ੍ਰੈਸ਼ਰ ਬਾਰੇ ਉਹਨਾਂ ਨੂੰ ਕੁਝ ਪੁੱਛਣਾ ਸੀ।
ਹਾਂਜੀ, ਜਰੂਰ ਪੁੱਛੋ ਉਹਨਾਂ ਨੂੰ, ਜੋ ਕਲੀਨਿਕ ਦੇ ਵਿੱਚ ਜਾਓ, ਜਦੋਂ ਤੁਸੀਂ ਨੈਕਸਟ ਟਾਈਮ ਉਹ ਨੈਕਸਟ ਵੀਕ ਆਉਣਗੇ, ਸਵਾਲ ਵੀ ਕਰਨਾ ਹੋਵੇ, ਮੋਸਟ ਵੈਲਕਮ, ਤੁਸੀਂ ਪੁੱਛੋ। ਤੇ ਤੁਸੀਂ ਉੱਥੇ ਜਾਂਦੇ ਹੋ, ਤੁਹਾਨੂੰ ਕਿਸ ਤਰ੍ਹਾਂ ਲੱਗਦੀ ਹੈ ਕਲੀਨਿਕ ਜੇ ਤੁਸੀਂ ਗਏ ਹੋ ਉੱਥੇ?
ਅਸੀਂ ਬਹੁਤ ਵਾਰ ਜਾਈਦੇ ਆ, ਮੇਰੇ ਮੰਮੀ ਤਾਂ ਕਹਿੰਦੇ ਆ ਕਿ ਡਾਕਟਰ ਗੋਇਲ ਵਰਗਾ ਤਾਂ ਕੋਈ ਡਾਕਟਰ ਹੈ ਨਹੀਂ ਓ। ਉਹਨਾਂ ਨੂੰ ਬਲੱਡ ਪ੍ਰੈਸ਼ਰ ਦੀ ਕਾਫੀ ਪ੍ਰੋਬਲਮ ਰਹਿੰਦੀ ਸੀ, ਅਸੀਂ ਦੋ ਤਿੰਨ ਵਾਰ ਉਹਨਾਂ ਕੋਲ ਗਏ ਆ ਤਾਂ ਉਹਨਾਂ ਦੀ ਪ੍ਰੋਬਲਮ ਸੋਲਵ ਹੋ ਗਈ। ਐਕਚੁਅਲੀ ਮੈਂ ਉਹਨਾਂ ਨੂੰ ਥੈਂਕਸ ਕਰਨ ਲਈ ਹੀ ਫੋਨ ਕੀਤਾ ਸੀ ਅੱਜ।
ਹਾਂਜੀ, ਤੁਹਾਡਾ ਮੈਸੇਜ ਜ਼ਰੂਰ ਦੇ ਦੂੰਗਾ। ਬਲੱਡ
ਪ੍ਰੈਸ਼ਰ ਸਟੇਬਲ ਹੋ ਗਿਆ ਆ, ਬਹੁਤ ਸਾਰੇ ਡਾਕਟਰਸ ਨੂੰ ਪਤਾ ਨਹੀਂ ਸੀ ਲੱਗਦਾ, ਦਵਾਈ ਚੇਂਜ ਕਰੀ ਜਾਂਦੇ ਸੀ। ਡਾਕਟਰ ਗੋਇਲ ਨੇ ਇੱਕ ਮੈਡੀਸਨ ਦਿੱਤੀ, ਉਹਨਾਂ ਨਾਲ ਹੀ ਉਹਨਾਂ ਦਾ ਬਲੱਡ ਪ੍ਰੈਸ਼ਰ ਸਟੇਬਲ ਹੋ ਗਿਆ।
ਪਰ ਇਹਦਾ ਮਤਲਬ ਇਹ ਨਹੀਂ ਵੀ ਹਰ ਬੰਦੇ ਨਾਲ ਫਰੈਂਡਲੀ ਹੋਵੇ, ਪਰ ਗੱਲ ਇਹ ਹੈ ਦੋਨੇ ਪਾਸੇ ਤਾੜੀ ਦੋ ਹੱਥਾਂ ਨਾਲ ਵੱਜਦੀ ਹੈ। ਮੈਂ ਹਰ ਵਾਰੀ ਹੱਥ ਬੰਨ ਕੇ ਬੇਨਤੀ ਕਰਦਾ ਵੀ ਜਦੋਂ ਵੀ ਤੁਸੀਂ ਕਲੀਨਿਕ ਚ ਜਾਓ ਨਾ, ਕਿਉਂਕਿ ਤੁਹਾਡਾ ਡਾਕਟਰ ਨਾਲ ਰੋਜ਼ ਵਾ ਪੈਣਾ, ਸਟਾਫ ਨਾਲ ਰੋਜ਼ ਵਾ ਪੈਣਾ, ਉਦੋਂ ਥੋੜਾ ਜਿਹਾ ਗੁੱਸੇ ਨੂੰ ਇਗਨੋਰ ਕਰ ਲਿਆ ਕਰੋ। ਜੇ ਤੁਸੀਂ ਪਿਆਰ ਨਾਲ ਪੁੱਛਦੇ ਹੋ, ਸਾਡਾ ਸਟਾਫ ਉਹੀ ਗੱਲ ਕਹਿੰਦਾ ਜੋ ਡਾਕਟਰ ਨੇ ਉਹਨੂੰ ਕਿਹਾ। ਕਈ ਵਾਰੀ ਅਸੀਂ ਐਵੇਂ ਗੱਲ ਥੋੜੀ ਜਿਹੀ ਵਧਾ ਕੇ ਕਹਿੰਦੇ ਹਾਂ, ਹੋਇਆ ਤਾਂ ਅਸੀਂ 20 ਮਿੰਟ ਹੁੰਦੇ ਵੇਟ, ਅਸੀਂ ਕਹਿੰਦੇ ਡੇਢ ਘੰਟਾ ਹੋ ਗਿਆ ਜੀ ਵੇਟ ਕਰਨ ਨੂੰ, ਕੁੜੀਆਂ ਦੇ ਮਗਰ ਪੈ ਜਾਂਦੇ ਹਾਂ, ਉਹ ਵੀ ਕੁੜੀਆਂ ਇਨਸਾਨ ਨੇ, ਉਹ ਵੀ ਮਾਂ ਬਾਪ ਕਿਸੇ ਦੀਆਂ ਬੱਚੇ ਨੇ। ਜਦੋਂ ਅਸੀਂ ਉਹਨਾਂ ਨੂੰ ਪਿਆਰ ਨਾਲ ਬੋਲਦੇ ਹਾਂ ਤੁਹਾਨੂੰ ਦੱਬ ਕੇ ਰਿਸਪੈਕਟ ਕਰਨਗੇ, ਤੇ ਜੇ ਸਾਡੀ ਬੋਲੀ ਫਿਰ ਪੁੱਠੀ ਆ ਤੇ ਥੋੜਾ ਜਿਹਾ ਫਿਰ ਦੋਨਾਂ ਉਧਰੋਂ ਵੀ ਥੋੜਾ ਜਿਹਾ ਗਰਮ ਹੋ ਜਾਂਦੇ ਨੇ। ਸੋ ਇਸ ਕਰਕੇ ਕੁਦਰਤੀ ਆ।
ਹਾਂਜੀ, ਓਕੇ ਜੀ, ਓਕੇ ਭੈਣ ਜੀ,
ਥੈਂਕ ਯੂ ਵੈਰੀ ਮਚ।
ਹਾਂਜੀ,
ਬਾਏ। ਸੋ ਹੈਲੋ ਹੈਲੋ
ਹੈਲੋ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਭੈਣ ਜੀ।
ਅੱਛਾ ਭਾਜੀ, ਆਪ ਬੋਲ ਰਹੇ ਨੇ, ਮੈਂ ਕਿਹਾ ਪਤਾ ਨਹੀਂ ਹੋਰ ਬੋਲਾ। ਅੱਜ ਕੱਲ ਤਾਂ ਟੌਪਿਕ ਰੱਖਿਆ ਹੋਇਆ।
ਹਾਂਜੀ,
ਟੌਪਿਕ ਕਾਹਦਾ, ਕਿਹੜਾ ਤੁਹਾਡਾ ਅੱਜ?
ਅੱਜ ਟੌਪਿਕ ਰੂਹਾਨੀਅਤ ਦੇ ਉੱਤੇ ਆ ਜੀ, ਸਿੰਪਲ ਜੀ।
ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ। ਅੱਛਾ ਅੱਛਾ, ਚਲੋ ਇਹ ਤਾਂ ਪਿਛਲੀ ਵਾਰੀ ਗਲਤੀ ਨਾ ਪੁੱਛ ਚੁੱਕੀ ਸੀ, ਮੈਂ ਪਹਿਲਾਂ ਸੁਣਿਆ ਸੀ ਤੁਹਾਡਾ ਟੌਪਿਕ ਕਿਹੜਾ।
ਹਾਂਜੀ ਭੈਣ ਜੀ, ਪੁੱਛੋ।
ਹਾਂਜੀ, ਰੂਹਾਨੀਅਤ ਬਾਰੇ ਆ ਭਾਜੀ।
ਹਾਂਜੀ,
ਕਈ ਆਪਣੇ ਧਾਰਮਿਕ ਵੇ ਹੈਗੇ ਆ।
ਹਾਂਜੀ,
ਕੋਈ ਕਿਸੇ ਪਾਸੇ ਜਾਂਦਾ, ਕੋਈ ਕਿਸੇ ਪਾਸੇ ਜਾਂਦਾ।
ਹਾਂਜੀ,
ਜਿੱਥੇ ਵੀ ਕਿਸੇ ਨੂੰ ਭਰੋਸਾ ਹੋਵੇ ਉਹਦੇ ਵੱਲ ਜਾਂਦਾ ਕੋਈ।
ਹਾਂਜੀ,
ਜੇ ਕਿਸੇ ਦਾ ਭਰੋਸਾ ਚੁੱਕਿਆ ਜਾਵੇ ਉਹ ਕੀ ਕਰੇ ਫਿਰ?
ਹਾਂਜੀ, ਇਹੀ ਸਵਾਲ ਹੈ ਤੁਹਾਡਾ।
ਹਾਂਜੀ ਹਾਂਜੀ, ਬਸ ਇੰਨੇ ਛੋਟਾ ਜੀ, ਇਹ ਵੱਡਾ ਨਹੀਂ।
ਨਹੀਂ, ਬਹੁਤ ਵਧੀਆ ਗੱਲ ਹੈ ਭੈਣ ਜੀ। ਗੱਲ ਇਹ ਹੈ, ਇਹ ਜਿਹੜਾ ਤੁਹਾਡਾ ਸਵਾਲ ਹੈ ਲੱਖਾਂ ਬੰਦਿਆਂ ਦਾ ਸਵਾਲ ਹੈ। ਗੱਲ ਜਿਹੜਾ ਧਰਮ ਹੈ, ਧਰਮ ਤਾਂ ਛੱਡੋ ਗੱਲ, ਮੈਂ ਰੂਹਾਨੀ ਦੀ ਗੱਲ, ਰੂਹਾਨੀ ਦਾ ਹੈ ਵੀ ਕਿਸੇ ਵੀ ਤੁਸੀਂ ਆਪਣੇ ਈਸਟ ਨੂੰ, ਪਰਮਾਤਮਾ ਨੂੰ, ਵਾਹਿਗੁਰੂ ਨੂੰ, ਅੱਲਾ ਨੂੰ ਜਾਂ ਉਹਨਾਂ ਦੇ ਨੁਮਾਇੰਦਿਆਂ ਨਾਲ ਜਦੋਂ ਤੁਹਾਡਾ ਪਿਆਰ ਪੈ ਜਾਂਦਾ, ਤੁਹਾਡਾ ਵਿਸ਼ਵਾਸ ਵੱਧ ਜਾਂਦਾ। ਉਹ ਕੀ ਹੈ, ਤੁਹਾਡੀ ਫੀਲਿੰਗਸ ਹੁੰਦੀਆਂ ਨੇ, ਹੋਰ ਕੋਈ ਪ੍ਰੂਫ ਨਹੀਂ ਹੁੰਦਾ। ਫੀਲਿੰਗ ਹੁੰਦੀ ਹੈ ਕਿ ਤੁਹਾਨੂੰ ਇੰਨੀ ਗੱਲ ਜਾਚਦੀ ਹੈ ਕਿ ਤੁਹਾਡਾ ਉੱਠਣਾ, ਬੈਠਣਾ, ਸਾਹ ਲੈਣਾ, ਹੱਸਣਾ, ਖੇਡਣਾ ਤੁਹਾਡਾ ਉਹਦੇ ਨਾਲ, ਉਹਨਾਂ ਦੇ ਉੱਤੇ ਬੇਸ ਕਰਦਾ। ਤੁਹਾਡੀਆਂ ਜਦੋਂ ਕਦੇ ਤੁਸੀਂ ਦਰਸ਼ਨ ਕਰਦੇ ਹੋ, ਅੱਖਾਂ 'ਚ ਹੰਝੂ ਆਉਂਦੇ ਨੇ, ਉਹ ਵੀ ਪਿਆਰ ਦੇ ਹੁੰਦੇ ਨੇ। ਪਰ ਅੱਜ ਦੇ ਸੰਸਾਰ ਦੇ ਵਿੱਚ, ਕਿਉਂਕਿ ਕਲਯੁੱਗ ਦਾ ਜ਼ਮਾਨਾ ਹੈ, ਔਰ ਕਲਯੁੱਗ ਦੇ ਜ਼ਮਾਨੇ ਦੇ ਵਿੱਚ ਮੈਂ ਤੁਹਾਨੂੰ ਸਿੱਧੀ ਜਿਹੀ ਗੱਲ ਦੱਸਦਾ ਵੀ ਇੱਟ ਚੱਕੇ ਤੋਂ ਸੰਤ ਮਹਾਤਮਾ ਨਿਕਲਦੇ ਨੇ। ਉਹਨਾਂ ਦਾ ਕੀ ਹੈ, ਜੋ ਕੁਛ ਉਹ ਕਹਿੰਦੇ ਨੇ ਉਹਦੇ ਉੱਤੇ ਉਹ ਆਪ ਇੰਪਲੀਮੈਂਟ ਨਹੀਂ ਹੁੰਦੇ। ਹਾਲਾਂਕਿ ਬਹੁਤੇ ਲੋਕ ਅੰਧ ਵਿਸ਼ਵਾਸੀ ਹੁੰਦੇ ਨੇ, ਉਹ ਜੇ ਗੱਲ ਕਹਿ ਦਿਓ ਵੀ ਇਹ ਜੋ ਕੁਛ, ਜੇ ਉਹਨਾਂ ਨੂੰ ਸਿੱਧਾ ਸਵਾਲ ਪੁੱਛ ਲਓ ਵੀ ਤੁਸੀਂ ਆਹ ਕਹਿੰਦੇ ਸੀਗੇ ਤੇ ਆਪਣਾ ਇੰਪਲੀਮੈਂਟ ਨਹੀਂ ਕੀਤਾ, ਤਾਂ ਜਿਹੜੇ ਉਹਦੇ ਸੇਵਕ ਨੇ ਕੁੱਟ ਕੁੱਟ ਕੇ ਸਾਨੂੰ ਮਾਰ ਦੇਣਗੇ, ਕਿਉਂਕਿ ਅੰਧ ਵਿਸ਼ਵਾਸੀ ਨੇ। ਹਾਂਜੀ, ਸੋ ਸੰਤ ਮਹਾਤਮਾ ਦਾ ਕੀ ਹੈ ਕਿ ਉਹ ਇੱਧਰ ਉੱਧਰੋਂ ਗੱਲਾਂ ਸੁਣੀਆਂ ਤੇ ਗੱਲਾਂ ਸੁਣ ਕੇ ਉਹ ਗੱਲਾਂ ਬਾਤਾਂ ਕਰਦੇ ਰਹਿੰਦੇ ਨੇ ਤੇ ਲੋਕਾਂ ਨੂੰ ਭੁਲੇਖਾ ਹੁੰਦਾ। ਲੋਕ ਨਾਲੇ ਫਿਰ ਇਹ ਹੁੰਦਾ ਨਾ, ਭੇਡ ਚਾਲ ਹੁੰਦੀ ਹੈ, ਜਿਵੇਂ ਕਹਿੰਦੇ ਨੇ ਮੈਂ ਵੀ ਤਾਈ ਦੀ ਧੀ ਚੱਲੀ ਤੇ ਮੈਂ ਕਿਉਂ ਰਹਾਂ ਕੱਲੀ। ਜਿਵੇਂ ਭੇਡਾਂ ਨੂੰ ਪਤਾ ਹੁੰਦਾ ਵੀ ਸਾਹਮਣੇ ਅੱਗ ਲੱਗੀ ਹੋਈ ਹੈ, ਉਹ ਜਿਹੜੀਆਂ ਭੇਡਾਂ ਹੁੰਦੀਆਂ ਉਹ, ਉਹਨਾਂ ਨੂੰ ਪਤਾ ਹੁੰਦਾ ਵੀ ਉਹਨੇ ਅੱਗ 'ਚ ਮਚਣਾ, ਪਰ ਕਿਉਂਕਿ ਨਾਲ ਦੀ ਭੇਡ ਜਾ ਰਹੀ ਹੈ ਤੇ ਉਹਨੂੰ ਉਹਦਾ ਸਾਥ ਦੇਣਾ। ਇਹੀ ਧਾਰਮਿਕ ਰੂਹਾਨੀ ਦੇ ਵਿੱਚ ਪ੍ਰੋਬਲਮ ਹੈ, ਜਦੋਂ ਵਿਸ਼ਵਾਸ ਟੁੱਟ ਜਾਂਦਾ ਇਹ ਹੈ ਕਿ ਸਾਡੀ ਆਤਮਾ ਸਾਨੂੰ ਕਹਿੰਦੀ ਹੈ ਵੀ ਨਹੀਂ, ਇੱਥੇ ਠੀਕ ਨਹੀਂ ਹੋ ਰਿਹਾ। ਤੁਸੀਂ ਦੇਖੋ ਇੱਥੇ ਕਿੰਨੇ ਆਪਣੇ ਇੰਡੀਆ ਦੇ ਵਿੱਚ ਜਿਹੜੇ ਸੰਤ ਮਹਾਤਮਾ ਹੋਏ ਨੇ, ਰਾਮ ਰਹੀਮ ਹੋਏ ਨੇ, ਬਾਬਾ ਆਸਾ ਰਾਮ ਹੋਏ ਨੇ, ਹੋਰ ਰਾਮਪਾਲ ਜੀ ਹੋਏ ਨੇ, ਉਹਨਾਂ ਦੇ ਵੀ ਤਾਂ ਲੱਖਾਂ ਕਰੋੜਾਂ ਭਗਤ ਸੀਗੇ। ਪਰ ਜਿਹੜੇ ਦੂਜੇ ਧਰਮਾਂ ਨੂੰ ਮੰਨਦੇ ਉਹ ਕਹਿੰਦੇ ਨਹੀਂ ਨਹੀਂ ਨਹੀਂ, ਆਹ ਦੇਖੋ ਉਹਨਾਂ ਦਾ ਕੀ ਹਾਲ ਹੋਇਆ, ਉਹ ਕਦੇ ਨਹੀਂ ਦੇਖਦੇ ਵੀ ਚਾਰ ਉਂਗਲਾਂ ਸਾਡੇ ਕਿੰਨੇ ਵੀ ਆਉਂਦੀਆਂ ਨੇ। ਸਾਨੂੰ ਇਮਾਨਦਾਰੀ ਨਾਲ ਐਨਾਲਾਈਜ਼ ਕਰਨਾ ਚਾਹੀਦਾ, ਅੱਖਾਂ ਮੀਚ ਕੇ ਕਿਸੇ ਦੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਸੰਤ ਮਤ ਦੇ ਜੋ ਪ੍ਰਿੰਸੀਪਲ ਨੇ, ਜਿਵੇਂ ਕਹਿੰਦੇ ਨੇ ਕਾਲ ਖਾਏ ਕੁਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੋਏ, ਸੋ ਇਹਦਾ ਮਤਲਬ ਜੋ ਕੁਛ ਉਹ ਕਹਿੰਦੇ ਨੇ ਕਾਲ ਖਾਏ, ਜਦੋਂ ਉਹਨਾਂ ਦੀਆਂ ਵੱਡੀਆਂ ਵੱਡੀਆਂ ਕੋਠੀਆਂ ਬਣ ਜਾਂਦੀਆਂ ਨੇ, ਉਹਨਾਂ ਦੇ ਬੱਚੇ 10-12 ਪੜ੍ਹੇ ਹੁੰਦੇ ਨੇ, ਅਰਬਾਂ ਖਰਬਾਂ ਦੇ ਮਾਲਕ ਬਣ ਜਾਂਦੇ ਨੇ, ਉਹ ਤਾਂ ਪਤਾ ਨਹੀਂ ਜਦੋਂ ਰੱਬ ਦੀ ਲਾਠੀ ਕਹਿੰਦੇ ਬਹੁਤ ਵੱਡੀ ਹੈ, ਜਦੋਂ ਕਿਤੇ ਹਿਸਾਬ ਕਿਤਾਬ ਪੁੱਛ ਲਿਆ ਨਾ ਵੀ ਭਾਈ ਸਾਹਿਬ ਤੁਸੀਂ ਪੜ੍ਹੇ ਤਾਂ 10ਵੀਂ ਹੋ ਜਾਂ 20ਵੀਂ, 12ਵੀਂ ਹੋ, 14ਵੀਂ ਹੋ, ਇਹ ਅਰਬਾਂ ਕਰੋੜਾਂ ਰੁਪਈਏ ਕਿੱਥੋਂ ਆ ਗਏ? ਤੇ ਫਿਰ ਤੁਹਾਨੂੰ ਪਤਾ ਜੇਲ੍ਹ ਦੇ ਵਿੱਚ ਮੰਜਾ ਵੀ ਵਧੀਆ ਨਹੀਂ ਹੁੰਦਾ, ਪੂੰਜੇ ਪੈਣਾ ਪੈਂਦਾ ਤੇ ਬਹੁਤ ਲੋਕ ਪੈਂਦੇ ਨੇ। ਸੋ ਇਹ ਠੀਕ ਹੈ ਵੀ ਸੰਗਤ ਦਾ ਦਿਲ ਟੁੱਟ ਜਾਂਦਾ, ਪਰ ਫਿਰ ਵੀ ਕੋਈ ਗੱਲ ਨਹੀਂ। ਜਿਵੇਂ ਅਕਸਰ ਕਿਹਾ ਜਾਂਦਾ ਰੂਹਾਨੀਅਤ ਦੇ ਵਿੱਚ ਕਿ ਦੇਰ ਇਜ਼ ਨੋ ਸਬਸਟੀਟਿਊਟ ਆਫ ਮੈਡੀਟੇਸ਼ਨ। ਚੁੱਪ ਕਰਕੇ ਆਪਣੇ ਕਮਰੇ 'ਚ ਮਾਲਕ ਨੂੰ ਯਾਦ ਕਰੋ। ਮਾਲਕ ਤਾਂ ਇੱਕੋ ਹੀ ਹੈ ਨਾ, ਮਾਲਕ ਹਮੇਸ਼ਾ ਇੱਕੋ ਹੀ ਹੈ। ਇਹ ਨਹੀਂ ਵੀ ਜੇ ਲੱਖਾਂ ਬਾਬੇ ਨੇ ਤਾਂ ਲੱਖਾਂ ਰੱਬ ਹੋ ਗਿਆ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਪਰਮਾਤਮਾ ਇੱਕ ਹੈ, ਉਹਦੀ ਆਵਾਜ਼ ਉਹ ਸਾਨੂੰ ਹਮੇਸ਼ਾ ਸੁਣਦਾ, ਉਹਦੇ ਨਾਲ ਵੱਜੇ ਰਹੋ, ਕਿਉਂਕਿ ਉਹ ਇੱਕ ਕਰੰਟ ਹੈ, ਤਾਕਤ ਹੈ। ਸੋ ਮੈਨੂੰ ਪਤਾ ਵੀ ਅੱਜ ਕੱਲ੍ਹ ਜਿਹੜੇ ਹਾਲਾਤ ਨੇ, ਜਿਹੜੇ ਲੋਕ ਜਿਨ੍ਹਾਂ ਦੀ ਵੀ ਮਾੜੀ ਮੋਟੀ ਆਤਮਾ ਜਾਗਦੀ ਹੈ, ਉਹ ਦੇਖਦੇ ਨੇ ਵੀ ਹੋ ਕੀ ਰਿਹਾ, ਪਖੰਡਬਾਜ਼ੀਆਂ ਜ਼ਿਆਦਾ ਹੋ ਰਹੀਆਂ, ਲੋਕਾਂ ਦੀਆਂ ਜ਼ਮੀਨਾਂ ਦੱਬ ਲੈਂਦੇ ਨੇ, ਵਧੀਆ ਕੱਪੜੇ ਪਾਉਂਦੇ ਨੇ, ਜਹਾਜ਼ਾਂ 'ਚ ਤੁਰੇ ਫਿਰਦੇ ਨੇ, ਵੱਡੇ ਵੱਡੇ ਲੀਡਰ ਨਾਲ ਦੋਸਤੀਆਂ, ਬਿਜ਼ਨਸ ਵੱਡੇ ਨੇ, ਹਾਂਜੀ। ਤੇ ਗਰੀਬ ਨੂੰ ਕੋਈ ਪੁੱਛਦਾ ਨਹੀਂ, ਗਰੀਬ ਦਰਸ਼ਨ ਕਰਨ ਨੂੰ ਤਰਸਦਾ ਰਹਿੰਦਾ, ਤੇ ਉਹ ਵੱਡੇ ਲੋਕ ਜਿੰਨਾ ਚਿਰ ਮਰਜ਼ੀ ਟਾਈਮ ਲੈਣ, ਉਹਨਾਂ ਨੂੰ ਕੋਈ ਗੱਲ ਹੀ ਫਰਕ ਨਹੀਂ ਪੈਂਦਾ, ਕਿਉਂਕਿ ਉਹਨਾਂ ਨੇ ਫਾਇਦਾ ਵੀ ਤਾਂ ਵੱਡਿਆਂ ਤੋਂ ਲੈਣਾ, ਤੁਹਾਡੇ ਤੇ ਮੇਰੇ ਤੋਂ ਕੀ ਫਾਇਦਾ ਲੈਣਾ। ਸੋ ਮੈਨੂੰ ਪਤਾ ਤਾਂ ਇਸ ਤਰ੍ਹਾਂ ਦੇ ਦਿਲ ਟੁੱਟਦੇ ਨੇ, ਪਰ ਕੋਈ ਗੱਲ ਨਹੀਂ, ਬੈਠ ਕੇ ਪਾਠ ਕਰੀਏ, ਮੇਰੇ ਸਾਰਾ ਹੱਲ ਹੋ ਜੂਗਾ। ਨੈਕਸਟ ਲਾਈਨ,
ਪਤਾ ਕਿੰਨਾ ਕਹਿੰਦੇ ਹੁੰਦੇ ਵੀ ਜਦੋਂ ਉਹ ਦਿੰਦਾ ਆ ਥੱਪੜ ਪਾੜ ਕੇ ਦਿੰਦਾ,
ਹਾਂਜੀ,
ਜਦੋਂ ਉਹ ਲੈਂਦਾ ਥੱਪੜ ਮਾਰ ਕੇ ਲੈਂਦਾ ਤਾਂ ਉਹਦੀ ਆਵਾਜ਼ ਨਹੀਂ ਆਉਂਦੀ।
ਹਾਂਜੀ ਬਿਲਕੁਲ ਠੀਕ ਗੱਲ ਆ, ਮੈਂ ਇਹੀ ਗੱਲ ਕਹਿੰਦਾ ਜੀ, ਜਦੋਂ ਉਹ ਦਿੰਦਾ ਸੀਗਾ ਤੇ ਕਿੰਨੇ ਕਿੰਨੇ ਉੱਥੇ ਜਹਾਜ਼ ਬਣਾਏ ਹੋਏ ਸੀਗੇ, ਉੱਥੇ ਕਿੰਨੇ ਡੇਰੇ ਸੀਗੇ, ਉਹ ਰਾਮ ਰਹੀਮ ਦੇਵੀ ਤੇ ਬਾਬਾ ਰਾਮਪਾਲ ਦੇਵੀ ਤੇ ਆਪਣੇ ਬਾਪੂ ਆਸਾ ਰਾਮ ਦੇਵੀ, ਕਰੋੜਾਂ ਸੀ, ਉਹ ਤਾਂ ਪ੍ਰਧਾਨ ਮੰਤਰੀ ਬਣਨ ਨੂੰ ਫਿਰਦੇ ਸੀ। ਜਿਵੇਂ ਤੁਸੀਂ ਕਹਿੰਦਾ ਮਾਰ ਜੋ ਦਿੰਦਾ ਛੱਪੜ ਪਾੜ ਕੇ ਤੇ ਜੋ ਲੈਂਦਾ ਥੱਪੜ ਮਾਰ ਕੇ, ਉਹ ਥੱਪੜ ਹੁਣ ਪੁਲਿਸ ਵਾਲਾਂ ਦਾ ਹੀ ਪੈ ਰਿਹਾ, ਕਿਤੇ ਗੋਡੀ ਕਰੋ ਕਿਤੇ ਕੁਛ ਕਰੋ। ਹਾਂਜੀ ਹਾਲੇ ਵੀ ਜਿਹੜੇ ਭਗਤ ਨੇ ਉਹਨਾਂ ਦੇ ਉਹ ਖਹਿੜਾ ਨਹੀਂ ਛੱਡਦੇ ਵੀ ਕੀ ਹੋਇਆ, ਕਹਿੰਦੇ ਨਹੀਂ 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 ਇਹ ਤਾਂ ਲੀਲਾ ਜੀ, ਕਿਉਂਕਿ ਧਰਮ ਦੇ ਵਿੱਚ ਲੌਜਿਕ ਦੀ ਕੋਈ ਥਾਂ ਨਹੀਂ, ਉਹ ਐਵੇਂ ਕੋਈ ਨਾ ਕੋਈ ਕੱਢ ਲੈਂਦੇ, ਦੇਖੋ ਜੀ ਉਹਦੇ ਨਾਲ ਅੱਤਿਆਚਾਰ ਹੋ ਗਿਆ ਜੀ। ਅਸੀਂ ਆਪਣੇ ਫੈਕਟਸ ਨੂੰ ਦੇਖੀਏ, ਆਤਮਾ ਤੁਹਾਨੂੰ ਫੱਟ ਦੱਸ ਦੂਗੀ ਵੀ ਅਸੀਂ ਠੀਕ ਰਸਤੇ ਜਾ ਰਹੇ ਹਾਂ ਤੇ ਗਲਤ ਹਾਂ, ਤੇ ਕੋਸ਼ਿਸ਼ ਕਰੋ ਭੇਡ ਚਾਲ ਨਾ ਕਰੋ ਵੀ ਜੇ 100 ਬੰਦਾ ਇੱਕ ਥਾਂ ਤੇ ਜਾ ਰਿਹਾ, ਚਲੋ ਜੇ ਉਹ ਨਾ ਗਏ ਤਾਂ ਫਿਰ ਕੀ, ਸੋਸ਼ਲਾਈਜੇਸ਼ਨ ਹੈ। ਤੇ ਜੇ ਫਾਇਦਾ ਲੈਣਾ ਤਾਂ ਇਕੱਲੇ ਨੂੰ ਮਿਲਣਾ, ਚੌਂਕੜੀ ਮਾਰ ਕੇ ਮਿਲਣਾ, ਥਰਡ ਆਈ ਖੋਲਣੀ ਪੈਣੀ ਹੈ, ਤੇ ਉਹ ਜਦੋਂ ਮਰਜ਼ੀ ਖੋਲ ਲਓ ਆਪਣੀ, ਤੁਸੀਂ ਮਿਹਨਤ ਕਰੋ। ਜੇ ਆਪਾਂ BA MA ਦੀਆਂ ਡਿਗਰੀਆਂ, ਡਾਕਟਰ ਦੀਆਂ ਡਿਗਰੀਆਂ ਕਿੰਨੇ ਕਿੰਨੇ ਸਾਲ ਮਿਹਨਤ ਕੀਤੀਆਂ, ਤਾਂ ਡਿਗਰੀ ਸਾਨੂੰ ਜੇ ਉਹ ਮਿਲ ਸਕਦੀ ਹੈ ਜਿਹੜੀ ਪਰਮਾਤਮਾ ਨੇ ਕਿਹਾ ਵੀ ਅੰਦਰ ਜਾਓ, ਇਫ ਦਾ ਆਈ ਬੀ ਸਿੰਗਲ ਦਾ ਹੀ ਹੋਲ ਬਾਡੀ ਸ਼ੈਲ ਵੀ ਫੁੱਲ ਆਫ ਲਾਈਟ, ਤਾਂ ਕਿਉਂ ਨਹੀਂ ਮਿਲੂਗੀ ਮਿਹਨਤ, ਪਰ ਸਾਨੂੰ ਯਕੀਨ ਕਰਨ ਦੀ ਲੋੜ ਹੈ ਤੇ ਫਾਇਦਾ ਵੀ ਉੱਥੋਂ ਮਿਲਣਾ। ਸੋ ਭੈਣ ਜੀ ਥੈਂਕ ਯੂ ਵੈਰੀ ਮੱਚ, ਯੂ ਕਾਲ ਅਸ, ਅਸੀਂ ਨੈਕਸਟ ਲਾਈਨ ਤੇ ਜਾਣੀ ਚਾਹੁੰਦੇ ਹਾਂ। ਹੈਲੋ ਹੈਲੋ ਹਾਂਜੀ ਨੈਕਸਟ ਲਾਈਨ, ਹੈਲੋ, ਚਲੋ ਕੋਈ ਗੱਲ ਨਹੀਂ। ਸੋ ਭਾਈ ਸਾਹਿਬ ਹੁਣ ਮੈਂ ਮੇਰਾ ਕਾਫੀ ਬੋਲਿਆ, ਹੁਣ ਤੁਸੀਂ ਸਾਨੂੰ ਕੋਈ ਇੱਕ ਗੀਤ ਹੀ ਸੁਣਾ ਦਿਓ। ਉਹਨੇ
ਐ ਮਾਲਿਕ ਤੇਰੇ ਬੰਦੇ ਹਮ, ਐਸੇ ਹੋ ਹਮਾਰੇ ਕਰਮ, ਨੇਕੀ ਪਰ ਚਲੇ ਔਰ ਬਦੀ ਸੇ ਟਲੇ, ताके हंसते हुए निकले दम। ऐ मालिक तेरे बंदे हम, ये अंधेरा घना छा रहा, तेरा इंसान घबरा रहा, हो रहा बेखबर, कुछ न आता नजर, सुख का सूरज छुपा जा रहा है, तेरी रोशनी में वो दम, तो अमावस को कर दे पूनम, नेकी पर चले और बदी से टले, ताकि हंसते हुए निकले दम। ऐ मालिक तेरे बंदे हम, बड़ा कमजोर है आदमी, अभी लाखों है इसमें कमी, ਹੈ ਇਸ ਮੇਂ ਕਮੀ। पर तू जो खड़ा है दयालु बड़ा, तेरी कृपा से धरती थमी। दिया तूने हमें जब जन्म, तू ही झेलेगा हम सबके गम। नेकी पर चले और बदी से टले, ताकि हंसते हुए निकले दम। ऐ मालिक तेरे बंदे हम, जब जुल्मों का हो सामना तब तू ही हमें थामना।
वेलकम बैक। तुसी प्यारा जा गीत सुनदे सीगे कि कुल मालक है, कुल मालक दे अगे अरदास ही कर सकदे आ, आकड़ नाल कोई काम नहीं चलना। क्योंकि जदों असीं सच्चे दिलों अरदास करदे आ ते ओह प्रसीद जांदा ते साडियां बहुत बहुत सारियां जिहड़ियां प्रॉब्लम ने सॉल्व हो जांदियां ने। हुण असीं साडे कोल इक लाइन ते ने, मैनूं पता लॉन्ग वीकेंड अज थोड़ियां लाइन स्लो ने, सो नैक्सट लाइन ते असीं जा रहे हां। हैलो,
हैलो,
हां जी, सति श्रीकाल।
हां जी, सति श्रीकाल जी। ਮੈਂ ਤੁਹਾਨੂੰ ਪੁੱਛਣਾ ਸੀ ਕਿ ਮੈਂ ਤੁਹਾਡੇ ਕਲੀਨਿਕ ਬਾਰੇ ਸੁਣਿਆ ਸੀ, BNC ਅਜੰਟ ਕੇਅਰ ਬਾਰੇ, ਕਿ ਇੱਥੇ ਤੁਸੀਂ ਕਾਉਂਸਲਿੰਗ ਦੇ ਸਰਵਿਸਿਜ਼ ਵੀ ਪ੍ਰੋਵਾਈਡ ਕਰਦੇ ਹੋ।
ਹਾਂਜੀ,
ਤੇ ਇੱਥੇ ਕੀ ਕ੍ਰਾਈਟੀਰੀਆ ਕੀ, ਅਗਰ ਜੇ ਅਸੀਂ ਕਿਸੇ ਨੇ ਕਾਉਂਸਲਿੰਗ ਲਈ ਡਾਕਟਰ ਤੋਂ ਅਪੁਆਇੰਟਮੈਂਟ ਲੈਣੀ ਹੋਵੇ ਤਾਂ ਕੀ ਕਰਨਾ ਚਾਹੀਦਾ ਸਾਨੂੰ, ਲਾਈਕ ਫੋਨ ਕਰਕੇ ਇੱਥੇ ਅਪੁਆਇੰਟਮੈਂਟ ਲਈਏ, ਕਿੱਦਾਂ ਕਰੀਏ?
ਹਾਂਜੀ ਭੈਣ ਜੀ, ਗੱਲ ਇੰਝ ਆ ਵੀ ਜਿਹੜੀ ਕਾਉਂਸਲਿੰਗ ਹੈ ਸਾਡੇ BNC ਮੈਡੀਕਲ ਸੈਂਟਰ 'ਚ ਡਾਕਟਰ ਫੈਨੀ, ਜਿਨ੍ਹਾਂ ਦੀ ਕਿ ਬੈਕਗਰਾਊਂਡ ਸ਼ੀ ਇਜ਼ ਏ ਡਾਕਟਰ ਇਨ ਮੈਡੀਸਨ ਐਜ਼ ਵੈਲ ਐਜ਼ ਸ਼ੀ ਇਜ਼ ਮਾਸਟਰਸ ਇਨ ਕਾਉਂਸਲਿੰਗ, ਉਹ ਸਰਵਿਸਿਸ ਦਿੰਦੀਆਂ ਦੇ ਰਹੇ ਨੇ ਪਿਛਲੇ ਕਈ ਮਹੀਨਿਆਂ ਤੋਂ। ਕਿਸੇ ਵੀ ਡਾਕਟਰ ਦੀ ਰੈਫਰਲ ਦੀ ਲੋੜ ਨਹੀਂ, ਤੁਸੀਂ ਸਿੱਧੇ BNC ਮੈਡੀਕਲ ਸੈਂਟਰ 'ਚ ਆਓ, ਉੱਥੇ ਜਿਹੜੇ ਸਾਡਾ ਸਟਾਫ ਹੈ ਉਹ ਤੁਹਾਨੂੰ ਡਾਕਟਰ ਫੈਨੀ ਨਾਲ ਮਿਲਾ ਦੇਣਗੇ ਜਾਂ ਫੋਨ ਦੇ ਦੇਣਗੇ, ਤੁਸੀਂ ਸਿੱਧੀ ਉਹਨਾਂ ਨਾਲ 1-to-1 ਅਪੁਆਇੰਟਮੈਂਟ ਬਣਾ ਲਓ। ਮੇਰੇ ਖਿਆਲ 10-15 ਮਿੰਟ ਕਾਉਂਸਲਿੰਗ ਵੈਸੇ ਵੀ ਫ੍ਰੀ ਹੈ। ਫਿਰ ਜੇ ਤੁਸੀਂ ਸੈਟਿਸਫਾਈਡ ਹੋ, ਜੇ ਤੁਸੀਂ ਮਹਿਸੂਸ ਕਰਦੇ ਹੋ ਤਾਂ 3-4 ਤੁਸੀਂ ਉਹਨਾਂ ਨਾਲ ਅਪੁਆਇੰਟਮੈਂਟ ਬਣਾ ਸਕਦੇ ਹੋ ਮੈਕਸੀਮਮ। ਮੇਰੇ ਖਿਆਲ 'ਚ ਅੱਜ ਤੱਕ ਤਾਂ ਇਹੀ ਹੈ ਕਿ 3-4 ਅਪੁਆਇੰਟਮੈਂਟ ਬਣਾ ਕੇ ਘੰਟੇ 2-2 ਘੰਟੇ ਦੀਆਂ $500-600 ਜਿਹੜਾ ਲੱਗਦਾ ਉਹਦੇ ਨਾਲ ਤੁਹਾਡੀ ਪ੍ਰੋਬਲਮ ਸੋਲਵ ਹੋ ਜੂਗੀ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਲਾਸਟ ਟੂ ਲਾਸਟ ਮੰਥ ਇੱਕ ਪੜ੍ਹਿਆ ਲਿਖਿਆ ਜੋੜਾ ਸੀ ਜਿਹੜੇ ਕਿ ਦੋਨੇ ਵਕੀਲ ਸੀ। ਉਹ ਮੈਂ ਉੱਧਰ BNC ਵਿਜ਼ਨ ਸੈਂਟਰ 'ਤੇ ਬੈਠਦਾ ਅਤੇ ਕੁਦਰਤੀ ਵਾਕਫੀਤ ਨਿਕਲ ਗਈ ਅਤੇ ਮੈਂ ਉਹਨਾਂ ਨੂੰ ਪੁੱਛਿਆ ਤੁਸੀਂ ਕਿਵੇਂ ਆਏ ਹੋ ਇੱਥੇ, ਅਤੇ ਉਹ ਕਹਿੰਦੇ ਵੀ ਮੈਨੂੰ ਤਾਂ ਪੂਰੀ ਗੱਲ ਪਤਾ ਨਹੀਂ ਸੀ। ਉਹਨਾਂ ਨੇ ਮੈਨੂੰ ਦੱਸੀ ਸਟੋਰੀ ਵੀ ਅਸੀਂ ਆਲਮੋਸਟ ਡਾਈਵੋਰਸ ਦੇ ਕਿਨਾਰੇ 'ਤੇ ਸੀਗੇ, ਸਾਨੂੰ ਕਿਸੇ ਨੇ ਸਾਨੂੰ ਐਕਚੁਅਲੀ ਜੱਜ ਨੇ ਕਿਹਾ ਵੀ ਤੁਸੀਂ ਕਾਉਂਸਲਿੰਗ ਕਰੋ ਇੱਕ ਵਾਰ। ਕਹਿੰਦੇ ਕਾਉਂਸਲਿੰਗ ਅਸੀਂ ਇੱਧਰ ਉੱਧਰ ਟੱਕਰਾਂ ਮਾਰੀਆਂ, ਪਰ ਅਸੀਂ ਰੇਡੀਓ 'ਤੇ ਸੁਣਿਆ ਸੀਗਾ ਵੀ ਜਿਹੜਾ BNC ਮੈਡੀਕਲ ਸੈਂਟਰ ਹੈ ਉਹਦੇ ਵਿੱਚ ਜਿਹੜੇ ਕਾਉਂਸਲਿੰਗ ਦੀ ਸਰਵਿਸਿਜ਼ ਹੈ ਉਹ ਡਾਕਟਰ ਫੈਨੀ ਦਿੰਦੇ ਨੇ ਜਿਹੜੇ ਕਿ MD ਨੇ ਅਤੇ ਨਾਲ ਨਾਲ ਮਾਸਟਰਜ਼ ਇਨ ਕਾਉਂਸਲਿੰਗ ਨੇ। ਸੋ ਕਹਿੰਦੇ ਅਸੀਂ ਅਪੁਆਇੰਟਮੈਂਟ ਬਣਾਈ, ਦੋ ਮੀਟਿੰਗਾਂ ਕੀਤੀਆਂ, ਕਹਿੰਦੇ ਤੀਜੀ ਮੀਟਿੰਗ 'ਚ ਪਤਾ ਨਹੀਂ ਉਹ ਸਾਨੂੰ ਪੁੱਛਣ ਲੱਗ ਗਏ ਦੋਨਾਂ ਨੂੰ ਇਕੱਠਿਆਂ ਨੂੰ ਬਿਠਾ ਕੇ, ਪਹਿਲਾਂ ਤਾਂ ਅਲੱਗ ਅਲੱਗ ਬਿਠਾਇਆ ਫਿਰ ਇਕੱਲੇ ਇਕੱਠਿਆਂ ਨੂੰ ਵੀ ਕੋਈ ਤੁਸੀਂ ਦੱਸੋ ਜੀ ਅਜਿਹੀ ਗੱਲ ਦੱਸੋ ਤੁਸੀਂ ਮਿਲੇ ਕਦੋਂ ਸੀ ਜੋ ਤੁਹਾਡੀ ਲਵ ਮੈਰਿਜ ਹੋਈ ਸੀ। ਕਹਿੰਦੇ ਅਸੀਂ ਗੱਲਾਂ ਜੀ ਭੁੱਲ ਗਏ ਵੀ ਅਸੀਂ ਇੱਕ ਦੂਜੇ ਨੂੰ ਨਫ਼ਰਤ ਕਰਦੇ ਹਾਂ, ਅਸੀਂ ਹੱਸੀ ਗਏ ਫਿਰ ਉਹ ਕਹਿੰਦੇ ਵੀ ਤੁਸੀਂ ਸਾਨੂੰ ਉਹਨਾਂ ਢੰਗ ਜਿਹਾ ਸਮਝਾਇਆ ਵੀ ਜੇ ਤੁਹਾਡੇ ਚੰਗੇ ਗੁਣ ਨੇ ਤੁਸੀਂ ਚੰਗੇ ਗੁਣ ਕਿਉਂ ਨਹੀਂ ਯਾਦ ਰੱਖਦੇ, ਮਾੜੇ ਗੁਣ ਕਿਉਂ ਰੱਖਦੇ ਹੋ ਹਮੇਸ਼ਾ। ਕਹਿੰਦੇ ਅਸੀਂ ਐਗਰੀ ਕਰਕੇ ਵੀ ਐਵੇਂ ਅਸੀਂ ਤਾਂ ਬੇਵਕੂਫੀ ਸੀ ਅਸੀਂ ਡਾਈਵੋਰਸ ਕਰਨ ਲੱਗੇ, ਜੇ ਇੱਕ ਵਾਰੀ ਹੋਏ ਤਾਂ ਫਿਰ ਤਾਂ ਪੰਗਾ ਪੈ ਜਾਣਾ ਸੀਗਾ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਇਹ ਪ੍ਰੋਫੈਸ਼ਨਲ ਬੰਦਾ ਸੋਲਵ ਕਰ ਸਕਦਾ। ਸੋ ਤੁਹਾਨੂੰ BNC ਮੈਡੀਕਲ ਸੈਂਟਰ ਸਿੱਧੇ ਆ ਕੇ ਤੁਸੀਂ ਡਾਕਟਰ ਫੈਨੀ ਨਾਲ ਅਪੁਆਇੰਟਮੈਂਟ ਬਣਾ ਸਕਦੇ ਹੋ। ਭੈਣ ਜੀ ਕੋਈ ਹੋਰ ਸਵਾਲ? ਓਕੇ, ਸੋ ਨੈਕਸਟ ਲਾਈਨ। ਹੈਲੋ, ਹੈਲੋ, ਮੇਰੀ ਬੇਨਤੀ ਹੈ ਵੀ ਜੇ ਤੁਸੀਂ ਸਵਾਲ ਪੁੱਛਦੇ ਹੋ ਨਾ, ਮੈਨੂੰ ਪਤਾ ਵੀ ਤੁਸੀਂ ਸਾਰੇ ਬੰਦੇ ਲੌਂਗ ਵੀਕੈਂਡ ਨੂੰ ਕਾਹਲੇ ਹੁੰਦੇ ਨੇ, ਪਰ 2-4 ਮਿੰਟ ਤਾਂ ਲੱਗ ਜਾਂਦੇ ਨੇ, ਬਾਕੀ ਤੁਹਾਡੀ ਮਰਜ਼ੀ ਹੈ, ਤੁਸੀਂ ਤੁਹਾਡੇ ਜਿਸ ਤਰ੍ਹਾਂ ਕੋਈ ਮਰਜ਼ੀ ਹੈ ਤੁਸੀਂ ਕਰ ਸਕਦੇ ਹੋ, ਪਰ ਕੋਸ਼ਿਸ਼ ਕਰਿਆ ਕਰੋ ਹੋਲਡ ਕਰ ਲਓ ਤਾਂ ਕਿ ਫਿਰ ਤੁਹਾਡੇ ਸਵਾਲ ਦਾ ਜਵਾਬ ਦਿੱਤਾ ਜਾ ਸਕੇ। ਸੋ ਮੈਂ ਜਿਹੜੀ ਗੱਲ ਕਰ ਰਿਹਾ ਸੀਗਾ ਕਿ BNC ਦੇ ਵਿੱਚ ਜਿਹੜੇ ਹੁਣ ਭੈਣ ਜੀ ਨੇ ਕਾਉਂਸਲਿੰਗ ਦੀ ਗੱਲ ਕੀਤੀ ਸੀ, ਦੇਖੋ ਅੱਜ ਪੂਰੀ ਸਾਡੀ ਸੁਸਾਇਟੀ ਦੇ ਵਿੱਚ, ਅੱਗੇ ਨਹੀਂ ਹੁੰਦਾ ਜੀ, ਉਹ ਸਾਡੇ ਟਾਈਮ 'ਚ ਅਸੀਂ ਤਾਂ ਕਦੇ ਗੱਲਾਂ ਸੁਣੀਆਂ ਹੀ ਨਹੀਂ ਸੀਗਾ, ਅੱਜ ਪੂਰੀ ਸੁਸਾਇਟੀ ਦੇ ਵਿੱਚ, ਕਿਉਂਕਿ ਸਾਡੀਆਂ ਡਿਮਾਂਡਸ ਬਹੁਤ ਜ਼ਿਆਦਾ ਨੇ, ਸਾਨੂੰ ਵੱਡਾ ਘਰ ਚਾਹੀਦਾ, ਫਿਰ ਕਾਰ ਚਾਹੀਦੀ ਹੈ, ਫਿਰ ਟੈਲੀਫੋਨ ਚਾਹੀਦਾ, ਫਿਰ ਸਾਨੂੰ ਲੈਪਟਾਪ ਚਾਹੀਦਾ, ਫਿਰ ਸਾਨੂੰ ਵਧੀਆ ਜੁੱਤੀਆਂ ਚਾਹੀਦੀਆਂ, ਜੁੱਤੀਆਂ ਪਾਉਣ ਲਈ ਸਾਨੂੰ ਜੁੱਤੀਆਂ ਚਾਹੀਦੀਆਂ ਨੇ, ਸੋ ਉਹਨਾਂ ਦੇ ਲਈ ਫਿਰ ਪੈਸੇ ਚਾਹੀਦੇ ਨੇ, ਦੇਖੋ ਕਾਰ ਲੈ ਲਈਏ ਆਪਾਂ, ਕਾਰ ਲੈ ਲਾਂਗੇ ਪਹਿਲਾਂ ਉਹਦੀ ਮੇਨਟੇਨੈਂਸ ਕਰਾਉਣੀ ਹੈ, ਤੇਲ ਵੀ ਚੇਂਜ ਕਰਾਉਣਾ, ਕਦੇ ਖਰਾਬ ਹੋਊਗੀ ਉਹ ਵੀ ਠੀਕ ਕਰਾਉਣੀ ਹੈ, ਫਿਰ ਉਹਦੀ ਇੰਸ਼ੋਰੈਂਸ ਲੈਣੀ ਹੈ, ਫਿਰ ਤੇਲ ਗੈਸ ਪਵਾਉਣੀ ਹੈ, ਪੈਸੇ ਤਾਂ ਚੇਂਜ, ਇੰਨਾ ਖਰਚਾ ਹੋ ਗਿਆ। ਫਿਰ ਸਾਨੂੰ ਟੀਵੀ ਚਾਹੀਦਾ, ਟੀਵੀ ਵੱਡਾ ਲੈ ਲਿਆ, ਫਿਰ ਅਸੀਂ ਕਹਿੰਦੇ ਰੋਜਰ ਲਵਾਈਏ ਕਿ ਬੈਲ ਲਵਾਈਏ, ਉਹਦੇ ਖਰਚੇ ਵੱਧ ਗਏ। ਇੰਟਰਨੈਟ ਲਵਾਉਣੇ ਉਹ ਜ਼ਰੂਰੀ ਆ, ਉਹ ਇੰਟਰਨੈਟ ਦੇ ਖਰਚੇ ਵੱਧ ਗਏ। ਜਦੋਂ ਇੰਨੇ ਜ਼ਿਆਦਾ ਖਰਚੇ ਵੱਧ ਜਾਂਦੇ ਨੇ, ਘਰ ਲੈ ਲਿਆ ਉਹਦੀ ਮੌਰਗੇਜ ਦਿੰਦੇ ਹਾਂ, ਹਕੀਕਤ ਹੈ ਇਹ। ਸੋ ਜਦੋਂ ਅਸੀਂ ਖਰਚੇ ਵਧਾ ਲੈਂਦੇ ਹਾਂ ਤਾਂ ਫਿਰ ਕੀ ਆ, ਉਹਨੂੰ ਕਵਰ ਕਰਨ ਲਈ, ਖਰਚਿਆਂ ਨੂੰ ਦੇਣ ਦੇ ਲਈ ਸਾਨੂੰ ਮਿਹਨਤ ਕਰਨੀ ਪੈਂਦੀ ਹੈ। ਹਸਬੈਂਡ ਵੀ ਵਾਈਫ ਵੀ ਦਿਨ ਰਾਤ ਟੁੱਟ ਟੁੱਟ ਕੇ ਮਰਦੇ ਨੇ, ਪੈਸੇ ਲਿਆਉਂਦੇ ਨੇ, ਅਤੇ ਉਹਦੇ ਨਾਲ ਟੈਨਸ਼ਨ ਹੋ ਜਾਂਦੀ ਹੈ। ਜਦੋਂ ਘਰ ਆਉਂਦੇ ਨੇ ਫਿਰ ਰੋਟੀ ਕੌਣ ਬਣਾਊ, ਜੇ ਜਨਾਨੀ ਬਣਾਉਂਦੀ ਹੈ ਉਹ ਕਹਿੰਦਾ ਆਦਮੀ ਐਕਸਪੈਕਟ ਕਰਦਾ ਕਿ ਜਨਾਨੀ ਰੋਟੀ ਬਣਾਵੇ, ਤਾਂ ਜਨਾਨੀ ਦਾ ਕੰਮ ਹੈ। ਜਨਾਨੀ ਕਹਿੰਦੀ ਮੈਂ ਕੰਮ ਕਰਕੇ ਆਈ ਹਾਂ ਤਾਂ ਤੂੰ ਵੀ ਮੇਰੇ ਨਾਲ ਹੱਥ ਵਟਾ, ਉਹ ਤਾਂ ਪੈਗ ਸ਼ੈਗ ਲਾ ਗਿਆ, ਐਨ ਮੰਜੇ 'ਤੇ TT4 ਬਣ ਜਾਂਦਾ। ਜਨਾਨੀ ਨੂੰ ਕਹਿੰਦਾ ਕੰਮ ਕਰ, ਅਤੇ ਰਾਤ ਨੂੰ ਫਿਰ ਹੱਥ ਭਾਈ ਵੀ ਕਰ ਲੈਂਦੇ ਨੇ, ਅਤੇ ਉਹਦੇ ਨਾਲ ਕੀ ਆ ਕਿ ਜਦੋਂ ਬੱਚੇ ਦੇਖਦੇ ਨੇ ਉਹਨਾਂ 'ਤੇ ਅਸਰ ਹੁੰਦਾ। ਜਨਾਨੀ ਤਾਂ ਕਈ ਵਾਰੀ ਅੰਦਰੋਂ ਅੰਦਰ ਹੀ ਘੁੱਟ ਜਾਂਦੀ ਹੈ ਵੀ ਮੈਨੂੰ ਤਾਂ ਜਾਣਾ ਹੀ, ਇਹੋ ਜਿਹਾ ਕੈਨੇਡਾ ਮੁਲਕ ਤੋਂ ਕੀ ਲੈਣਾ ਸੀਗਾ, ਉੱਥੇ ਇੰਡੀਆ 'ਚ ਸੁਖੀ ਸੀਗੇ, ਇੱਥੇ ਕੈਨੇਡਾ ਆ ਕੇ ਤਾਂ ਕੁੱਟੀ ਪੈਂਦੀ ਹੈ, ਹੋਰ ਕੁਛ ਨਹੀਂ ਆ। ਕਈ ਵਾਰੀ ਪੁਲਿਸ 'ਚ ਕੇਸ ਜਾਂਦਾ। ਤੁਸੀਂ ਬੱਚਿਆਂ ਦੀ ਗੱਲ ਦੇਖ ਲਓ, ਬੱਚੇ ਕੀ ਨੇ ਸਕੂਲ 'ਚ ਜਾਂਦੇ ਨੇ, ਮਾਂ ਬਾਪ ਕਹਿੰਦੇ ਨੇ ਵੀ ਨਹੀਂ ਤੂੰ ਇਹੋ ਜਿਹਾ ਪਹਿਰਾਵਾ ਪਾਉਣਾ, ਬੱਚੇ ਮੰਨਦੇ ਨਹੀਂ। ਸਕੂਲ ਦੇ ਵਿੱਚ ਕਈ ਤਰ੍ਹਾਂ ਦੇ ਬੱਚੇ ਹੁੰਦੇ ਨੇ, ਉੱਥੇ ਉਹਦੀ ਬੁਲਿੰਗ ਹੁੰਦੀ ਹੈ, ਉਹ ਦੱਸ ਨਹੀਂ ਸਕਦੇ, ਬੱਚੇ ਫਨ ਉਡਾਉਂਦੇ ਨੇ, ਫਿਰ ਉਹ ਚੁੱਪ ਚੁਪੀਤੇ ਰਹਿੰਦੇ, ਉਹਨਾਂ ਦਾ ਜੀ ਨਹੀਂ ਲੱਗਦਾ, ਨਾ ਪੜ੍ਹਨ ਨੂੰ ਜੀ ਕਰਦਾ, ਨਾ ਖੇਡਣ ਨੂੰ ਜੀ ਕਰਦਾ, ਸਕੂਲ ਜਾਣ ਨੂੰ ਜੀ ਕਰਦਾ, ਨਾ ਘਰ ਬੈਠਣ ਨੂੰ ਜੀ ਕਰਦਾ। ਫਿਰ ਤੁਸੀਂ ਆਪਣੇ ਆਫਿਸ ਦੇਖ ਲਓ, ਉੱਥੇ ਵੀ ਕੀ ਹੁੰਦਾ, ਉੱਥੇ ਜਿਹੜੇ ਸਾਡੇ ਇੰਪਲਾਇਰ ਨੇ ਉਹ ਵੀ ਮਿਸਯੂਜ਼ ਕਰਦੇ ਨੇ ਕਈ ਵਾਰੀ। ਬਹੁਤ ਸਾਰੀਆਂ ਸਟੋਰੀਆਂ ਨੇ, ਲੋਕ ਦੱਸਦੇ ਨੇ, ਜੇ ਉਹ ਉਹਨਾਂ ਦਾ ਕਹਿਣਾ ਨਹੀਂ ਮੰਨਦੇ ਤਾਂ ਕੰਮ ਤੋਂ ਛੁੱਟੀ, ਜੇ ਕਹਿਣਾ ਮੰਨਦੇ ਉਹ ਪੁੱਠੇ ਪਾਸੇ ਨੂੰ ਲਿਜਾਂਦੇ ਨੇ। ਮੈਂ ਸਾਰੇ ਨਹੀਂ ਕਹਿੰਦਾ, ਕੁਛ। ਇਸੇ ਤਰ੍ਹਾਂ ਹੀ ਤੁਸੀਂ ਦੇਖ ਲਓ ਘਰ ਦੇ ਵਿੱਚ ਪ੍ਰੋਬਲਮ ਹੈ, ਇਸ ਤਰ੍ਹਾਂ ਹੀ ਹਸਬੈਂਡ ਵਾਈਫ ਦੇ ਵਿੱਚ ਪ੍ਰੋਬਲਮ ਹੈ। ਹਾਂਜੀ, ਤੁਸੀਂ ਦੇਖ ਲਓ ਬੱਚੇ ਨੇ ਜਿਹੜੇ ਪਹਿਲਾਂ ਭੱਜ ਭੱਜ ਕੇ ਗੇਮਾਂ ਖੇਡਿਆ ਕਰਦੇ ਸੀ, ਉਹਨੂੰ ਕਮਰਿਆਂ 'ਚ ਬੈਠੇ ਨੇ, ਉਹ ਕਿਸੇ ਨਾਲ ਬੋਲਦੇ ਨੇ, ਆਈ ਕੰਟੈਕਟ ਨਹੀਂ ਕਰਦੇ। ਇਹ ਸਾਰੀਆਂ ਜਿਹੜੀਆਂ ਪ੍ਰੋਬਲਮ ਨੇ ਦਿਨ ਪ੍ਰਤੀ ਦਿਨ ਵਧੀ ਜਾਂਦੀਆਂ, ਉਹਦਾ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਨੇ, ਕਦੇ ਸੁਈਸਾਈਡ ਕਰ ਲੈਂਦੇ ਨੇ, ਕਦੇ ਐਂਗਜ਼ਾਇਟੀ ਹੋ ਜਾਂਦੀ ਹੈ, ਕਦੇ ਪੈਨਿਕ ਅਟੈਕ ਹੋ ਜਾਂਦੇ ਨੇ। ਸੋ ਉਹਦੇ ਲਈ ਜੇ ਆਈ ਗਏ, ਕਿਉਂ ਇਹਦੀ ਅਸਲੀ ਕਾਰਨ, ਹੱਲ ਕੀ ਹੈ? ਹੱਲ ਇਹ ਹੈ ਕਿ ਨਾ ਤਾਂ ਮਾਂ ਬਾਪ ਬੱਚੇ ਦੀ ਗੱਲ ਸੁਣਨਾ ਚਾਹੁੰਦੇ ਨੇ ਧਿਆਨ ਨਾਲ, ਉਹ ਮੰਨਦੇ ਹੀ ਨਹੀਂ, ਉਹਦਾ ਆਪਣੀ ਅਕਲ ਵਰਤਦੇ ਨੇ, ਨਹੀਂ 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 ਜੇ ਤਾਂ ਉੱਠਦਾ ਹੀ ਨਹੀਂ, ਟਾਈਮ ਨਹੀਂ ਕਰਦਾ ਜੀ, ਇਹ ਰਾਤ ਨੂੰ ਲੇਟ ਪੈਂਦਾ ਜੀ, ਹਾਂਜੀ ਇਹ ਸਕੂਲ 'ਚ ਪੜ੍ਹਦਾ ਹੀ ਨਹੀਂ, ਅੱਗੇ ਤਾਂ ਵਧੀਆ ਪੜ੍ਹਦਾ, ਫਲਾਣੇ ਰਾਮ ਲਾਲ ਦਾ ਮੁੰਡਾ 90% ਲੈ ਗਿਆ, 70% ਲੈ ਗਿਆ, ਸਾਰਾ ਦਿਨ ਪੰਗੇ ਪਾਈ ਰੱਖਦੇ ਨੇ ਘਰ 'ਚ ਮਾਂ ਬਾਪ ਵੀ, ਉੱਧਰੋਂ ਬੱਚੇ ਵੀ ਨੇ, ਬੱਚੇ ਉੱਧਰੋਂ ਸਕੂਲ 'ਚ ਔਖੇ ਹੋ ਕੇ ਆਉਂਦੇ ਨੇ, ਅਤੇ ਉਹ ਕਹਿੰਦੇ ਮਾਂ ਬਾਪ ਸੁਣਦੇ ਨਹੀਂ, ਉਹਦੇ ਨਾਲ ਪਾੜਾ ਦੋਨਾਂ ਦਾ ਰਿਲੇਸ਼ਨ 'ਚ ਵੱਧ ਜਾਂਦਾ। ਫਿਰ ਅਸੀਂ ਕਿਤੇ ਆਂਢ ਗੁਆਂਢ 'ਚ ਪੁੱਛਦੇ ਹਾਂ ਵੀ ਸਾਡਾ ਮੁੰਡਾ ਐਂ ਹੋ ਗਿਆ, ਉਹ ਕਹਿੰਦੇ ਉਦੋਂ ਵੀ ਸਾਡੇ ਡਾਕਟਰ ਬਣੇ ਫਿਰਦੇ ਨੇ ਸਾਰੇ, ਉਹ ਕਹਿੰਦੇ ਲੈ ਜਾਓ ਜੀ ਆਪਣੇ ਪਿੰਡ, ਉੱਥੇ ਕਰਾ ਲਓ, ਟੂਣਾ ਕਰਾ ਲਓ, ਫਲਾਣਾ ਕਰਾ ਲਓ, ਧਿਮਕਾ ਕਰਾ ਲਓ, ਗੱਲ ਪ੍ਰੋਬਲਮ ਵਧੀ ਜਾਂਦੀ ਹੈ। ਅਸੀਂ ਦੱਸਣਾ ਨਹੀਂ ਚਾਹੁੰਦੇ ਵੀ ਜੇ ਕਦੇ ਪਤਾ ਲੱਗ ਗਿਆ ਰਿਸ਼ਤੇਦਾਰਾਂ ਨੂੰ, ਮੁੰਡੇ ਦਾ ਵਿਆਹ ਨਹੀਂ ਹੋਣਾ, ਕੁੜੀ ਦਾ ਵਿਆਹ ਨਹੀਂ ਹੋਣਾ, ਉਹ ਗੱਲ ਨੂੰ ਦੱਬ ਕੇ ਰੱਖਦੇ ਹਾਂ, ਜਦੋਂ ਕਿ ਸਾਨੂੰ ਚਾਹੀਦਾ ਕਿ ਅਸੀਂ ਪ੍ਰੋਫੈਸ਼ਨਲ ਕੋਲ ਜਾਈਏ, ਇਹ ਪ੍ਰੋਬਲਮਾਂ ਸੋਲਵ ਹੋ ਜਾਣਗੀਆਂ ਤੁਹਾਡੀਆਂ। ਜੇ ਤੁਸੀਂ ਘਰੇ ਘੁੱਟ ਘੁੱਟ ਕੇ ਰੱਖੋਗੇ, ਛੋਟੀ ਜੇ ਪ੍ਰਾਇਮਰੀ ਸਟੇਜ 'ਤੇ ਵੀ ਇਹ ਗੱਲ ਕੌਂਸਲਿੰਗ ਵਾਲੇ ਨਾਲ, ਕੌਂਸਲਿੰਗ ਕੌਂਸਲਰ ਨਾਲ ਗੱਲ ਕਰੋ, ਸਕੂਲ ਕੌਂਸਲਰ ਕੀ, ਉਹ ਬੇਸਿਕ ਟੀਚਰ ਹੁੰਦੇ ਨੇ, ਉਹਨਾਂ ਨੂੰ ਨਹੀਂ ਪਤਾ ਹੁੰਦਾ। ਪਰ ਜਿਹੜੇ ਹੁਣ ਸਾਡੇ ਡਾਕਟਰ ਫੈਨੀ ਨੇ, ਇਹ ਡਾਕਟਰ ਵੀ ਨੇ ਅਤੇ ਨਾਲ ਨਾਲ ਕੌਂਸਲਰ ਵੀ ਨੇ, ਸੋ ਤੁਹਾਡਾ ਡਬਲ ਫਾਇਦਾ ਹੋਜੂਗਾ। ਇਹਦਾ ਮਤਲਬ ਇਹ ਨਹੀਂ ਪ੍ਰਚਾਰ ਕਰਨਾ ਕਿ ਲੁੱਟਣਾ, 400-500 ਵਿੱਚ ਕਿਸੇ ਨੂੰ ਕੀ ਲੁੱਟੂਗਾ, ਜੇ ਤੁਹਾਡੀ ਪ੍ਰੋਬਲਮ ਸੋਲਵ ਹੋ ਜੇ, $1,000 ਦਾ $400-500 ਦਿੱਤਾ ਵਧੀਆ। ਸੋ ਤੁਸੀਂ ਸਿੱਧੀ ਜਾ ਕੇ ਸਾਡੇ ਨਾਲ ਅਪੁਆਇੰਟਮੈਂਟ ਬਣਾ ਕੇ ਡਾਕਟਰ ਫੈਨੀ ਨਾਲ ਤੁਸੀਂ ਗੱਲ ਕਰ ਸਕਦੇ ਹੋ, ਤੁਸੀਂ ਦੇਖੋਗੇ ਰਿਜ਼ਲਟ ਤੁਹਾਨੂੰ ਵਧੀਆ ਆਉਣਗੇ, ਤੁਹਾਡੀ ਆਤਮਾ ਕਹੂਗੀ ਕਿ ਰਿਜ਼ਲਟ ਵਧੀਆ ਆਊਗਾ, ਅਸੀਂ ਠੀਕ ਪਾਸੇ ਲਾ ਗਏ। ਸੋ ਇਸੇ ਤਰ੍ਹਾਂ ਹੀ ਸਾਡੀ ਐਨਕਾਂ ਦੀ ਦੁਕਾਨ ਹੈ, 5 ਡਾਕਟਰ ਨੇ ਸਾਡੇ ਕੋਲੇ, ਤੁਸੀਂ ਜਦੋਂ ਮਰਜ਼ੀ ਆਓ, ਅਪੁਆਇੰਟਮੈਂਟ ਬਣਾਊਗੀ ਸਾਡੀ ਸਿੰਥੀਆ ਨੀਲ, ਅਪੁਆਇੰਟਮੈਂਟ ਬਣਾ ਕੇ ਤੁਸੀਂ ਡਾਕਟਰ ਨੂੰ ਦਿਖਾਓ, ਜਿੱਥੇ ਹੋਰ ਡਾਕਟਰਾਂ ਨੂੰ ਵੀ ਦਿਖਾਓ, ਉਦੋਂ ਪ੍ਰਿਸਕ੍ਰਿਪਸ਼ਨ ਲੈ ਸਕਦੇ ਹੋ, ਜਿਹਦੀ ਨਿਗਾਹ ਦੀ ਕਹਿੰਦੇ ਪਰਚੀ ਕੋਈ ਨਹੀਂ ਰੋਕ ਸਕਦਾ। ਕਈ ਲੋਕ ਕਹਿੰਦੇ ਨੇ ਸਾਨੂੰ ਤਾਂ ਪਰਚੀ ਦਿੰਦੇ ਹੀ ਨਹੀਂ, ਨਹੀਂ ਨਹੀਂ ਨਹੀਂ, ਬਿਲਕੁਲ ਗਲਤ ਗੱਲ ਹੈ, ਉਹ ਇਹ ਫਿਰ ਉਹਨਾਂ ਦੀ ਭਾਵਨਾ ਮਾੜੀ ਹੈ। ਅਸੀਂ ਤਾਂ ਪਹਿਲਾਂ ਕਹਿੰਦੇ ਸਾਡੀ ਦੁਕਾਨ 'ਤੇ ਜਦੋਂ ਤੁਸੀਂ ਆਉਂਦੇ ਹੋ ਬਿਜ਼ਨਸ ਸੈਂਟਰ ਦੇ, ਪਹਿਲਾਂ ਆਪਣੀ ਪਰਚੀ ਕੱਢ ਕੇ ਉਹਦੇ ਹੱਥ 'ਚ ਫੜਾਈ ਦੀ ਹੈ, ਸਾਨੂੰ ਕੀ ਉਹਦੀ ਗੱਲ ਹੈ, ਕਿਉਂਕਿ ਦੇਣ ਵਾਲਾ ਪਰਮਾਤਮਾ, ਇਸ ਤਰ੍ਹਾਂ ਜ਼ਬਰਦਸਤੀ ਹੇਰਾ ਫੇਰੀ 'ਚ ਕਰਕੇ ਪੈਸੇ ਨਹੀਂ ਬਣਾਏ ਜਾ ਸਕਦੇ। ਜੇ ਬਣਾ ਵੀ ਲੈਂਦੇ ਹੋ ਫਿਰ ਜੋ ਧਿਆਨ ਲੱਗਦਾ, ਜਿਵੇਂ ਹੁਣ ਭੈਣ ਜੀ ਕਹਿ ਗਏ ਸੀਗੇ ਵੀ ਜਦੋਂ ਦਿੰਦਾ ਛੱਪੜ ਪਾੜ ਕੇ ਦਿੰਦਾ ਅਤੇ ਜਦੋਂ ਲੈਂਦਾ ਥੱਪੜ ਮਾਰ ਕੇ ਲੈਂਦਾ, ਇਹ ਗੱਲ ਸੱਚਾਈ ਹੈ। ਜਦੋਂ ਫਿਰ ਜਾਂਦੇ ਨੇ ਨਾ, ਸਿੱਧੇ ਵਿਆਜ ਜਾਂਦੇ ਨੇ, ਬਿਮਾਰੀਆਂ 'ਚ, ਜੇਲ੍ਹਾਂ 'ਚ, ਔਲਾਦ 'ਚ, ਪਤਾ ਨਹੀਂ ਕਿੱਥੇ ਕਿੱਥੇ ਕੀ ਕੁਛ ਹੁੰਦਾ, ਐਕਸੀਡੈਂਟਾਂ 'ਚ ਦੇਖ ਲਓ, ਕਿਸੇ ਲੱਤ ਵੱਡੀ ਗਈ, ਕਿਤੇ ਬਾਂਹ ਵੱਡੀ ਗਈ, ਕਿਤੇ ਉਹ ਹੋ ਗਿਆ, ਉਹ ਹੋ ਗਿਆ। ਮੈਂ ਨਹੀਂ ਕਹਿੰਦਾ ਵੀ ਸਾਰੇ, ਆਪਾਂ ਕਿਸੇ ਦੇ ਬਾਰੇ ਨਹੀਂ, ਮੈਂ ਤਾਂ ਆਪਣੇ ਬਾਰੇ ਗੱਲ ਕਰਦਾ, ਫੰਡਾਮੈਂਟਲ ਗੱਲ ਕਿ ਜਦੋਂ ਅਸੀਂ ਇਹੋ ਜਿਹੀਆਂ ਫੇਰ ਵੀ ਉਹ ਜਿਹੜੀ ਵੀ ਕਮਾਈ ਹੈ ਤਿਲ ਫੁੱਲ ਸਾਧ ਸੰਗਤ ਦੀ ਗਰੀਬ ਦੀ ਲੋੜਵੰਦਾਂ ਦੀ ਮਦਦ ਕਰੋ ਇਸ ਤਰ੍ਹਾਂ ਜਿਹੜੀ ਜ਼ਿੰਦਗੀ ਨਿਕਲੂਗੀ ਨਾ ਤੁਹਾਡੀ ਜਦੋਂ ਜਾਓਗੇ ਲੋਕ ਤੁਹਾਨੂੰ ਯਾਦ ਵੀ ਕਰਨਗੇ ਨਹੀਂ ਤਾਂ ਕਿਸੇ ਨੇ ਨਹੀਂ ਪੁੱਛਣਾ ਤੁਹਾਨੂੰ ਸੋ ਅਸੀਂ ਨੈਕਸਟ ਲਾਈਨ ਤੇ ਜਾ ਰਹੇ ਹਾਂ ਹੈਲੋ ਹੈਲੋ ਹਾਂਜੀ ਸਤਿ ਸ੍ਰੀ ਅਕਾਲ
ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਹਿਬ ਮੈਂ ਤੁਹਾਨੂੰ ਥੋੜਾ ਜਿਹਾ ਸਵਾਲ ਪੁੱਛਣਾ ਚਾਹੁੰਦੀ ਸੀ ਕਾਉਂਸਲਿੰਗ ਦੇ ਟੌਪਿਕ ਤੇ
ਹਾਂਜੀ
ਸੋ ਅੱਜ ਕੱਲ ਤੁਸੀਂ ਸੁਣਿਆ ਹੋਗਾ ਨਿਊਜ਼ ਦੇ ਵਿੱਚ ਕਿੰਨੀ ਸਟੋਰੀਜ਼ ਆ ਰਹੀਆਂ ਵੀ ਜਿਹੜਾ ਲੜਕਾ ਸਕਾਰਬਰੋ ਦੇ ਵਿੱਚ ਆਪਣੀ ਪੂਰੀ ਫੈਮਿਲੀ ਨੂੰ ਮਾਰਤਾ ਬਿਕਾਜ਼ ਉਹਨੂੰ ਸਟ੍ਰੈਸ ਸੀ ਐਗਜ਼ਾਮਸ ਵਗੈਰਾ ਦੇ ਵਿੱਚ ਟੈਸਟਿੰਗ ਦੇ ਵਿੱਚ ਥੋੜੇ ਜਿਹੇ ਫੇਲ ਕਰ ਰਿਹਾ ਸੀ ਤੇ ਟੈਨਸ਼ਨ ਲੈ ਕੇ ਇੰਨਾ ਵੱਡੀ ਪ੍ਰੋਬਲਮ ਉਹਨੇ ਕ੍ਰੀਏਟ ਕਰ ਲਈ ਤੋ ਮੇਰਾ ਸਵਾਲ ਇਹ ਹੈਗਾ ਵੀ ਗਵਰਨਮੈਂਟ ਕਿਉਂ ਨੀ ਕਾਉਂਸਲਿੰਗ ਵਗੈਰਾ ਮਤਲਬ ਬੱਚਿਆਂ ਵਾਸਤੇ ਕਵਰਡ ਕਰਦੀ ਅੱਜ ਕੱਲ ਮੇਰੀ ਬੇਟੀ ਦੇ ਵੀ ਫਰੈਂਡ ਬਹੁਤ ਡਿਪਰੈਸ਼ਨ ਦੇ ਵਿੱਚ ਹੈਗੇ ਆ ਜੋ ਦਵਾਈਆਂ ਲੈਂਦੇ ਆ ਸੋ ਕਾਉਂਸਲਿੰਗ ਕਿਉਂ ਨੀ ਕਵਰਡ ਹੋ ਰਹੀ
ਹਾਂਜੀ ਤੁਹਾਡਾ ਬਹੁਤ ਵਧੀਆ ਸਵਾਲ ਹੈ ਭੈਣ ਜੀ ਪਰ ਇਹਦਾ ਜਿਹੜਾ ਮੈਂ ਜਵਾਬ ਕਿਉਂਕਿ ਗਵਰਨਮੈਂਟ ਕੋਲ ਅਸੀਂ ਚਾਹੀਦਾ ਤਾਂ ਇਹ ਆ ਵੀ ਸਾਨੂੰ ਸਾਡੀ ਸੋਸਾਇਟੀ ਦੇ ਵਿੱਚ ਆਪਣੇ ਜਿਹੜੇ MPP ਨੇ ਉਹਨਾਂ ਨੂੰ ਰਿਪ੍ਰੈਜੈਂਟੇਸ਼ਨ ਲਿਖ ਕੇ ਦੇਣੀ ਚਾਹੀਦੀ ਆ ਕਿ ਡਿਪਰੈਸ਼ਨ ਦੀਆਂ ਪ੍ਰੋਬਲਮ ਕਿੰਨੀਆਂ ਵੱਧਦੀਆਂ ਜਿਵੇਂ ਤੁਸੀਂ ਸਕਾਰਬਰੋ ਦਿੱਤੀ ਆ ਵੀ ਇੱਕ ਯੰਗ ਬੱਚੇ ਨੇ ਬਿਨਾਂ ਮਤਲਬ ਆਪਣੇ ਰਿਸ਼ਤੇਦਾਰ ਮਾਰਤੇ ਕੱਲ ਮੈਂ ਅਖਬਾਰ 'ਚ ਪੜ੍ਹ ਰਿਹਾ ਸੀਗਾ ਕਿ ਮੋਗੇ ਦੇ ਵਿੱਚ ਇੱਕ ਬੰਦੇ ਨੇ ਆਪਣੀ ਭੂਆ ਚਾਚੀ ਤਾਈ ਫੁੱਫੀ ਨਾਲ ਉਹਨੇ ਨੋਟ ਲਿਖਿਆ ਵੀ ਕਿਉਂ ਮਾਰਿਆ ਇਹ ਡਿਪਰੈਸ਼ਨ ਵਧੀ ਜਾਂਦੇ ਨੇ ਹੁਣ ਡੇਟਾਂ ਦੇ ਵਿੱਚ ਕਿਉਂ ਬੰਦੇ ਨੇ ਕਿੰਨੇ 12-13 ਬੰਦੇ ਮਾਰਤੇ ਇਹ ਕਿਉਂ ਵੱਧ ਰਹੇ ਨੇ ਸੋ ਇਹ ਇੰਨੀ ਪ੍ਰੋਬਲਮ ਵੱਧ ਰਹੀ ਹੈ ਤੇ ਉਹਦੇ ਲਈ ਕਾਉਂਸਲਿੰਗ ਦੀ ਸਰਕਾਰ ਸਾਡੀ ਜਿਹੜੀ ਸਰਕਾਰ ਹੈ ਇੰਟੈਰੀ ਉਹ ਕਹਿੰਦੀ ਅਸੀਂ ਕਵਰ ਨਹੀਂ ਕਰਦੇ ਲੋਕ ਥੋੜੇ ਲੋਕਾਂ ਕੋਲ ਇੰਨੇ ਪੈਸੇ ਨਹੀਂ ਹੁੰਦੇ ਪਹਿਲੀ ਗੱਲ ਤਾਂ ਇਹ ਹੈ ਵੀ ਮੈਨੂੰ ਪਤਾ ਹੈ 10-10-20 ਹਜ਼ਾਰ ਵੀ ਲੋਕ ਖਰਚ ਕਰਵਾ ਲੈਂਦੇ ਨੇ ਜਿਹੜੇ ਬੰਦੇ ਕਾਉਂਸਲਿੰਗ ਕਰਦੇ ਨੇ ਗਲਤ ਫਲ ਤਰੀਕਿਆਂ ਦੇ ਨਾਲ ਪਰ ਮੈਂ ਤਾਂ ਹੀ ਵਾਰ ਵਾਰ ਕਹਿੰਦਾ ਵੀ ਜੇ ਸਾਡੇ BNC ਦੇ ਵਿੱਚ ਡਾਕਟਰ ਫੈਨੀ ਹੈ ਉੱਥੇ ਹਜ਼ਾਰਾਂ ਵਾਲੀ ਗੱਲ ਨਹੀਂ ਹੈ $500-700 ਦੇ ਵਿੱਚ ਹੋਪਫੁਲੀ 90% 95% ਤੁਹਾਡੀ ਪ੍ਰੋਬਲਮ ਸੋਲਵ ਹੋਜੂ ਗੌਰਮੈਂਟ ਦੀ ਇੱਕ ਅਲੱਗ ਲਾਈਨ ਹੈ ਕਿ ਸਾਨੂੰ ਆਪਣੇ MPP ਨੂੰ ਕਹਿਣਾ ਚਾਹੀਦਾ ਉਹਨਾਂ ਨੂੰ ਕੰਟੈਕਟ ਕਰਨਾ ਚਾਹੀਦਾ ਵੀ ਇਹਨੂੰ ਕਾਉਂਸਲਿੰਗ ਦੀ ਸਰਵਿਸ ਦਿੱਤੀ ਜਾਵੇ ਪਰ ਫਿਰ ਵੀ ਕੋਈ ਗੱਲ ਨਹੀਂ ਮੈਂ ਤਾਂ ਇਹ ਗੱਲ ਮੰਨਦਾ ਜੇ ਥੋੜੇ ਪੈਸੇ ਨਾਲ ਤੁਹਾਡਾ ਪ੍ਰੋਬਲਮ ਸੋਲਵ ਹੁੰਦਾ ਇੰਨੇ ਤਾਂ ਮਾਂ ਬਾਪ ਕੱਢ ਹੀ ਸਕਦੇ ਨੇ ਤਾਂ ਕਿ ਉਹਨਾਂ ਦਾ ਪ੍ਰੋਬਲਮ ਸੋਲਵ ਹੋਵੇ ਸੋ ਪੈਸਿਆਂ ਦੇ ਬਾਰੇ ਵਰੀ ਕਰਨ ਦੀ ਲੋੜ ਨਹੀਂ ਜੇ ਕਦੋਂ ਬਾਕੀ ਨੀਡੀ ਬੰਦਾ ਜਿਹਦੇ ਕੋਲ ਹੈ ਹੀ ਕੁਛ ਨਹੀਂ ਇਮਾਨਦਾਰੀ ਨਾਲ ਤੇ ਮੇਰੇ ਖਿਆਲ ਡਾਕਟਰ ਫੈਨੀ ਉਹ ਵੀ ਅਪਲਾਈਜ਼ ਕਰ ਲੈਂਦੇ ਇਹੋ ਜੀ ਗੱਲ ਕੋਈ ਨਹੀਂ ਇਕੱਲੇ ਪੈਸਿਆਂ ਦੀ ਦੌੜ ਨਹੀਂ ਹੈ ਸੋ ਨੈਕਸਟ ਲਾਈਨ ਹੈਲੋ
ਹੈਲੋ ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ ਭੈਣ ਜੀ
ਹਾਂਜੀ ਆਪਟੀਕਲ ਬਾਰੇ ਕੁਐਸਚਨ ਇੱਕ ਪੁੱਛਣਾ ਸੀਗਾ
ਹਾਂਜੀ
ਜਿਹੜੇ ਹੁਣ ਸੀਨੀਅਰਸ ਹੁੰਦੇ ਆ ਉਹਨਾਂ ਲਈ ਕੋਈ ਕਵਰੇਜ ਹੁੰਦੀ ਹੈ ਐਨਕਾਂ ਵਾਸਤੇ
ਭੈਣ ਜੀ ਪਹਿਲਾਂ ਵੀ ਕਿਸੇ ਨੇ ਸਵਾਲ ਪੁੱਛਿਆ ਸੀ ਐਨਕਾਂ ਦੀ ਕੋਈ ਕਵਰੇਜ ਨਹੀਂ ਹੈ ਸੀਨੀਅਰਸ ਨੂੰ ਇੰਟੈਰੀਓ ਦੇ ਵਿੱਚ ਮੇਰੇ ਖਿਆਲ ਟੋਟਲ ਕੈਨੇਡਾ ਦੇ ਵਿੱਚ ਨਹੀਂ ਆ ਹਾਂ ਜੇ ਉਹ ਡਾਕਟਰ ਨੂੰ ਦਿਖਾਉਣਾ ਚਾਹੁਣ ਤੇ ਡਾਕਟਰ ਨੂੰ ਜਿਹੜੀ ਆਈ ਚੈੱਕਅਪ ਹੈ ਉਹ ਸਾਲ ਦੇ ਵਿੱਚ ਇੱਕ ਵਾਰ ਫ੍ਰੀ ਹੈ ਤੇ ਜੇ ਉਸ ਤੋਂ ਬਾਅਦ ਵੀ ਕੋਈ ਪ੍ਰੋਬਲਮ ਆ ਜਾਏ ਤਾਂ ਉਸੇ ਡਾਕਟਰ ਨੂੰ ਉਹ ਫਾਲੋ ਅਪ ਕਰਾ ਸਕਦੇ ਨੇ ਪਰ ਜੇ ਕਿਸੇ ਹੋਰ ਡਾਕਟਰ ਕੋਲ ਜਾਣਗੇ ਤਾਂ ਉਹਨਾਂ ਨੂੰ ਪੈਸੇ ਦੇਣੇ ਪੈਣਗੇ ਇਨ ਸ਼ਾਰਟ ਸਾਲ ਦੇ ਵਿੱਚ ਇੱਕ ਵਾਰ 65 ਜਾਂ ਅਬਵ ਉਹ ਬੰਦੇ ਫ੍ਰੀ ਨੇ ਜਿਹੜਾ ਤੁਹਾਡਾ ਸਵਾਲ ਹੈ ਪਰ ਜੇ ਉਦੋਂ ਥੱਲੇ ਕਿਸੇ ਬੰਦੇ ਨੂੰ ਡਾਇਬੈਟਿਕ ਦੀ ਪ੍ਰੋਬਲਮ ਹੈ ਤਾਂ ਵੀ ਕਵਰਡ ਹੈ ਤੇ ਜੇ ਕੋਈ ਡਾਕਟਰ ਦਾ ਰੈਫਰਲ ਆ ਜਾਏ ਕਿਸੇ ਵੀ ਉਮਰ 'ਚ ਤਾਂ ਵੀ ਕਵਰਡ ਹੈ ਤੇ ਬੱਚੇ ਵੀ ਫ੍ਰੀ ਨੇ ਸਾਲ ਦੇ ਵਿੱਚ ਇੱਕ ਵਾਰ ਪਰ ਐਨਕਾਂ ਨਹੀਂ ਹਾਂ ਅਸੀਂ ਜ਼ਰੂਰ ਜਦੋਂ ਕੋਈ ਸੀਨੀਅਰ ਆਉਂਦੇ ਨੇ ਮਾਂ ਬਾਪ ਹੁੰਦੇ ਨੇ ਜ਼ਿੰਦਗੀ ਦੇ ਵਿੱਚ ਇਹਨਾਂ ਨੇ ਐਕਸਪੀਰੀਅੰਸ ਕੀਤੇ ਹੁੰਦੇ ਨੇ ਉਹਨਾਂ ਨੂੰ ਅਵਲਾਈਜ਼ ਸਾਡੀ ਸਿੰਥੀਆ ਨੀਲ ਜ਼ਰੂਰ ਕਰਦੀ ਹੈ ਉਹਨਾਂ ਨੂੰ ਖੁਸ਼ ਕਰਕੇ ਭੇਜ ਦਿਆ ਖੁਸ਼ ਕਰਕੇ ਵੀ ਥੋੜ੍ਹਾ ਮੋਟਾ ਉਹਨਾਂ ਨੂੰ ਪਹਿਲਾਂ ਹੀ ਪ੍ਰਾਈਸ ਘੱਟਣੇ ਔਨ ਟਾਪ ਆਫ ਦੈਟ ਉਹਨਾਂ ਨੂੰ ਐਜ ਏ ਸੀਨੀਅਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਦੀ ਹੈਲਪ ਕੀਤੀ ਜਾਵੇ ਕੋਈ ਹੋਰ ਸਵਾਲ ਭੈਣ ਜੀ ਓਕੇ ਨੈਕਸਟ ਲਾਈਨ ਹੈਲੋ
ਹਾਂਜੀ
ਹਾਂਜੀ ਸਤਿ ਸ਼੍ਰੀ ਅਕਾਲ ਜੀ ਸਰ
ਸਤਿ ਸ਼੍ਰੀ ਅਕਾਲ ਜੀ ਵੀਰੇ ਕਿੱਦਾਂ ਹਾਲ ਚਾਲ ਆ
ਬਸ ਠੀਕ ਹੈ ਜੀ ਸਰ
ਹਾਂਜੀ ਸਰ ਜੀ ਮੇਰਾ ਥੋੜਾ ਜਿਹਾ ਕੁਐਸਚਨ ਡਿਫਰੈਂਟ ਜਿਹਾ ਹੈਗਾ ਆ
ਹਾਂਜੀ ਪੁੱਛੋ ਸਰ
ਦੇਖੋ ਕਈ ਗੱਲਾਂ ਦੇ ਉੱਤੇ ਹੈ ਨਾ ਗਵਰਨਮੈਂਟ ਕਵਰ ਵੀ ਕਰਦੀ ਆ ਸਟਾਈਟਸ ਨੂੰ ਸਾਈਕੀ ਨੂੰ ਰਾਈਟ ਉਹ ਕਿਸੇ ਏਜ ਦੇ ਉੱਤੇ ਜਾ ਕੇ ਹੈਗੀ ਆ ਰਾਈਟ ਤਾਂ ਬਹੁਤੇ ਸਾਰੇ ਡਾਕਟਰ ਤਾਂ ਐਕਚੁਅਲੀ ਲੈ ਕੇ ਨੀ ਦਿੰਦੇ ਜੇ ਪੇਸ਼ੈਂਟ ਡਿਮਾਂਡ ਵੀ ਕਰਦਾ ਹੈ ਨਾ ਯਾਰ ਮੈਨੂੰ ਸਾਈਕੀ ਦੀ ਜ਼ਰੂਰਤ ਹੈ ਨਾ ਵੀ ਮੈਨੂੰ ਲੈ ਕੇ ਦੇਵੋ ਉਹ ਫੈਮਿਲੀ ਡਾਕਟਰ ਲੈ ਕੇ ਨੀ ਦਿੰਦਾ ਤਾਂ ਜੇ ਕਿਸੇ ਦੇ ਕੋਲ ਹੈਗੇ ਆ ਤਾਂ ਉਹ ਜਾਣਾ ਨੀ ਚਾਹੁੰਦਾ ਉਹਦੇ ਵਿੱਚ ਇਹ ਪ੍ਰੋਬਲਮ ਹੈ ਨੀ ਮੇਰਾ ਰੈਕੋਰਡ ਖਰਾਬ ਹੋ ਜਾਣਾ ਜੇ ਮੈਂ ਸਟਾਈਟਸ ਦੇ ਕੋਲ ਚਲੇ ਗਿਆ ਨਾ ਇੱਦਾਂ ਦੀਆਂ ਪ੍ਰੋਬਲਮਾਂ ਵੀ ਹੈਗੀਆਂ ਜਾਣੀ ਚਾਹੋ ਡਾਕਟਰ ਵੱਲੋਂ ਵੀ ਹੈਗੀਆਂ ਤਾਂ ਪੇਸ਼ੈਂਟ ਵੱਲੋਂ ਵੀ ਹੈਗੀਆਂ ਆ ਮੇਰਾ ਮਤਲਬ ਦੋਵਾਂ ਦਾ ਕਹਿਣ ਦਾ ਹੈਗਾ ਜੇ ਮੈਂ ਕਹਿੰਦਾ ਜਾ ਕੇ ਡਾਕਟਰ ਨੂੰ ਯਾਰ ਮੈਨੂੰ ਸਾਈਕੀ ਦੀ ਲੋੜ ਹੈ ਮੈਨੂੰ ਅਪਾਇੰਟਮੈਂਟ ਬਣਾ ਕੇ ਦੇ ਉਹ ਕਹਿੰਦਾ ਨਹੀਂ ਤੈਨੂੰ ਨਹੀਂ ਜ਼ਰੂਰਤ ਹੈਗੀ ਜਾਂ ਨਹੀਂ ਯਾਰ ਮੈਨੂੰ ਆਹ ਪ੍ਰੋਬਲਮ ਆ ਫੈਮਿਲੀ ਵੱਲੋਂ ਜਾਂ ਇੱਧਰੋਂ ਇੱਧਰੋਂ ਆ ਰਹੀਆਂ ਹੈਗੀਆਂ ਉਹ ਕਹਿੰਦਾ ਨਹੀਂ ਮੈਂ ਤੈਨੂੰ ਦਵਾਈ ਦੇ ਦਿੰਦਾ ਤੂੰ ਉਹਦੇ ਨਾਲ ਠੀਕ ਹੈ ਉਹ ਦੇਖ ਟਰਾਈ ਕਰਕੇ ਤਾਂ ਜੇ ਉਹ ਕਵਰ ਕਰਦਾ ਡਾਕਟਰ ਬਿਲਕੁਲ ਲਿਖ ਕੇ ਨੀ ਦਿੰਦਾ ਤੇ ਜੇ ਕਿਸੇ ਨੂੰ ਕਹਿੰਦੇ ਆ ਜਾਂ ਰਿਸ਼ਤੇਦਾਰ ਨੂੰ ਫਰੈਂਡ ਦੋਸਤ ਮਿੱਤਰ ਨੂੰ ਯਾਰ ਤੂੰ ਡਾਕਟਰ ਆਪਣੇ ਨੂੰ ਕਹਿ ਜਾ ਕੇ ਬਈ ਮੈਂ ਸਾਈਕੀ ਦੇ ਜਾਣਾ ਉਹ ਕਹਿੰਦਾ ਨਹੀਂ ਮੈਂ ਜਾਣਾ ਨੀ ਕਹਿੰਦਾ ਮੇਰੇ ਰਿਕਾਰਡ ਦੇ ਵਿੱਚ ਆ ਜਾਣੀ ਇਹ ਗੱਲ ਬਈ ਇਹ ਬੰਦਾ ਸਾਈਕੀ ਨੂੰ ਬ੍ਰੇਨ ਡਾਕਟਰ ਨੂੰ ਮਿਲ ਕੇ ਆਇਆ ਪਾਗਲ ਆ ਦੱਸਣ
ਹਾਂਜੀ ਬਸ ਤੁਸੀਂ ਜਿਹੜੀ ਭਾਈ ਸਾਹਿਬ ਆਨ ਦੀ ਏਅਰ ਗੱਲ ਕੀ ਹੈ, ਮੈਂ ਤੁਹਾਡਾ 100% ਸਹਿਮਤ ਹਾਂ, ਤੁਸੀਂ ਆਪ ਹੀ ਸਵਾਲ ਕੀਤਾ ਆਪ ਹੀ ਜਵਾਬ ਦਿੱਤਾ, ਨੌ ਵੀ ਇਹਦਾ ਸਹੀ ਕੀ ਹੈ ਤੇ ਡਾਕਟਰ ਵੀ ਨੀ ਦਿੰਦੇ ਤੇ ਪੇਸ਼ੈਂਟ ਵੀ ਨੀ ਜਾਣਾ ਚਾਹੁੰਦੇ, ਇਹੀ ਗੱਲ ਮੈਂ ਬਾਰ ਬਾਰ ਬੇਨਤੀ ਕਰਦਾ ਵੀ ਅਸੀਂ ਹਾਂਜੀ ਮੈਂ ਬੋਲ ਸੋ ਇਸ ਕਰਕੇ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਓਪਨ ਹੋਈਏ, ਜਦੋਂ ਅਸੀਂ ਡਾਕਟਰ ਕੋਲੇ ਵੀ ਜਾਂਦੇ ਹਾਂ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਸਾਡੀ ਜਿਹੜੀ ਲੈਂਗੁਏਜ ਹੈ ਨਾ ਜਦੋਂ ਵੀ ਅਸੀਂ ਕਿਸੇ ਕੋਲੇ ਜਾਂਦੇ ਹਾਂ ਉਹ ਬੜੀ ਵਧੀਆ ਹੋਣੀ ਚਾਹੀਦੀ ਹੈ, ਕਈ ਗੱਲਾਂ ਤਾਂ ਪਿਆਰ ਦੇ ਨਾਲ ਹੀ ਹੱਲ ਹੋ ਜਾਂਦੀਆਂ, ਮੈਨੂੰ ਨੀ ਪਤਾ ਕਿਉਂਕਿ ਡਾਕਟਰ ਇਜ਼ ਦਾ ਬੈਸਟ ਜੱਜ, ਅਸੀਂ ਉਹਨੂੰ ਇਹ ਨਹੀਂ ਕਹਦੇ ਤੂੰ ਉਹਨੂੰ ਕਰ, ਪਰ ਹਾਂ ਆਫਕੋਰਸ ਕਈ ਵਾਰੀ ਸਾਡੇ ਕੋਲ ਅਜਿਹੀਆਂ ਐਗਜ਼ਾਮਪਲ ਆਉਂਦੀਆਂ ਨੇ ਉਹ ਕਹਿੰਦੇ ਡਾਕਟਰ ਸਾਹਿਬ ਸਾਨੂੰ ਤਾਂ ਕਿਹਾ ਸਾਨੂੰ ਤਾਂ ਪਰਚੀ ਦੇ ਦਿਓ ਜੀ ਲਿਖ ਕੇ, ਸਾਨੂੰ ਤਾਂ ਆਹ ਕਰ ਦਿਓ ਜੀ, ਇਸ ਤਰ੍ਹਾਂ ਉਹ ਡਾਕਟਰ ਦੀ ਆਪਣੀ ਗੱਲ ਹੈ ਆਪਣੀ ਜਜਮੈਂਟ ਹੈ, ਤੁਹਾਡੀ ਤੁਹਾਡੀ ਗੱਲ ਵੀ ਠੀਕ ਹੈ ਪਰ ਮੈਂ ਮੇਰੀ ਇੱਕ ਵਾਰੀ ਟਰਾਈ ਕਰਕੇ ਦੇਖ ਲਓ, ਤੁਸੀਂ ਪਿਆਰ ਨਾਲ ਉਹਦੇ ਤੇ ਜਜਮੈਂਟ ਕਰੋ ਤੇ ਮੇਰੇ ਖਿਆਲ ਪ੍ਰੋਬਲਮ ਸੋਲਵ ਹੋ ਜੂਗੀ। ਦੂਜੀ ਗੱਲ ਜਿਹੜੀ ਸਾਈਕੀ ਬੰਦਿਆਂ ਦੀ ਹੈ ਇਹ ਤਾਂ ਪੱਕੀ ਗੱਲ, ਮੈਂ ਤਾਂ ਅਸੀਂ ਤਾਂ ਰੋਣਾ ਰੋਈ ਜਾਂਦਾ ਵੀ ਅਸੀਂ ਦੱਸਦੇ ਨਹੀਂ ਵੀ ਜੇ ਕਿਤੇ ਸਾਨੂੰ ਦੱਸਤਾ ਤੇ ਸਾਡੇ ਰਿਸ਼ਤੇਦਾਰ ਨੂੰ ਪਤਾ ਲੱਗ ਗਿਆ ਸਾਡਾ ਵਿਆਹ ਨਹੀਂ ਹੋਣਾ, ਸਾਡੇ ਮੁੰਡੇ ਦਾ ਵਿਆਹ ਨਹੀਂ, ਸਾਡੀ ਕੁੜੀ ਦਾ ਵਿਆਹ ਨਹੀਂ, ਸਾਨੂੰ ਬਦਨਾਮ ਹੋ ਜਾਵਾਂਗੇ, ਐਸੇ ਗੋਲਮੋਲ ਚੱਕਰ ਦੇ ਵਿੱਚ ਅਸੀਂ ਆਪਣਾ ਨੁਕਸਾਨ ਹੋਰ ਕਰਾਈ ਰੱਖਦੇ ਹਾਂ। ਸੋ ਸਾਨੂੰ ਚਾਹੀਦਾ ਕਿ ਅਸੀਂ ਓਪਨ ਹੋਈਏ, ਠੀਕ ਬੰਦਿਆਂ ਦੀ ਰਾਏ ਲਈਏ ਤੇ ਡਾਕਟਰ ਨਾਲ ਗੱਲ ਕਰੀਏ, ਡਾਕਟਰ ਸਾਡਾ ਵਧੀਆ ਬਹੁਤ ਵਧੀਆ ਫਰੈਂਡ ਹੋ ਸਕਦਾ ਮਤਲਬ ਜ਼ਿਆਦਾ ਡਾਕਟਰ ਤੇ, ਪਰ ਅਸੀਂ ਉਹਨਾਂ ਨਾਲ ਲੈਂਗੁਏਜ ਜਿਹੜੀ ਹੈ ਪੋਲਾਈਟ ਤੇ ਰਿਸਪੈਕਟਫੁਲ ਕਰੀਏ ਗੱਲ, ਤੇ ਕੁਛ ਕਿਸੇ ਨਾਲ ਵੀ ਭਾਈ ਸਾਹਿਬ ਤੁਸੀਂ ਵੀ ਗੱਲ ਕੀਤਾ ਮੈਨੂੰ ਫੋਨ ਤੇ ਕੀਤਾ, ਮੈਂ ਤੁਹਾਨੂੰ ਜੇ ਪਿਆਰ ਨਾਲ ਗੱਲ ਕਰੂੰਗਾ ਤੁਸੀਂ ਮੇਰੇ ਨਾਲ ਪਿਆਰ ਨਾਲ ਹੀ ਗੱਲ ਕਰੂੰਗਾ, ਜੇ ਹੁਣ ਮੈਂ ਆਪਣੀ ਲਾਈਨ ਲੂਨ ਕੱਟਣ ਦੀ ਕੋਸ਼ਿਸ਼ ਕਰੂੰਗਾ ਜਾਂ ਤੁਸੀਂ ਮੈਨੂੰ ਰੂਡ ਬੋਲੋਗੇ ਉਹ ਗੱਲ ਹੈ ਨਹੀਂ, ਮੇਰਾ ਵਿਸ਼ਵਾਸ ਇਹ ਹੈ ਵੀ ਜਿੱਥੇ ਵੀ ਜਾਓ ਛੋਟਾ ਜਾਂ ਵੱਡਾ ਕੋਈ ਵੀ ਕੰਮ ਹੈ ਤੁਸੀਂ ਉਹਨੂੰ ਪਿਆਰ ਨਾਲ ਰਿਸਪੈਕਟਫੁਲ ਤਰੀਕੇ ਨਾਲ ਗੱਲ ਕਰੋ, ਮੇਰੇ ਖਿਆਲ ਕਾਫੀ ਪ੍ਰੋਬਲਮਾਂ ਸਾਡੀਆਂ ਸੋਲਵ ਹੋ ਜਾਂਦੀਆਂ। ਸੋ ਅਸੀਂ ਹੁਣ ਇੱਕ ਗਾਣਾ ਲਗਾ ਲਈਏ।
BNC ਵਿਜ਼ਨ ਸੈਂਟਰ ਵੱਲੋਂ ਇੱਕ ਜ਼ਬਰਦਸਤ ਸੇਲ ਦਾ ਐਲਾਨ, ਆਈ ਗਲਾਸਿਸ ਤੇ ਡਿਜ਼ਾਈਨਰ ਸਨ ਗਲਾਸਿਸ ਤੁਹਾਨੂੰ ਮਿਲਣਗੇ ਅੱਧੀ ਕੀਮਤ ਤੇ, ਜੀ ਹਾਂ 50% ਆਫ, ਇਹਦੇ ਨਾਲ ਨਾਲ ਇੱਥੇ
ਅਰਜੈਂਟਿਨ ਮੇ ਬ੍ਰੈਮਲੀ ਔਰ ਕੰਟਰੀਸਾਈਡ ਕੇ ਇੰਟਰਸੈਕਸ਼ਨ ਪਰ BNC ਮੈਡੀਕਲ ਸੈਂਟਰ, ਜਹਾਂ ਟੋਟਲ 4 ਫੈਮਿਲੀ ਡਾਕਟਰਸ ਅਵੇਲੇਬਲ, 2 ਮੇਲ ਔਰ 2 ਫੀਮੇਲ ਡਾਕਟਰਸ, ਵੇਟ ਟਾਈਮ ਕਮ ਸੇ ਕਮ ਇਸ ਲਈ 2 ਡਾਕਟਰਸ ਅਵੇਲੇਬਲ ਐਟ ਅ ਟਾਈਮ ਔਨ ਆਲ ਦੀ ਸ਼ਿਫਟਸ, ਸਾਲ ਕੇ 365 ਦਿਨ, ਜੀ ਹਾਂ 365 ਡੇਜ ਖੁੱਲਾ ਰਹਿਤਾ ਹੈ BNC ਮੈਡੀਕਲ ਸੈਂਟਰ, ਜਹਾਂ ਅਰਜੈਂਟ ਕੇਅਰ, ECG, ਸਟਿਚਿਸ, ਕਾਸਟਿੰਗ, ਐਲਰਜੀ ਟੈਸਟ ਔਰ ਬਲੱਡ ਲੈਬ ਵੀ ਮੌਜੂਦ ਹੈ। BNC ਫਾਰਮੇਸੀ, ਜਹਾਂ ਆਪਕੀ ਪ੍ਰਿਸਕ੍ਰਿਪਸ਼ਨ ਕੀ ਪਿਕ ਐਂਡ ਡ੍ਰੌਪ ਸਰਵਿਸਿਸ ਦੀ ਜਾਤੀ ਹੈ, ਆਪਟੀਕਲ ਸਟੋਰ, ਜਹਾਂ 4 ਆਈ ਡਾਕਟਰਸ ਅਵੇਲੇਬਲ ਹੈ, ਔਰ ਤੋ ਔਰ ਕੌਂਸਲਿੰਗ ਸਰਵਿਸਿਸ ਵੀ ਮੌਜੂਦ। BNC ਮੈਡੀਕਲ ਸੈਂਟਰ, 289-569-0124।
ਵਿਸ਼ਵਾਸ ਕਮਜ਼ੋਰ ਹੋਣਾ, ਹਮ ਚ कोई भूल होना, इतनी शक्ति हमें देना दाता, मन का विश्वास कम
बैक। जिस तरह कि तुहानू पता ही है कि अज लोंग वीकेंड है, तो लोंग वीकेंड साडियां कॉल्स थोड़ियां घट आ रही ने, तो मोर ओवर साडे नाल डॉक्टर अंकुश गोयल भी नहीं। जदों हुंदे ने डॉक्टर अंकुश, फिर हैल्थ नाल रिलेटेड साडियां हर लाइन हर सैकेंड असीं बिजी हुंदे आ, पर मैनू पता है कि अज ओह बिजी सी इस करके नहीं आए। सो मैं अपना काम चला रहे हां, सो साडे कोल इक लाइन है, असीं हुण जाना चाहुंदे आ। हैलो,
हैलो,
हांजी, सति श्री अकाल जी।
मेरा क्वेश्चन हैगा कि मैंने सुना है कि योगा करने से ऑरा बढ़ते हैं, तो मैंने वो जानना सी कि ये ऑरा की होंदा है।
हाँ जी भैन जी, तुसी मैं माफी मांग लेना तुहाडे कोल दोनों हाथ जोड़ के, मैं डॉक्टर नहीं हाँ, ये डॉक्टर अंकुश होंगे, वो तुहाडा जवाब देंगे, ते मैं इहदे बारे कोई मैं तुक्का नहीं मारना चाहुंदा। सो मैं ਤੁਹਾਡਾ ਜਾਂ ਤੁਸੀਂ ਨੈਕਸਟ ਵੀਕ ਆ ਲਓਗੇ ਜਰੂਰ ਤੁਸੀਂ ਸਵਾਲ ਕਰਿਓ, ਪਰ ਹਕੀਕਤ ਇਹ ਹੈ ਮੈਂ ਹੁਣ ਜੇ ਤੁੱਕਾ ਮਾਰ ਕੇ ਤੁਹਾਨੂੰ ਆਨਸਰ ਦਿਆਂ, ਮੈਂ ਉਸ ਕੈਟਾਗਰੀ ਦਾ ਬੰਦਾ ਨਹੀਂ, ਮੈਨੂੰ ਨੌਲੇਜ ਨਹੀਂ ਇਹਦੇ ਬਾਰੇ, ਹੈਨਾ।
ਸੋ
ਪਲੀਜ਼ ਮੈਨੂੰ ਐਕਸਕਿਊਜ਼ ਮੀ ਫਾਰ ਦੈਟ ਥਿੰਗ, ਰਾਈਟ, ਮੈਂ ਤੁਹਾਨੂੰ ਮੇਰੇ ਕੋਲ ਕੋਈ ਆਨਸਰ ਨਹੀਂ ਇਹਦਾ।
ਓਕੇ ਓਕੇ ਠੀਕ ਹੈ,
ਹਾਂਜੀ, ਕੋਈ ਹੋਰ ਸਵਾਲ?
ਥੈਂਕ ਯੂ। ਨਹੀਂ ਔਰ ਤਾਂ ਕੋਈ ਸਵਾਲ ਅਭੀ ਹੈ ਨਹੀਂ।
ਹਾਂਜੀ
ਠੀਕ ਹੈ,
ਥੈਂਕ ਯੂ ਵੈਰੀ ਮਚ। ਸੋ ਪਿਆਰੇ ਸਰੋਤਿਓ, ਤੋ ਹੁਣ ਆਪਾਂ ਜਿਹੜਾ ਪ੍ਰੋਗਰਾਮ ਹੈ ਸਮਾਪਤੀ ਦੀ ਵਾਲੀ ਹੈ, 8-10 ਮਿੰਟ ਰਹਿੰਦੇ ਨੇ। ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਹ ਸਾਡਾ ਜਿਹੜਾ ਪ੍ਰੋਗਰਾਮ ਹੈ ਮਾਇੰਡ ਐਂਡ ਬਾਡੀ, ਹਰ ਸੋਮਵਾਰ ਨੂੰ 3 ਵਜੇ ਤੋਂ ਲੈ ਕੇ 4 ਵਜੇ ਤੱਕ 770 AM ਦੇ ਉੱਪਰ ਆਉਂਦਾ। ਸਟੂਡੀਓ ਦਾ ਨੰਬਰ ਹੈਗਾ 416-620-1778, 416-620-1778। ਤੁਸੀਂ ਕੋਈ ਵੀ ਸਵਾਲ ਹੈਲਥ ਨਾਲ ਰਿਲੇਟਡ ਇਸ 3 ਅਤੇ 4 ਦੇ ਵਿਚਾਲੇ ਪਿਆਰ ਨਾਲ ਪੁੱਛੋ, ਪਿਆਰ ਨਾਲ ਅਸੀਂ ਜਵਾਬ ਦੇਵਾਂਗੇ। ਜੇ ਤੁਹਾਡੀ ਲੈਂਗੁਏਜ ਰੂਡ ਹੋਈ, ਮੈਂ ਤਾਂ ਨੌਨ ਦੀ ਈਅਰ ਕਹਿਣਾ, ਫਿਰ ਉਸ ਅਸੀਂ ਐਂਟਰਟੇਨ ਨਹੀਂ ਕਰਨਾ। ਅਸੀਂ ਮਾੜੀ ਲੈਂਗੁਏਜ ਬੋਲਦੇ ਨਹੀਂ, ਅਸੀਂ ਐਕਸਪੈਕਟ ਕਰਦੇ ਹਾਂ ਕਿ ਸਾਨੂੰ ਵੀ ਪਿਆਰ ਦੇ ਨਾਲ ਹੀ ਸਵਾਲ ਪੁੱਛੋ। ਜਿੰਨਾ ਤੁਸੀਂ ਜੇ 10% ਸਾਨੂੰ ਪਿਆਰ ਕਰੋਗੇ, ਅਸੀਂ ਤੁਹਾਨੂੰ ਉਹਦੇ ਬਦਲੇ 20% ਤੁਹਾਨੂੰ ਮੋੜਾਂਗੇ, ਇਸ ਗੱਲ ਦੀ ਔਨ ਦੀ ਈਅਰ ਮੈਂ ਗਰੰਟੀ ਕਹਿਣਾ। ਇਹ ਜਿਹੜਾ ਪ੍ਰੋਗਰਾਮ ਹੈ ਮਾਇੰਡ ਐਂਡ ਬਾਡੀ, ਇਹ ਸਿਰਫ ਰੇਡੀਓ 'ਤੇ ਨਹੀਂ ਆਉਂਦਾ, ਇਹ ਅਸੀਂ ਟੀਵੀ ਦੇ ਉੱਤੇ ਵੀ ਦਿੰਦੇ ਹਾਂ। ਤੁਸੀਂ ਸੰਡੇ ਨੂੰ, ਇਹੀ ਨਹੀਂ, ਅਸੀਂ ਟੀਵੀ ਵੀ ਸਾਡਾ ਆਪਣਾ ਪ੍ਰੋਗਰਾਮ ਹੈ, ਉਹਦਾ ਨਾਮ ਵੀ ਮਾਇੰਡ ਐਂਡ ਬਾਡੀ ਹੈ। ਸੰਡੇ ਨੂੰ ਰਾਤ ਨੂੰ 8 ਵਜੇ ਆਉਂਦਾ, ਮੰਡੇ ਨੂੰ 3:30 ਵਜੇ ਆਉਂਦਾ, ਟਿਊਜ਼ਡੇ ਨੂੰ 12:30 ਵਜੇ ਆਉਂਦਾ, ਵੈਨਸਡੇ ਨੂੰ ਰਾਤ ਨੂੰ 9:30 ਵਜੇ ਆਉਂਦਾ। ਉਹ ਅਸੀਂ ਰਿਕਾਰਡਡ ਹੁੰਦਾ ਸਾਡਾ ਪ੍ਰੋਗਰਾਮ, ਅਸੀਂ ਕਦੇ ਬਹੁਤ ਸਾਰੇ ਜਿਹੜੇ ਪ੍ਰੋਗਰਾਮ ਨੇ ਹੈਲਥ ਨਾਲ ਰਿਲੇਟਡ ਹੁੰਦੇ ਨੇ, ਅਤੇ ਕਈ ਵਾਰ ਅਸੀਂ ਪੋਲੀਟੀਸ਼ੀਅਨ ਨੂੰ ਵੀ ਲੈ ਕੇ ਆਉਂਦੇ ਹਾਂ, ਕੌਂਸਲਰ ਨੂੰ ਵੀ ਲੈ ਕੇ ਆਉਂਦੇ ਹਾਂ, ਮੇਅਰ ਨੂੰ ਵੀ ਲੈ ਕੇ ਆਉਂਦੇ ਹਾਂ, ਐਮਪੀਜ਼ ਨੂੰ ਵੀ ਲੈ ਕੇ ਆਉਂਦੇ ਹਾਂ। ਸੋ ਹੁਣ ਜਿਹੜਾ ਸਾਡਾ ਪ੍ਰੋਗਰਾਮ ਟੀਵੀ ਹੈ, ਇਹ ਤੇ ਮਿਸਟਰ ਯੁੱਧਵੀਰ ਜਸਵਾਲ ਜਿਹੜੇ ਕਿ 770 ਦੇ ਉੱਤੇ ਆਪਣਾ ਪ੍ਰੋਗਰਾਮ ਕਰਦੇ ਨੇ, ਵਾਈ ਐਂਟਰਟੇਨਮੈਂਟ ਦੇ ਕਰਤਾ ਧਰਤਾ ਨੇ, ਬੜੀ ਕਹਿੰਦੇ ਨੇ ਵੀ ਕੁਝੇ 'ਚ ਸਮੁੰਦਰ ਬੰਦ ਕਰਦੇ ਨੇ, ਬੜੀ ਉਹਨਾਂ ਨੂੰ ਨੌਲੇਜ ਹੈ ਪੂਰੀ। ਕਿਸੇ ਟੌਪਿਕ ਤੇ ਗੱਲ ਕਰੋ, ਕ੍ਰਿਕਟ ਤੇ ਗੱਲ ਕਰੋ, ਇੰਝ ਲੱਗਦਾ ਵੀ ਉਹ ਪ੍ਰਸੰਨਾ ਹੁੰਦੇ ਨੇ, ਬਿਸ਼ਨ ਸਿੰਘ ਬੇਦੀ ਹੁੰਦੇ ਨੇ, ਕੋਈ ਗੱਲ ਪੁੱਛੀ ਚੱਲੋ। ਜੇ ਕਿਤੇ ਆਪਾਂ ਪਾਕਿਸਤਾਨ ਦੀ ਇਸ਼ੂ ਕਰਦੇ ਹਾਂ, ਨਵਾਜ਼ ਸ਼ਰੀਫ ਦੇ ਉੱਪਰ ਗੱਲ ਕਰਦੇ ਹਾਂ, ਬੇਨਜ਼ੀਰ ਭੁੱਟੋ ਦੀ ਗੱਲ ਕਰਦੇ ਹਾਂ, ਉਹਦੇ ਲਈ ਜਵਾਬ 100% ਹੁੰਦਾ, ਬੜਾ ਪੋਲਾਈਟਲੀ ਅਤੇ ਰੀਜ਼ਨੇਬਲ ਵਿਦਆਊਟ ਐਨੀ ਕੰਟਰਾਡਿਕਸ਼ਨ ਨੋਰਮਲ ਆਨਸਰ ਦਿੰਦੇ ਨੇ। ਕੋਈ ਵੀ ਇੰਟਰਨੈਸ਼ਨਲ ਗੱਲ ਕਰ ਲਓ ਤਾਂ ਵੀ, ਕੈਨੇਡੀਅਨ ਪੋਲੀਟਿਕਸ 'ਤੇ ਗੱਲ ਕਰ ਲਓ ਤਾਂ ਵੀ, ਸੋ ਉਹਨਾਂ ਦਾ ਪ੍ਰੋਗਰਾਮ ਵੀ ਬੜਾ ਪਾਪੂਲਰ ਹੋਇਆ ਦਿਨਾਂ ਦੇ ਵਿੱਚ, ਉਹ ਮੇਰੇ ਨਾਲ ਹੁਣ ਜਿਹੜੇ ਹੈ ਨੈਕਸਟ ਸੰਡੇ ਤੁਸੀਂ ਉਹਨਾਂ ਨੂੰ ਟੀਵੀ 'ਤੇ ਦੇਖ ਸਕਦੇ ਹੋ, ਅਸੀਂ ਘੰਟੇ ਦਾ ਮੈਂ ਉਹਨਾਂ ਨਾਲ ਇੰਟਰਵਿਊ ਕਰਨਾ, ਬੜੇ ਹੀ ਹੰਬਲ ਅਤੇ ਨੌਜਵਾਨ ਨੇ, ਮੇਰੇ ਤਾਂ ਛੋਟੇ ਭਰਾਵਾਂ ਵਰਗੇ ਨੇ, ਸੋ ਜਦੋਂ ਉਹਨਾਂ ਨੂੰ ਮੈਂ ਮਿਲਿਆ ਅਤੇ ਟੈਲੀਫੋਨ ਦੇ ਉੱਤੇ ਮੇਰਾ ਮੁਲਾਕਾਤ ਹੋਈ, ਅਤੇ ਜਦੋਂ ਉਹਨਾਂ ਨੂੰ ਮੈਂ ਇਹ ਗੱਲ ਕਹੀ ਕਿ ਤੁਹਾਡੀ ਅਸੀਂ ਇੰਟਰਵਿਊ ਲੈਣਾ ਚਾਹੁੰਦੇ ਹਾਂ, ਵੀ ਤੁਸੀਂ ਵੀ ਸੋਸਾਇਟੀ ਦੀ ਬੜਾ ਕੁਛ ਕੰਟਰੀਬਿਊਸ਼ਨ ਕਰਦੇ ਹੋ, ਅਤੇ ਉਹਨਾਂ ਨੇ ਗਲੈਡਲੀ ਅਸੈਪਟ ਕਰ ਲਿਆ, ਸੋ ਅਸੀਂ ਥਰਸਡੇ ਨੂੰ ਉਹਨਾਂ ਨੂੰ ਰਿਕਾਰਡ ਕਰਾਂਗੇ, ਅਤੇ ਸੰਡੇ ਨੂੰ, ਮੰਡੇ ਨੇ, ਟਿਊਜ਼ਡੇ, ਵੈਨਸਡੇ, ਅਸੀਂ ਚਾਰ ਦਿਨ ਫਿਰ ਉਹ ਤੁਹਾਨੂੰ ਅਸੀਂ ਟੀਵੀ 'ਤੇ ਦਿਖਾਵਾਂਗੇ ਈ ਆਵਾਜ਼ ਦੇ ਉੱਤੇ। ਸੋ ਅਸੀਂ ਨੈਕਸਟ ਲਾਈਨ 'ਤੇ ਜਾ ਰਹੇ ਹਾਂ। ਹੈਲੋ,
ਹੈਲੋ,
ਹਾਂਜੀ ਸਰ, ਸਤਿ ਸ਼੍ਰੀ ਅਕਾਲ। ਭਾਈ ਸਾਹਿਬ, ਜਿਹੜੀ ਸਾਡੀ ਬੀ ਐਨ ਸੀ ਮੈਡੀਕਲ ਸੈਂਟਰ ਲੌਂਗ ਵੀਕਐਂਡ ਨੂੰ ਡੈਫੀਨੇਟਲੀ ਖੁੱਲੀ ਸੀਗੀ, 11 ਵਜੇ ਤੋਂ ਲੈ ਕੇ 2 ਵਜੇ ਤੱਕ ਅੱਜ ਖੁੱਲੀ ਸੀਗੀ, ਪਰ ਕਿਉਂਕਿ ਉੱਥੇ ਰਸ਼ ਇੰਨਾ ਜ਼ਿਆਦਾ ਸੀਗਾ, ਜੇ ਫੋਨ ਚੱਕ ਲਈਏ ਮੇਰੇ ਕੋਲ, ਉਹਨਾਂ ਨੇ 11-12 ਵਜੇ ਜਾਂ 12:30 ਵਜੇ ਪੇਸ਼ੈਂਟ ਲੈਣੇ ਬੰਦ ਕਰਤੇ ਸੀ, ਕਿਉਂਕਿ ਡਾਕਟਰ ਤਾਂ 2 ਹੀ ਸੀਗੇ, ਅਤੇ ਕਿੰਨੇ ਕੁ ਪੇਸ਼ੈਂਟ ਦੇਖ ਸਕਦੇ, ਇਸ ਕਰਕੇ ਉਹ ਲਾਈਨ ਨਹੀਂ ਲੈ ਚੱਕ ਰਹੇ ਸੀ। ਪਰ ਆਫਕੋਰਸ ਸਾਡੀ ਜਿਹੜੀ ਕਲੀਨਿਕ ਹੈ ਲੌਂਗ ਵੀਕਐਂਡ ਨੂੰ 11 ਤੋਂ ਲੈ ਕੇ 2 ਵਜੇ ਤੱਕ, ਇਸੇ ਤਰ੍ਹਾਂ ਜਿਹੜੀ ਸਾਡੀ ਫਾਰਮੇਸੀ ਹੈ ਉਹ ਵੀ 11 ਤੋਂ ਲੈ ਕੇ 2 ਵਜੇ ਤੱਕ ਖੁੱਲਦੀ ਹੈ। ਫਾਰਮੇਸੀ ਦੀ ਖਾਸੀਅਤ ਇਹ ਹੈ, ਜਿਹੜੇ ਮਰਜ਼ੀ ਡਾਕਟਰ ਤੋਂ ਤੁਸੀਂ ਪਰਚੀ ਲਿਆਓ, ਉਹਨਾਂ ਨੂੰ ਫੋਨ ਕਰੋ, ਉਹ ਘਰੇ ਜਾ ਕੇ ਤੁਹਾਡੀ ਪਰਚੀ ਚੱਕ ਕੇ ਦਵਾਈ ਤਿਆਰ ਕਰਕੇ ਪਿਆਰ ਦੇ ਨਾਲ ਸਮਝਾ ਕੇ ਤੁਹਾਡੇ ਘਰੇ ਡਰੌਪ ਕਰਕੇ ਆਉਣਗੇ, ਇਹ ਗੱਲ ਦਾ ਮੇਰਾ ਵਾਅਦਾ ਹੈ ਤੁਹਾਡੇ ਨਾਲ। ਨੈਕਸਟ ਲਾਈਨ, ਹੈਲੋ। ਸੋ ਲਾਈਨ ਸਾਡੀਆਂ ਹੁਣ ਤਕਰੀਬਨ ਖਤਮ ਨੇ, ਅਤੇ ਵੈਸੇ ਵੀ ਸਮਾਂ ਖਤਮ ਹੋਣ ਵਾਲਾ ਹੀ ਹੈ। ਸੋ ਗੱਲ ਕਰ ਰਹੇ ਸੀ, ਸਾਡਾ ਪ੍ਰੋਗਰਾਮ ਹੈ ਬੀ ਐਨ ਸੀ ਮੈਡੀਕਲ ਸੈਂਟਰ ਦੇ ਤਾਬੂਨ ਦੇ ਨਾਲ ਅਸੀਂ ਪੇਸ਼ ਕਰਦੇ ਹਾਂ। ਇਹ ਜਿਹੜਾ ਬਰੈਂਪਟਨ ਦੇ ਵਿੱਚ ਸਾਡਾ ਮੈਡੀਕਲ ਸੈਂਟਰ ਹੈ, ਇਹ ਕੰਟਰੀ ਸਾਈਡ ਅਤੇ ਬਰੈਮਲੀ ਦੀ ਨੁੱਕਰ ਦੇ ਉੱਤੇ ਹੈ, ਜਿੱਥੇ ਗੈਸ ਸਟੇਸ਼ਨ ਵਾਲਾ ਪਲਾਜ਼ਾ ਹੈ, ਉੱਥੇ ਲੇਜ਼ਰ ਦੇ ਸਟੋਰ ਹੈਗੇ, ਉੱਥੇ ਪੀਏ ਦਾ ਵੀ ਸਟੋਰ ਹੈਗਾ, ਉੱਥੇ ਬਾਲ ਵੀ ਕੱਟਦੇ ਨੇ, ਉੱਥੇ ਕਈ ਕੁਛ ਹੋ ਰਿਹਾ, ਪਰ ਸਾਡਾ ਜਿਹੜਾ ਅਰਜੈਂਟ ਕੇਅਰ ਹੈ, ਤੁਸੀਂ ਯੂ ਵੋਂਟ ਮਿਸ ਇਟ, ਅਤੇ ਉਹਦੇ ਵਿੱਚ ਇੱਕੋ ਛੱਤ ਦੇ ਥੱਲੇ ਫਾਰਮੇਸੀ, ਇੱਕੋ ਛੱਤ ਦੇ ਥੱਲੇ ਅਰਜੈਂਟ ਕੇਅਰ, ਵਾਕ ਇਨ ਕਲੀਨਿਕ ਅਤੇ ਫੈਮਿਲੀ ਪ੍ਰੈਕਟਿਸ, ਇੱਕੋ ਛੱਤ ਦੇ ਥੱਲੇ ਫਿਜੀਓਥੈਰੇਪੀ ਦੇ ਕੈਰੋਪ੍ਰੈਕਟਰ ਦੀਆਂ ਸੇਵਾਵਾਂ, ਇੱਕੋ ਛੱਤ ਦੇ ਥੱਲੇ ਕਲੀਨਿਕ ਸੋਰੀ ਕਾਉਂਸਲਿੰਗ ਦੀ ਸਰਵਿਸ ਦਿੱਤੀ ਜਾਂਦੀ ਹੈ ਡਾਕਟਰ ਫੈਨੀ, ਇੱਕੋ ਛੱਤ ਦੇ ਥੱਲੇ ਸਾਡਾ ਬੀ ਐਨ ਸੀ ਵਿਜ਼ਨ ਸੈਂਟਰ ਬਿਊਟੀਫੁਲ ਬਣਾਇਆ, ਹਰ ਬੰਦਾ ਬੱਚਾ ਹਰ ਮਾਂ ਨੂੰ ਆਪਣਾ ਪੁੱਤ ਦਾ ਪਿਆਰਾ ਹੀ ਲੱਗਦਾ। ਜਿਵੇਂ ਕਹਿੰਦੇ ਹੁੰਦੇ ਸੀ ਨਾ ਵੀ ਕੋਈ ਜਨਾਨੀ ਜਾ ਰਹੀ ਸੀ ਸਕੂਲ 'ਚ, ਅਤੇ ਕੋਈ ਜਿਹੜੀ ਰਿਚ ਸੀਗੀ ਲੇਡੀ, ਉਹ ਕਹਿੰਦੀ ਭੈਣੇ ਕਿੱਥੇ ਚੱਲੀਆਂ, ਕਹਿੰਦੀ ਸਕੂਲ 'ਚ ਰੋਟੀ ਦੇਣ ਚੱਲੀਆਂ ਆਪਣੇ ਮੁੰਡੇ ਨੂੰ, ਕਹਿੰਦੀ ਮੇਰੇ ਮੁੰਡੇ ਨੂੰ ਵੀ ਦੇ ਆਈ, ਉਹ ਕਹਿੰਦੀ ਮੁੰਡਾ ਕਿਹੋ ਜਿਹਾ, ਕਹਿੰਦਾ ਸਭ ਤੋਂ ਸੋਹਣਾ, ਜਦੋਂ ਦੇ ਕੇ ਆਈ ਉਹ ਆਪਣੇ ਮੁੰਡੇ ਨੂੰ ਦੇ ਆਈ, ਕਹਿੰਦੀ ਮੈਨੂੰ ਤਾਂ ਆਪਣਾ ਮੁੰਡਾ ਹੀ ਸੋਹਣਾ ਲੱਗਿਆ। ਸੋ ਹਰ ਬੰਦੇ ਨੂੰ ਆਪਣੀ ਚੀਜ਼ ਸੋਹਣੀ ਲੱਗਦੀ ਹੈ, ਪਰ ਇਹ ਗੱਲ ਮੈਂ ਦਾਅਵੇ ਨਾਲ ਕਹਿਣਾ ਕਿ ਜਿਹੜਾ ਸਾਡਾ ਬੀ ਐਨ ਸੀ ਮੈਡੀਕਲ ਸੈਂਟਰ ਤੁਸੀਂ ਆਓਗੇ, ਬਿਲਕੁਲ ਲੇਟੈਸਟ ਡਿਜ਼ਾਇਨ ਦੇ ਨਾਲ ਬਣਾਇਆ, ਜਿੱਥੇ ਬਣਾਇਆ ਉੱਥੇ ਲੇਟੈਸਟ ਤੁਹਾਨੂੰ ਪਿਆਰ ਵੀ ਮਿਲੂਗਾ, ਰਿਸਪੈਕਟ ਵੀ ਹੋਊਗੀ, ਪਰ ਸ਼ਰਤ ਇੱਕੋ ਹੀ ਹੈ, ਜੇ ਤੁਸੀਂ ਵੀ ਥੋੜ੍ਹਾ ਜਿਹਾ ਮਾੜਾ ਮੋਟਾ ਸਲੀਕੇ ਦੇ ਨਾਲ ਪਿਆਰ ਨਾਲ ਗੱਲ ਕਰੋ ਤਾਂ ਤੁਹਾਨੂੰ ਦੁੱਗਣਾ ਪਿਆਰ ਉੱਥੋਂ ਮਿਲੂਗਾ, ਚਾਹੇ ਤੁਸੀਂ ਸਾਡੀਆਂ ਐਨਕਾਂ ਦੀ ਦੁਕਾਨ 'ਤੇ ਜਾਓ, ਚਾਹੇ ਫਾਰਮੇਸੀ 'ਤੇ ਜਾਓ, ਚਾਹੇ ਅਰਜੈਂਟ ਕੇਅਰ 'ਤੇ ਜਾਓ, ਚਾਹੇ ਕਲੀਨਿਕ 'ਤੇ ਜਾਓ, ਚਾਹੇ ਫਿਜੀਓਥੈਰੇਪੀ 'ਤੇ ਜਾਓ, ਚਾਹੇ ਡਾਕਟਰ ਫੈਨੀ ਨਾਲ ਗੱਲ ਕਰੋ, ਅਤੇ ਡਾਕਟਰ ਸਾਡੀ ਸਿੰਥੀਆ ਪ੍ਰੋਫੈਸ਼ਨਲ ਪੀਸ਼ਨ ਉਹਦੇ ਨਾਲ ਗੱਲ ਕਰੋ। ਸੋ ਇਹ ਸਾਰੀਆਂ ਜਿਹੜੀਆਂ ਸਰਵਿਸਿਜ ਨੇ ਉਹ ਇੱਕੋ ਛੱਤ ਦੇ ਥੱਲੇ ਬੀ ਐਨ ਸੀ ਮੈਡੀਕਲ ਸੈਂਟਰ ਦੇ ਥੱਲੇ ਮਿਲਦੀਆਂ ਨੇ, ਜਿਹਦਾ ਫੋਨ ਨੰਬਰ ਹੈ 2895690124 0126 0126 0127 ਜਾਂ 9057935888 9057935866। ਥੈਂਕ ਯੂ ਵੈਰੀ ਮੱਚ।
The views expressed on the preceding program may not necessarily be those of the owner or management of WTOR radio station.
Canada, be ready to witness this November 2019, Pakistan's biggest rock band returns to Toronto after 15 years.
This is Rehan Siddiqui presenting the Janoon Comeback Tour, only one show in Canada and that also in your city, Toronto. For group tickets, meet and greet, you can call me at 713-545-4115. Aap apni tickets ko select bhi kar sakte hain by going online to ticketmaster.ca.
Pakistan! G20 Canada Season 2 started in your city. Duniya Cricket ke superstar ko dekhiye action mein. Yuvraj Singh, Shahid Afridi, Chris Gayle, Shoaib Malik, Brandon McCollum, Darren Sammy, Mohammad Hafiz, Andre Russell, Chris Lynn and more. July 25 to August 11 at CAA Centre Brampton. Tickets ya season passes ke liye visit gt20.ca. Global T20 Canada. Kicker comes home.
ਜਿੰਨਾ ਵੀ ਸੋਹਣਾ ਹੋਵੇ ਥੋੜੀ ਬਿਨਾ ਨਹੀਂ ਉਹ ਜੱਚਦਾ ਸੋਡੀ ਦੇ ਫਰਨੀਚਰ ਨਾਲ ਕੋਣਾ ਕੋਣਾ ਸਜਦਾ
ਸੋਡੀ ਫਰਨੀਚਰ ਕੰਪਨੀ ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਤੇ ਵੱਡੇ ਸ਼ੋਰੂਮਸ ਵਾਲੀ ਕੰਪਨੀ ਹੈ ਜਿਹੜੀ ਕਿ ਵਧੀਆ 100 ਸਾਰ ਫਰਨੀਚਰ ਤੇ ਡੈਕੋਰੇਟਿਵ ਆਈਟਮ ਬਹੁਤ ਹੀ ਰੀਜ਼ਨੇਬਲ ਪ੍ਰਾਈਸਿਸ ਤੇ ਵੇਚ ਰਹੇ 4 ਸਾਲਾਂ ਲਈ ਬਿਨਾ ਵਿਆਜ ਤੇ ਫਾਈਨੈਂਸਿੰਗ ਦਾ ਵੀ ਪ੍ਰਬੰਧ ਬ੍ਰੈਂਪਟਨ ਚ 74 ਡੈਵਨ ਰੋਡ ਜਾਂ 142 ਕੈਨੇਡੀ ਰੋਡ ਸਾਊਥ ਤੇ ਪਹੁੰਚੋ ਦੋਨੋਂ ਲੋਕੇਸ਼ਨਸ ਦਾ ਇੱਕੋ ਹੀ ਨੰਬਰ 9058747171
बिजनेस रन करना मुश्किल है सो प्रिंटर की प्रॉब्लम से इसे और मुश्किल क्यों बनाएं? फास्टर और स्मार्टर प्रिंट करें अपने नए HP OfficeJet Pro प्रिंटर के साथ और सब्सक्राइब करें HP Instant Ink Canada's only ink subscription service जो इंक आपके घर पहुंचाए खत्म होने से पहले आज ही खरीदें न्यू HP OfficeJet Pro प्रिंटर और सब्सक्राइब करें HP Instant Ink स्टार्टिंग एट $399 a month विजिट hp.ca या अपने नजदीकी HP रिटेलर